ਸਾਧਨਾ ਦਾ ਤੀਜਾ ਦਿਨ ਪੂਰਾ ਹੋਇਆ। ਹੁਣ ਕੰਮ ਕਰਨ ਲਈ 7 ਦਿਨ ਬਾਕੀ ਰਹਿ ਗਏ ਨੇ। ਕੱਲ੍ਹ ਪ੍ਰਗਿਆ ਦੇ ਖੇਤਰ ਵਿੱਚ ਕਦਮ ਰੱਖਾਂਗੇ। ਹੁਣ ਤਕਸ਼ੀਲ ਦੇ ਆਧਾਰ 'ਤੇ ਸਮਾਧੀ ਦਾ ਅਭਿਆਸ ਕਰਦੇ ਰਹੇ। ਆਨਾ ਪਾਨ ਦੀ ਸਾਧਨਾ ਨਾਲ ਮਨ ਨੂੰ ਵਸ਼ ਵਿੱਚ ਕਰਨ ਦੇ ਕੰਮ ਦਾ ਅਭਿਆਸ ਕਰਦੇ ਰਹੇ। ਕੱਲ੍ਹ ਦਾ ਕਦਮ ਬੜਾ ਮਹੱਤਵਪੂਰਨ ਕਦਮ। ਸ਼ੀਲ ਕਿਸ ਲਈ ਪਾਲਣ ਕੀਤਾ ਜਾਂਦਾ ਹੈ? ਸ਼ੀਲ ਆਪਣੇ ਆਪ 'ਚ ਬੜਾ ਕਲਿਆਣਕਾਰੀ ਹੈ। ਸ਼ੀਲ ਪਾਲਣ ਕਰਨ ਵਾਲਾ ਮਨੁੱਖ ਬਹੁਤ ਸਾਰੇ ਦੁੱਖਾਂ ਤੋਂ ਛੁਟਕਾਰਾ ਪਾਉਂਦਾ ਹੈ। ਆਪਣੇ ਨੂੰ ਦੁਖੀ ਨਹੀਂ ਬਣਾਉਂਦਾ, ਹੋਰਨਾਂ ਨੂੰ ਦੁਖੀ ਨਹੀਂ ਬਣਾਉਂਦਾ। ਪਰ ਸਿਰਫ ਸ਼ੀਲ ਪਾਲਣ ਕਰਨ ਨਾਲ ਹੀ, ਕਿੰਨੀ ਵੀ ਚੰਗੀ ਤਰ੍ਹਾਂ ਸ਼ੀਲ ਪਾਲਣ ਕਿਉਂ ਨਾ ਕਰ ਲਈਏ, ਸਿਰਫ ਸ਼ੀਲ ਪਾਲਣ ਕਰਨ ਨਾਲ ਕੋਈ ਵਿਅਕਤੀ ਸਾਰੇ ਦੁੱਖਾਂ ਤੋਂ ਮੁਕਤ ਨਹੀਂ ਹੋ ਸਕਦਾ। ਤਾਂ ਸ਼ੀਲ ਕਿਸ ਲਈ? ਸ਼ੀਲ ਸਮਾਧੀ ਲਈ, ਸਮਿਅਕ ਸਮਾਧੀ ਲਈ। ਵੈਸੇ ਚਿੱਤ ਨੂੰ ਇਕਾਗਰ ਹੀ ਕਰਨਾ ਹੋਏ ਤਾਂ ਸ਼ੀਲ ਦਾ ਪਾਲਣ ਕੀਤੇ ਬਿਨਾਂ ਵੀ ਬਹੁਤ ਸਾਰੇ ਆਲੰਬਨ ਹੁੰਦੇ ਨੇ ਜਿਨ੍ਹਾਂ ਦੇ ਸਹਾਰੇ ਚਿੱਤ ਨੂੰ ਇਕਾਗਰ ਕੀਤਾ ਜਾ ਸਕਦਾ ਹੈ। ਲੇਕਿਨ ਉਹ ਸਮਾਧੀਆਂ ਸਾਡੇ ਕੰਮ ਦੀਆਂ ਨਹੀਂ। ਸਾਨੂੰ ਚਾਹੀਦੀ ਹੈ ਸਮਿਅਕ ਸਮਾਧੀ, ਮਾਨੇ ਜਿੱਥੇ ਚਿੱਤ ਮੈਲਾ ਨਾ ਹੋਏ ਅਤੇ ਇਕਾਗਰ ਵੀ ਹੋਏ। ਤਾਂ ਸ਼ੀਲ ਸਮਿਅਕ ਸਮਾਧੀ ਵਾਸਤੇ। ਲੇਕਿਨ ਸਮਿਅਕ ਸਮਾਧੀ ਵੇਲੇ ਵੀ ਮਨ 'ਚ ਵਿਕਾਰ ਜਾਗਦਾ ਹੈ, ਅਸੀਂ ਉਹਨੂੰ ਦੂਰ ਕਰਦੇ ਹਾਂ। ਮਨ 'ਚ ਵਿਕਾਰ ਜਾਗਦਾ ਹੈ, ਅਸੀਂ ਉਹਨੂੰ ਦਬਾ ਦਿੰਦੇ ਹਾਂ ਅਤੇ ਚਿੱਤ ਨੂੰ ਇਕਾਗਰ ਕਰਦੇ ਹਾਂ। ਤਾਂ ਸਮਾਧੀ ਹੋਈ, ਮਨ ਨੂੰ ਆਪਣੇ ਵਸ਼ 'ਚ ਕਰ ਲਿਆ। ਚੰਗੀ ਗੱਲ ਤਾਂ ਹੋਈ, ਸ਼ੀਲ ਪਾਲਣ ਕਰਨ ਨਾਲੋਂ ਹੋਰ ਚੰਗੀ ਗੱਲ ਹੋਈ, ਸਮਾਧੀ ਦਾ ਪਾਲਣ ਕਰਨਾ ਹੋਰ ਉੱਚੀ ਗੱਲ ਹੋਈ। ਲੇਕਿਨ ਸਿਰਫ ਸਮਾਧੀ ਨਾਲ ਹੀ ਮੁਕਤੀ ਨਹੀਂ ਮਿਲ ਸਕਦੀ, ਸਾਰੇ ਬੰਧਨਾਂ ਤੋਂ ਮੁਕਤ ਨਹੀਂ ਹੋ ਸਕਦਾ, ਸਾਰੇ ਦੁੱਖਾਂ ਤੋਂ ਮੁਕਤ ਨਹੀਂ ਹੋ ਸਕਦਾ, ਕਿਉਂਕਿ ਸਾਰੇ ਵਿਕਾਰਾਂ ਤੋਂ ਮੁਕਤ ਨਹੀਂ ਹੋ ਸਕਦਾ। ਜਿੰਨੀ ਵਾਰ ਮਨ 'ਚ ਵਿਕਾਰ ਜਾਗਿਆ ਅਤੇ ਉਸ ਨੂੰ ਸਮਾਧੀ ਦੇ ਵੱਲ 'ਤੇ ਦਬਾ ਦਿੱਤਾ ਤਾਂ ਦਮਨ ਹੀ ਕੀਤਾ ਨਾ। ਫਿਰ ਅੰਤਰਮਨ ਦੀਆਂ ਗਹਿਰਾਈਆਂ 'ਚ ਉਹ ਵਿਕਾਰ ਵੱਧਦਾ ਗਿਆ, ਵੱਧਦਾ ਗਿਆ। ਉਹ ਸੁੱਤੇ ਹੋਏ ਵਿਕਾਰ ਜਿਨ੍ਹਾਂ ਨੂੰ ਅਸੀਂ ਅੰਦਰ ਦਬਾ ਰੱਖਿਆ ਹੈ, ਪਤਾ ਨਹੀਂ ਕਦੋਂ ਜਵਾਲਾਮੁਖੀ ਬਣ ਕੇ ਫਟ ਪੈਣਗੇ ਅਤੇ ਸਾਡੇ ਉੱਤੇ ਹਾਵੀ ਹੋ ਜਾਣਗੇ। ਤਾਂ ਜਦੋਂ ਤੱਕ ਅੰਤਰਮਨ ਦੀਆਂ ਗਹਿਰਾਈਆਂ ਵਿੱਚੋਂ ਦੱਬੇ ਹੋਏ ਸਾਰੇ ਵਿਕਾਰਾਂ ਨੂੰ ਬਾਹਰ ਕੱਢ ਕੇ ਉਹਨਾਂ ਤੋਂ ਛੁਟਕਾਰਾ ਨਾ ਪਾ ਲਈਏ, ਸਹੀ ਮਾਨੇ ਵਿੱਚ ਤਦ ਤੱਕ ਛੁਟਕਾਰਾ ਨਹੀਂ ਹੋਇਆ। ਤਾਂ ਜਿਹੜੀ ਧਰਮ ਦੀ ਤੀਜੀ ਗੱਲ ਸਮਝਾਈ ਗਈ, ਸਚਿੱਤ ਪਰਯੋਦਪਨਮ, ਪੂਰਨ ਰੂਪ 'ਚ ਚਿੱਤ ਸ਼ੁੱਧ ਹੋ ਜਾਏ, ਧੋ ਲਈਏ, ਸਾਫ਼ ਕਰ ਲਈਏ ਤਾਂ ਜੜ੍ਹਾਂ ਤੱਕ ਸਫਾਈ ਹੋ ਜਾਏਗੀ। ਉਹ ਕੰਮ ਪ੍ਰਗਿਆ ਨਾਲ ਹੁੰਦਾ ਹੈ, ਸ਼ੀਲ ਸਮਾਧੀ ਵਾਸਤੇ, ਸਮਾਧੀ ਪ੍ਰਗਿਆ ਵਾਸਤੇ ਅਤੇ ਪ੍ਰਗਿਆ ਵਿਮੁਕਤੀ ਵਾਸਤੇ। ਪ੍ਰਗਿਆ ਦੇ ਖੇਤਰ ਵਿੱਚ ਕਦਮ ਰੱਖਣਾ ਹੈ ਤਾਂ ਸਮਝੋ ਕਿ ਪ੍ਰਗਿਆ ਕੀ ਹੈ। ਕੱਲ੍ਹ ਇਸ ਦਾ ਅਭਿਆਸ ਕਰਾਂਗੇ ਤਾਂ ਅੱਜ ਸਮਝ ਲਓ ਕੀ ਹੈ। ਧਰਮ ਦੇ 3 ਅੰਗ ਸ਼ੀਲ 'ਚ ਆਏ, ਦੂਜੇ 3 ਅੰਗ ਸਮਾਧੀ 'ਚ ਆਏ। 8 ਅੰਗ ਵਾਲਾ ਧਰਮ ਹੈ, 8 ਅੰਗਾਂ ਵਾਲਾ ਮਾਰਗ ਹੈ, ਤਾਂ ਬਾਕੀ 2 ਬਚੇ, ਉਹ ਪ੍ਰਗਿਆ ਵਿੱਚ ਆਏ। ਉਹ ਕੀ ਹਨ? ਸੰਮਾ ਸੰਕਲਪੋ, ਸੰਮਾ ਦਿੱਠੀ। ਸੰਮਾ ਸੰਕਲਪੋ, ਸਮਿਅਕ ਸੰਕਲਪ। ਸੰਕਲਪ ਵਿਕਲਪ ਚੱਲਦੇ ਹੀ ਹਨ। ਸਾਡੇ ਸੰਕਲਪ ਵਿਕਲਪ ਚਿੰਤਨ ਮਨਨ ਸਾਰੇ ਬੰਦ ਹੋ ਜਾਣ, ਅਸੀਂ ਬਿਲਕੁਲ ਨਿਰਵਿਚਾਰ ਬਣ ਜਾਈਏ, ਨਿਰਵਿਕਲਪ ਬਣ ਜਾਈਏ, ਇਹ ਤੋਂ ਬਾਅਦ ਪ੍ਰਗਿਆ ਦਾ ਕੰਮ ਸ਼ੁਰੂ ਕਰੀਏ, ਇਹ ਜ਼ਰੂਰੀ ਗੱਲ ਨਹੀਂ। ਸੰਕਲਪ ਵਿਕਲਪ ਚੱਲਦੇ ਹਨ, ਪਰ ਉਹਨਾਂ ਸੰਕਲਪਾਂ ਵਿਕਲਪਾਂ ਵਿੱਚ ਜ਼ਰਾ ਤਬਦੀਲੀ ਆਉਣੀ ਚਾਹੀਦੀ ਹੈ, ਥੋੜ੍ਹਾ ਸੁਧਾਰ ਆਉਣਾ ਚਾਹੀਦਾ, ਜ਼ਰਾ ਜਿਹਾ ਬਦਲਾਵ ਹੋਣਾ ਚਾਹੀਦਾ। ਨਵਾਂ ਨਵਾਂ ਸਾਧਕ ਜਦੋਂ ਪਹਿਲੇ ਸ਼ਿਵਰ 'ਚ ਆਉਂਦਾ ਹੈ ਤਾਂ ਜਿਨ੍ਹਾਂ ਜਿਨ੍ਹਾਂ ਵਿਕਾਰਾਂ ਦਾ ਮਨ ਦੇ ਉੱਪਰਲੇ ਹਿੱਸੇ 'ਤੇ ਬਹੁਤ ਗਹਿਰਾ ਪ੍ਰਭਾਵ ਹੈ, ਕਿਸੇ ਨਾਲ ਕੋਈ ਗਹਿਰੀ ਦੁਸ਼ਮਣੀ ਹੈ, ਕਿਸੇ ਗੱਲ ਨੂੰ ਲੈ ਕੇ ਮਨ ਮੁਟਾਵ ਹੈ, ਬਹੁਤ ਗਹਿਰਾ ਮਨ ਮੁਟਾਵ ਹੈ, ਤਾਂ ਬੈਠਦੇ ਹੀ ਉਹ ਸਾਰੀਆਂ ਗੱਲਾਂ ਯਾਦ ਆਉਣਗੀਆਂ। ਉਸ ਤੋਂ ਬਾਅਦ ਉਸ ਬਾਰੇ ਦੁਸ਼ ਦਾ ਭਾਉ ਜਾਗੇਗਾ, ਦੌਰਮਨੱਸੇ ਜਾਗੇਗਾ, ਹਿੰਸਾ ਦਾ ਭਾਉ ਜਾਗੇਗਾ, ਜਾਗੇਗਾ ਹੀ, ਕਿਉਂਕਿ ਪਹਿਲੇ ਹੀ ਦਿਨ ਤੋਂ ਜਦੋਂ ਸਾਹ ਦਾ ਕੰਮ ਸ਼ੁਰੂ ਕੀਤਾ ਤਾਂ ਆਪਣੇ ਮਨ ਦਾ ਆਪਰੇਸ਼ਨ ਕਰਨਾ ਸ਼ੁਰੂ ਕਰ ਦਿੱਤਾ। ਤਾਂ ਮਨ 'ਚ ਜਿਹੜੀ ਖੋਟ ਹੈ, ਫੋੜੇ ਨੂੰ ਕੱਟਣਾ ਸ਼ੁਰੂ ਕੀਤਾ ਤਾਂ ਫੋੜੇ 'ਚ ਜਿਹੜਾ ਖੋਟ ਹੈ, ਮਾਨੇ ਉਸ ਵਿੱਚ ਜਿਹੜੀ ਪੀਕ ਹੈ, ਉਹ ਉੱਭਰ ਕੇ ਬਾਹਰ ਆਏਗੀ ਹੀ। ਕਿਸੇ ਦੇ ਪ੍ਰਤੀ ਦੁਰਭਾਵਨਾ ਦਾ ਭਾਵ ਸੀ ਤਾਂ ਵਾਰ-ਵਾਰ ਉਹੋ ਜਿਹੇ ਵਿਚਾਰ ਆਉਂਦੇ ਹਨ। ਕਿਸੇ ਦੇ ਪ੍ਰਤੀ ਬੜੀ ਆਸਕਤੀ ਦਾ ਭਾਵ ਸੀ, ਕੋਈ ਕਾਮ ਵਾਸਨਾ ਸੀ, ਕੁਛ ਵੀ ਸੀ, ਉਹ ਵਾਰ-ਵਾਰ ਆਉਂਦਾ ਹੈ। ਸਾਹ ਨੂੰ ਵੇਖਦੇ-ਵੇਖਦੇ ਫਿਰ ਇਹੋ ਜਿਹੇ ਵਿਚਾਰ ਆਉਂਦੇ ਹਨ, ਫਿਰ ਸਾਹ ਵੱਲ ਆਉਂਦੇ ਹਾਂ, ਫਿਰ ਇਹੋ ਜਿਹੇ ਵਿਚਾਰ ਆਉਂਦੇ ਹਨ, ਫਿਰ ਸਾਹ ਵੱਲ ਆਉਂਦੇ ਹਾਂ। ਇੱਕ ਦਿਨ ਬੀਤਦੇ, 2 ਦਿਨ ਬੀਤਦੇ, 3 ਦਿਨ ਬੀਤਦੇ, ਇਹੋ ਜਿਹੇ ਵਿਚਾਰਾਂ ਤੋਂ ਜ਼ਰਾ ਛੁਟਕਾਰਾ ਮਿਲਦਾ ਹੈ। ਵਿਚਾਰ ਤਾਂ ਹੁਣ ਵੀ ਆਉਂਦੇ ਹਨ, ਪਰ ਓਨੀ ਗੰਦਗੀ ਭਰੇ, ਓਨੀ ਮੈਲ ਭਰੇ ਵਿਚਾਰ ਨਹੀਂ ਹਨ। ਹੁਣ ਬਹੁਤ ਵਾਰੀ ਚਿੰਤਨ ਚੱਲਦਾ ਹੈ ਤਾਂ ਧਰਮ ਦੀ ਜਿਹੜੀ ਗੱਲ ਸੁਣੀ ਹੈ, ਧਰਮ ਦੀ ਜਿਹੜੀ ਗੱਲ ਸਮਝੀ ਹੈ, ਉਸ ਦਾ ਚਿੰਤਨ ਚੱਲਦਾ ਹੈ। ਕਦੇ ਕਦੇ ਕੋਈ ਥੋੜ੍ਹਾ ਦੂਸ਼ਿਤ ਚਿੰਤਨ ਵੀ ਚੱਲ ਪਵੇ, ਪਰ ਓਨਾ ਦੂਸ਼ਿਤ ਨਹੀਂ ਜਿੰਨਾ ਕੰਮ ਸ਼ੁਰੂ ਕਰਦੇ ਹੋਇਆ ਸੀ। ਤਾਂ ਇੱਕ ਅਰਥ 'ਚ ਇੰਝ ਕਹਿ ਸਕਦੇ ਹਾਂ ਕਿ ਸੂਰਜ ਤਾਂ ਚੜ੍ਹ ਗਿਆ, ਪਰ ਉਸ ਅੱਗੇ ਬਹੁਤ ਮੋਟੇ ਮੋਟੇ, ਘਣੇ ਘਣੇ, ਕਾਲੇ ਕਾਲੇ ਬਾਦਲ ਛਾਏ ਹੋਏ ਹਨ। ਤਾਂ ਅੰਧਕਾਰ ਹੀ ਅੰਧਕਾਰ। ਹੁਣ ਕਿਸੇ ਤਰ੍ਹਾਂ ਉਹਨਾਂ ਬਾਦਲਾਂ ਨੂੰ ਦੂਰ ਕਰਨਾ ਸ਼ੁਰੂ ਕਰੀਏ ਤਾਂ ਮੋਟੇ ਮੋਟੇ, ਕਾਲੇ ਕਾਲੇ, ਘਣੇ ਘਣੇ ਬਾਦਲ ਦੂਰ ਹੋਣ ਲੱਗੇ, ਦੂਰ ਹੋਣ ਲੱਗੇ। ਫਿਰ ਵੀ ਸਫੇਦ ਸਫੇਦ ਝੀਨੇ ਝੀਨੇ ਬਾਦਲ ਅਜੇ ਵੀ ਹਨ, ਤਾਂ ਰਹਿਣ, ਉਹਨਾਂ ਦੇ ਰਹਿੰਦਿਆਂ ਹੋਏ ਵੀ ਸਾਨੂੰ ਰੋਸ਼ਨੀ ਨਜ਼ਰ ਆਉਣ ਲੱਗੀ। ਇਸੇ ਤਰ੍ਹਾਂ ਸਾਡਾ ਸੰਕਲਪ ਵਿਕਲਪ ਸੁਧਰਨ ਲੱਗਾ, ਸੁਧਰਨ ਲੱਗਾ ਤਾਂ ਅਗਲਾ ਕਦਮ ਆਸਾਨ ਹੋ ਗਿਆ। ਅਗਲਾ ਕਦਮ ਹੈ ਸਮਿਅਕ ਦਿੱਠੀ, ਸਮਿਅਕ ਦਰਸ਼ਨ। ਬਸ ਇਹ ਜਿਹੜਾ ਸਮਿਅਕ ਦਰਸ਼ਨ ਹੈ, ਇਹੀ ਸਹੀ ਮਾਨੇ 'ਚ ਪ੍ਰਗਿਆ ਹੈ। ਲੇਕਿਨ ਬੜਾ ਭਰਮ ਹੁੰਦਾ ਹੈ ਇਸ ਸ਼ਬਦ ਨੂੰ ਲੈ ਕੇ। ਅੱਜ ਤਾਂ ਹੁੰਦਾ ਹੀ ਹੈ, ਪਰ 2500 ਸਾਲ ਪਹਿਲਾਂ ਦੇ ਭਾਰਤ ਵਿੱਚ ਵੀ ਇਸ ਸ਼ਬਦ ਨੇ ਲੋਕਾਂ ਨੂੰ ਬਹੁਤ ਭਰਮਾਇਆ, ਬਹੁਤ ਭਰਮਾਇਆ। ਆਖਿਰ ਭਾਸ਼ਾ ਭਾਸ਼ਾ ਹੈ, ਉਸ ਦੀ ਆਪਣੀ ਸੀਮਾ ਹੈ। ਕਿੰਨੀ ਵੀ ਸਮ੍ਰਿੱਧ ਭਾਸ਼ਾ ਕਿਉਂ ਨਾ ਹੋਏ, ਉਹ ਸਾਰੇ ਭਾਵ ਬਿਆਨ ਨਹੀਂ ਕਰ ਸਕਦੀ। ਤਾਂ ਬੜੀ ਵਾਰ ਇੰਝ ਹੁੰਦਾ ਹੈ ਕਿ ਕੋਈ ਇੱਕ ਹੀ ਸ਼ਬਦ ਅਨੇਕਾਂ ਅਰਥਾਂ ਵਿੱਚ ਇਸਤੇਮਾਲ ਹੋਣ ਲੱਗਦਾ ਹੈ। ਤਾਂ ਉਸ ਵੇਲੇ ਦੀ ਸਮ੍ਰਿੱਧ ਤੋਂ ਸਮ੍ਰਿੱਧ ਭਾਰਤ ਦੀ ਭਾਸ਼ਾ ਸੀ, ਉਸ ਵਿੱਚ ਇਹ ਸ਼ਬਦ ਦਰਸ਼ਨ ਸ਼ਬਦ ਅਨੇਕ ਅਰਥੀ ਸੀ, ਅੱਜ ਵੀ ਅਨੇਕ ਅਰਥੀ ਹੈ। ਇੱਕ ਤਾਂ ਦਰਸ਼ਨ ਦਾ ਮੋਟਾ ਮੋਟਾ ਅਰਥ ਕਿ ਅੱਖਾਂ ਖੋਲ੍ਹ ਕੇ ਅਸੀਂ ਜੋ ਕੁਛ ਵੇਖਦੇ ਹਾਂ ਉਹ ਦਰਸ਼ਨ ਹੈ। ਵੇਖ ਰਹੇ ਹਾਂ, ਕਿਸੇ ਦਾ ਰੂਪ ਵੇਖ ਰਹੇ ਹਾਂ, ਰੰਗ ਵੇਖ ਰਹੇ ਹਾਂ, ਰੋਸ਼ਨੀ ਵੇਖ ਰਹੇ ਹਾਂ, ਆਕ੍ਰਿਤੀ ਵੇਖ ਰਹੇ ਹਾਂ, ਤਾਂ ਦਰਸ਼ਨ ਹੈ। ਇਹ ਜਿਹੜਾ ਅੱਖ ਖੋਲ੍ਹ ਕੇ ਰੂਪ, ਰੰਗ, ਰੋਸ਼ਨੀ, ਆਕ੍ਰਿਤੀ ਵੇਖਣਾ, ਇਸ ਦਾ ਸਮਾਂ ਦਿੱਠੀ ਨਾਲ, ਸਮਿਅਕ ਦਰਸ਼ਨ ਨਾਲ ਕੋਈ ਸੰਬੰਧ ਨਹੀਂ। ਦੂਰ ਪਰੇ ਦਾ ਵੀ ਸੰਬੰਧ ਨਹੀਂ ਹੈ। ਦਰਸ਼ਨ ਦਾ ਇੱਕ ਹੋਰ ਅਰਥ ਚੱਲ ਪਿਆ ਧਿਆਨ ਨੂੰ ਲੈ ਕੇ। ਆਦਮੀ ਸਾਧਨਾ ਕਰਨ ਬੈਠਦਾ ਹੈ ਅਤੇ ਉਸ ਨੂੰ ਗਹਿਰਾਈ ਨਾਲ ਆਪਰੇਸ਼ਨ ਕਰਕੇ ਆਪਣੇ ਵਿਕਾਰਾਂ ਨੂੰ ਕੱਢਣਾ ਤਾਂ ਆਉਂਦਾ ਨਹੀਂ, ਬਸ ਚਿੱਤ ਨੂੰ ਉਜਾਗਰ ਕਰਨਾ ਆਉਂਦਾ ਹੈ। ਮੈਨੇ ਸਮਾਧੀ ਦਾ ਕੰਮ ਕਰ ਲੈਂਦਾ ਹੈ, ਪਰ ਵਿਚਾਰਿਆਂ ਨੂੰ ਪ੍ਰਗਿਆ ਦਾ ਕੰਮ ਕਰਨਾ ਨਹੀਂ ਆਇਆ। ਸਮਾਧੀ ਦਾ ਕੰਮ ਕਰਨ ਲਈ ਕੋਈ ਅਲੰਬਨ ਚੁਣਦਾ ਹੈ, ਜ਼ਿਆਦਾਤਰ ਕੋਈ ਕਾਲਪਨਿਕ ਅਲੰਬਨ ਚੁਣਦਾ ਹੈ। ਤਾਂ ਜਿਸ ਵਿੱਚ ਬਹੁਤ ਸ਼ਰਧਾ ਹੋਵੇ, ਕਿਸੇ ਦੇਵੀ ਦੀ, ਦੇਵਤਾ ਦੀ, ਈਸ਼ਵਰ ਦੀ, ਬ੍ਰਹਮ ਦੀ, ਅੱਲਾ ਮੀਆਂ ਦੀ, ਕਿਸੇ ਬੁੱਧ ਦੀ, ਕਿਸੇ ਮਹਾਂਵੀਰ ਦੀ, ਕਿਸੇ ਸਥਿਤ ਪ੍ਰਗਿਆ ਦੀ, ਕਿਸੇ ਸੰਤ ਦੀ, ਕਿਸੇ ਗੁਰੂ ਦੀ, ਉਸ ਦੀ ਹੀ ਕਲਪਨਾ ਕਰਦਾ ਹੈ, ਉਸ ਦੀ ਆਕ੍ਰਿਤੀ ਦੀ ਕਲਪਨਾ ਕਰਦਾ ਹੈ ਅਤੇ ਉਹਦੇ 'ਤੇ ਮਨ ਟਿਕਾਉਂਦਾ ਹੈ। ਅਤੇ ਬਾਰ 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 ਇਹ ਕੰਮ ਕਰਦੇ 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 ਇਹ ਮਾਨਸ ਦਾ ਇੱਕ ਸੁਭਾਅ ਹੈ ਕਿ ਇੱਕੋ ਗੱਲ ਨੂੰ ਬਾਰ 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 ਦੁਹਰਾਵਾਂਗੇ, ਇੱਕ ਹੀ ਗੱਲ ਦਾ ਚਿੰਤਨ ਬਾਰ 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 ਕਰਦੇ ਜਾਵਾਂਗੇ। ਤਾਂ ਉਸ ਰੂਪ ਦਾ, ਉਸ ਆਕ੍ਰਿਤੀ ਦਾ ਚਿੰਤਨ ਬਾਰ 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 ਕਰ ਰਹੇ ਹਾਂ, ਉਸੇ ਦਾ ਅਭਿਆਸ ਚੱਲ ਰਿਹਾ ਹੈ। ਤਾਂ ਕੁਝ ਦੇਰ ਦੇ ਬਾਅਦ, ਕੁਛ ਦਿਨਾਂ ਦੇ ਬਾਅਦ ਅਭਿਆਸ ਕਰਦੇ ਕਰਦੇ ਇੰਝ ਹੋਣ ਹੀ ਲੱਗਦਾ ਹੈ ਕਿ ਉਸ ਦਾ ਬਾਹਰੀ ਪ੍ਰਖੇਪਣ ਹੋਣ ਲੱਗਦਾ ਹੈ। ਬੰਦ ਅੱਖਾਂ ਦੇ ਸਾਹਮਣੇ ਉਹ ਰੂਪ ਦਿਸਣ ਲੱਗੇਗਾ, ਉਹ ਆਕ੍ਰਿਤੀ ਦਿਸਣ ਲੱਗੇਗੀ ਅਤੇ ਭਰਮ ਹੋਏਗਾ ਕਿ ਵੇਖੋ, ਅਸੀਂ ਅਮੁਕ ਦੇਵੀ ਦਾ ਦਰਸ਼ਨ ਕਰ ਲਿਆ, ਉਸ ਦੇਵਤਾ ਦਾ ਦਰਸ਼ਨ ਕਰ ਲਿਆ, ਉਸ ਈਸ਼ਵਰ ਦਾ ਦਰਸ਼ਨ ਕਰ ਲਿਆ, ਆਤਮਾ ਦਾ ਦਰਸ਼ਨ ਕਰ ਲਿਆ, ਪ੍ਰਕਾਸ਼ ਦਾ, ਦਿਵਯ ਜੋਤੀ ਦਾ ਦਰਸ਼ਨ ਕਰ ਲਿਆ, ਵਗੈਰਾ ਵਗੈਰਾ। ਤਾਂ ਸਮਿਅਕ ਦਰਸ਼ਨ ਇਸ ਅਰਥ ਵਿੱਚ ਵੀ ਚੱਲ ਪਿਆ ਕਿ ਧਿਆਨ ਕਰਦੇ ਹੋਏ ਤੁਹਾਨੂੰ ਕਿਸੇ ਰੂਪ, ਆਕ੍ਰਿਤੀ ਦਾ, ਰੰਗ ਦਾ, ਰੋਸ਼ਨੀ ਦਾ ਦਰਸ਼ਨ ਹੁੰਦਾ ਹੈ, ਉਸ ਦਾ ਵੀ ਇਸ ਸਮਿਅਕ ਦਰਸ਼ਨ ਨਾਲ ਕੋਈ ਸੰਬੰਧ ਨਹੀਂ, ਦੂਰ ਪਰੇ ਦਾ ਵੀ ਸੰਬੰਧ ਨਹੀਂ। ਤੀਜਾ ਇੱਕ ਅਰਥ ਅੱਜ ਵੀ ਚੱਲਦਾ ਹੈ, ਉਸ ਜ਼ਮਾਨੇ 'ਚ ਵੀ ਚੱਲਦਾ ਸੀ। ਹਰ ਇੱਕ ਪਰੰਪਰਾ ਦੀ ਆਪਣੀ ਆਪਣੀ ਇੱਕ ਦਾਰਸ਼ਨਿਕ ਮਾਨਤਾ ਹੁੰਦੀ ਹੈ, ਆਪਣੀ ਇੱਕ ਫਿਲੋਸਫੀ ਹੁੰਦੀ ਹੈ। ਤਾਂ ਜਿਸ ਪਰੰਪਰਾ ਦੇ ਪਰਿਵਾਰ ਵਿੱਚ ਕੋਈ ਪੈਦਾ ਹੋਏ ਅਤੇ ਉਸ ਸਮਾਜ 'ਚ ਪਲਿਆ ਹੋਏ, ਉਸ ਵਾਤਾਵਰਣ 'ਚ ਪਲਿਆ ਹੋਏ, ਤਾਂ ਬਚਪਨ ਤੋਂ ਹੀ ਉਸ ਦਾਰਸ਼ਨਿਕ ਮਾਨਿਅਤਾ ਦੀ ਗੱਲ ਸੁਣਦੇ 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 ਸਾਡੀ ਦਾਰਸ਼ਨਿਕ ਮਾਨਿਆ ਇਹੋ ਜਿਹੀ ਹੈ ਅਤੇ ਇਹੀ ਸਹੀ ਹੈ, ਇਹੀ ਸਹੀ ਹੈ, ਇਹੀ ਸਹੀ ਹੈ ਕਰਦੇ ਕਰਦੇ ਆਪਣੀ ਬੁੱਧੀ 'ਤੇ ਇੰਨੇ ਮੋਟੇ ਮੋਟੇ ਲੇਪ ਲਗਾ ਲੈਂਦਾ ਹੈ ਕਿ ਹੁਣ ਉਸ ਲਈ ਕੋਈ ਹੋਰ ਮਾਨਿਅਤਾ ਸਹੀ ਹੋ ਸਕਦੀ ਹੈ? ਇਹੋ ਜਿਹਾ ਚਿੰਤਨ ਹੀ ਨਹੀਂ ਹੁੰਦਾ। ਹੋਰ ਸਾਰੀਆਂ ਮਿੱਥਿਆ, ਸਾਰੇ ਦਰਸ਼ਨ ਝੂਠੇ। ਜਿਹੜੀ ਸਾਡੀ ਮਾਨਤਾ ਹੈ, ਦਾਰਸ਼ਨਿਕ ਮਾਨਤਾ ਹੈ, ਬਸ ਉਹੀ ਸਮਿਅਕ ਹੈ। ਹਰ ਸੰਪਰਦਾਇ ਦੀ ਆਪਣੀ ਆਪਣੀ ਦਾਰਸ਼ਨਿਕ ਮਾਨਿਅਤਾ ਅਤੇ ਹਰ ਸੰਪਰਦਾਇ ਕਹੇਗਾ ਕਿ ਮੇਰੀ ਦਾਰਸ਼ਨਿਕ ਮਾਨਿਅਤਾ ਸਮਕ, ਹੋਰ ਦੂਜੇ ਸਾਰਿਆਂ ਦੀਆਂ ਝੂਠੀਆਂ। ਤਾਂ ਭਾਈ, ਫਿਰ ਕਿਸ ਨੂੰ ਸਮਿਅਕ ਮੰਨਾਂਗੇ ਅਤੇ ਕਿਸ ਨੂੰ ਮਿੱਥਿਆ ਮੰਨਾਂਗੇ? ਫਿਰ ਉਲਝ ਗਏ। ਸ਼ੁੱਧ ਧਰਮ ਦੀ ਗੱਲ ਨਹੀਂ ਹੋਈ। ਜਿੱਥੇ ਇਹ ਦਾਰਸ਼ਨਿਕ ਮਾਨਤਾਵਾਂ ਦਾ ਜੰਜਾਲ ਕਿਸੇ ਨੂੰ ਬੰਨਦਾ ਹੈ, ਉੱਥੇ ਸਮਝ ਲੈਣਾ ਚਾਹੀਦਾ ਹੈ ਕਿ ਇਸ ਵਿਅਕਤੀ ਨੂੰ ਸਮਿਅਕ ਦ੍ਰਿਸ਼ਟੀ ਕਦੇ ਨਹੀਂ ਆਏਗੀ। ਆਪਣਾ ਅਨੁਭਵ ਤਾਂ ਹੈ ਨਹੀਂ, ਸੁਣਿਆ ਹੈ, ਬਚਪਨ ਤੋਂ ਹੀ ਸੁਣਦਾ ਆਇਆ, ਪੜ੍ਹਦਾ ਆਇਆ, ਮੰਨਦਾ ਆਇਆ, ਅਤੇ ਮੰਨਦੇ ਮੰਨਦੇ ਇੰਨੇ ਮੋਟੇ ਮੋਟੇ ਲੇਪ ਲਗਾ ਲਿੱਤੇ ਕਿ ਬਸ ਇਹੀ ਠੀਕ ਹੈ, ਇਹੀ ਠੀਕ ਹੈ, ਇਹੀ ਸਮਿਅਕ ਹੈ, ਇਹੀ ਸਮਿਅਕ ਹੈ। ਹੁਣ ਉਹ ਜਿਹੜਾ ਸੱਚਮੁੱਚ ਸਮਿਅਕ ਹੈ ਉਹਨੂੰ ਕਿਵੇਂ ਜਾਣੇਗਾ? ਉਲਝ ਗਿਆ ਨਾ। ਤਾਂ ਸੱਚਮੁੱਚ ਸਮਿਅਕ ਕੀ ਹੈ? ਜਿਹੜੀ ਸੱਚਾਈ ਆਪਣੀ ਅਨੁਭੂਤੀ 'ਤੇ ਉਤਰੇ ਉਹ ਸਮਿਅਕ, ਨਹੀਂ ਤਾਂ ਸੁਣੀ ਸੁਣਾਈ ਗੱਲ ਹੈ, ਪੜ੍ਹੀ ਪੜ੍ਹਾਈ ਗੱਲ ਹੈ। ਅਸੀਂ ਸਿਰਫ ਉਸ ਨੂੰ ਮੰਨ ਰਹੇ ਹਾਂ, ਸ਼ਰਧਾ ਨਾਲ ਮੰਨ ਰਹੇ ਹਾਂ ਕਿ ਬੁੱਧੀ ਨਾਲ ਤਰਕ ਵਿਤਰਕ ਕਰਕੇ ਮੰਨ ਰਹੇ ਹਾਂ, ਜਾਣਨ ਦਾ ਕੰਮ ਨਹੀਂ ਕਰਦੇ। ਜਾਣਨ ਦਾ ਕੰਮ ਤਦ ਹੋਏਗਾ ਜਦੋਂ ਕਿ ਉਹ ਸੱਚਾਈ ਸਾਡੀ ਆਪਣੀ ਅਨੁਭੂਤੀ 'ਤੇ ਉਤਰਨ ਲੱਗੇਗੀ। ਅਸੀਂ ਦਰਸ਼ਨ ਕੀਤਾ, ਅਸੀਂ ਸਾਕਸ਼ਾਤਕਾਰ ਕੀਤਾ, ਮਾਨੇ ਅਸੀਂ ਉਸ ਨੂੰ ਆਪਣੀ ਅਨੁਭੂਤੀ 'ਤੇ ਉਤਾਰਿਆ। ਤਾਂ ਜਿੰਨਾ ਜਿੰਨਾ ਸੱਚ ਸਾਡੀ ਅਨੁਭੂਤੀ 'ਤੇ ਉਤਰਦਾ ਜਾ ਰਿਹਾ ਹੈ ਅਤੇ ਉਹਦੇ ਅਸੀਂ ਟੁਕੜੇ ਕਰ ਕਰਕੇ ਚੰਗਾ ਇੰਝ ਲੱਗਦਾ ਹੈ, ਇੰਝ ਪ੍ਰਤੀਤ ਹੁੰਦਾ ਹੈ ਕਿ ਸੱਚਮੁੱਚ ਇੰਝ ਹੀ ਹੈ, ਬੜੀ ਸਮਝਦਾਰੀ ਦੇ ਨਾਲ ਉਹਦਾ ਵਿਸ਼ਲੇਸ਼ਣ ਕਰਦੇ ਹਾਂ ਤਾਂ ਉਹਦੇ ਅੰਦਰ ਦਾ ਸੱਚ ਪ੍ਰਗਟ ਹੋਣਾ ਸ਼ੁਰੂ ਹੋ ਜਾਂਦਾ ਹੈ ਆਪਣੇ ਅਨੁਭਵ ਦੇ ਨਾਲ। ਜਿੰਨਾ ਜਿੰਨਾ ਸੱਚ ਆਪਣੀ ਅਨੁਭੂਤੀ 'ਤੇ ਪ੍ਰਗਟ ਹੋਈ ਜਾ ਰਿਹਾ ਹੈ ਉਹਨਾਂ ਉਨਾ ਸਮਿਅਕ, ਅਤੇ ਉਹ ਜਿਹੜੀ ਸੱਚਾਈ ਸਾਹਮਣੇ ਆਈ ਉਸ ਦਾ ਵਿਸ਼ਲੇਸ਼ਣ ਕਰਦੇ ਕਰਦੇ, ਵਿਭਾਜਨ ਕਰਦੇ ਕਰਦੇ, ਵਿਘਟਨ ਕਰਦੇ ਕਰਦੇ ਉਸ ਸੱਚਾਈ ਨੂੰ ਉਸ ਦੀ ਅੰਤਿਮ ਅਵਸਥਾ ਤੱਕ ਜਾਣ ਲਿਆ, ਤਾਂ ਪਰਮ ਸੱਤ ਤੱਕ ਜਾਣ ਲਿਆ, ਤਾਂ ਸਾਡਾ ਦਰਸ਼ਨ ਸੱਚਮੁੱਚ ਸਮਿਅਕ ਹੋ ਗਿਆ, ਪੂਰਨਤਿਆ ਸਮਿਅਕ ਹੋ ਗਿਆ। ਆਪਣੀ ਅਨੁਭੂਤੀ ਨਾਲ ਜਾਣੋ। ਕੋਈ ਵਿਅਕਤੀ ਸ਼ਾਸਤਰ ਪੜ੍ਹ ਕੇ ਬੁੱਧ ਨਹੀਂ ਬਣ ਜਾਂਦਾ, ਬਣ ਹੀ ਨਹੀਂ ਸਕਦਾ। ਸ਼ਾਸਤਰ ਪੜ੍ਹ ਕੇ ਜਾਂ ਚਿੰਤਨ ਮਨਨ ਕਰਕੇ ਕੋਈ ਵਿਅਕਤੀ ਅਰਹੰਤ ਨਹੀਂ ਬਣ ਜਾਂਦਾ, ਜੀਵਨ ਮੁਕਤ ਨਹੀਂ ਬਣ ਜਾਂਦਾ, ਸਥਿਤ ਪ੍ਰਗਿਆ ਨਹੀਂ ਬਣ ਜਾਂਦਾ। ਅਨੁਭਵ, ਆਪਣਾ ਅਨੁਭਵ, ਜੋ ਪ੍ਰਗਿਆ, ਜੋ ਬੋਧੀ ਸਿਧਾਰਥ ਗੌਤਮ ਵਿੱਚ ਜਾਗੀ, ਉਸ ਨੇ ਸਿਰਫ ਇੱਕ ਵਿਅਕਤੀ ਨੂੰ ਮੁਕਤ ਕੀਤਾ, ਅਤੇ ਉਹ ਇੱਕ ਵਿਅਕਤੀ ਇਕੱਲਾ ਸਿਰਫ ਸਿਧਾਰਥ ਗੌਤਮ ਹੀ, ਦੂਜਾ ਨਹੀਂ, ਹੋ ਹੀ ਨਹੀਂ ਸਕਦਾ। ਹਰ ਵਿਅਕਤੀ ਆਪਣੇ ਅੰਦਰ ਉਸ ਸੱਚਾਈ ਦਾ ਅਨੁਭਵ ਕਰਕੇ, ਦਰਸ਼ਨ ਕਰਕੇ, ਉਸ ਦਾ ਵਿਸ਼ਲੇਸ਼ਣ ਕਰਦੇ ਕਰਦੇ ਉਸ ਨੂੰ ਆਖਰੀ ਸੱਚ ਤੱਕ ਆਪਣੀ ਅਨੁਭੂਤੀ 'ਤੇ ਉਤਾਰ ਲਏ, ਉਹ ਵਿਅਕਤੀ ਆਪਣੇ ਬੰਧਨਾਂ ਤੋਂ ਮੁਕਤ ਹੋਏਗਾ, ਕਿਉਂਕਿ ਉਸ ਦੀ ਆਪਣੀ ਬੋਧੀ ਹੈ, ਬਾਕੀ ਸਾਰਾ ਪਰਾਇਆ ਗਿਆਨ ਹੈ, ਆਪਣਾ ਗਿਆਨ ਨਹੀਂ ਹੈ। ਤਾਂ ਆਪਣਾ ਗਿਆਨ ਕਿਵੇਂ ਜਾਗੇ, ਆਪਣੀ ਅਨੁਭੂਤੀ ਵਾਲਾ ਗਿਆਨ ਕਿਵੇਂ ਜਾਗੇ? ਇਸ ਲਈ ਪ੍ਰਗਿਆ ਦੇ 300 ਸੋਪਾਨ, 3 ਪੌੜੀਆਂ ਦੱਸੀਆਂ ਗਈਆਂ। ਪਹਿਲੀ ਨੂੰ ਕਿਹਾ ਸ਼ਰੁਤ ਪ੍ਰਗਿਆ, ਦੂਜੀ ਨੂੰ ਕਿਹਾ ਚਿੰਤਨ ਪ੍ਰਗਿਆ, ਤੀਜੀ ਨੂੰ ਕਿਹਾ ਭਾਵਨਾ ਪ੍ਰਗਿਆ। ਪੁਰਾਣੇ ਸ਼ਬਦ ਹਨ, ਅੱਜ ਦੀ ਹਿੰਦੀ 'ਚ ਇਹਨਾਂ ਦਾ ਪ੍ਰਯੋਗ ਨਹੀਂ ਹੁੰਦਾ, ਫਿਰ ਵੀ ਸਮਝੋ। ਸ਼ਰੁਤ ਪ੍ਰਗਿਆ ਕੀ? ਸ਼ਰੁਤ ਪ੍ਰਗਿਆ ਸਮਝੋ, ਪ੍ਰਗਿਆ ਕਿਸੇ ਹੋਰ ਨੂੰ ਜਾਗੀ ਅਤੇ ਉਸਨੇ ਆਪਣੇ ਗਿਆਨ ਨੂੰ ਸ਼ਬਦਾਂ 'ਚ ਉਤਾਰਿਆ, ਗੱਲ ਸਮਝਾਈ ਲੋਕਾਂ ਨੂੰ ਅਤੇ ਅਸੀਂ ਸੁਣੀ ਜਾਂ ਉਸ ਦੀ ਕਹੀ ਗੱਲ ਕਿਸੇ ਕਿਤਾਬ 'ਚ ਛਪੀ, ਅਸੀਂ ਸੁਣੀ ਅਸੀਂ ਪੜ੍ਹੀ, ਤਾਂ ਇਹ ਹੋਇਆ ਸ਼ਰੁਤ ਗਿਆਨ। ਬਹੁਤ ਚੰਗਾ ਹੈ, ਬੁਰਾ ਨਹੀਂ ਹੈ, ਉਸ ਨੂੰ ਬੁਰਾ ਨਹੀਂ ਕਹਿੰਦੇ। ਜਿਹੜਾ ਆਦਮੀ ਸ਼ੁੱਧ ਧਰਮ ਦੀ ਗੱਲ ਆਪਣੇ ਜੀਵਨ 'ਚ ਕਦੇ ਸੁਣੇਗਾ ਹੀ ਨਹੀਂ, ਉਹ ਆਪਣੇ ਅੰਦਰ ਸ਼ੁੱਧ ਧਰਮ ਕਿਵੇਂ ਜਗਾਏਗਾ? ਪ੍ਰਗਿਆ ਦੀ ਗੱਲ ਸੁਣੇਗਾ ਹੀ ਨਹੀਂ, ਕਿਸ ਨੂੰ ਪ੍ਰਗਿਆ ਕਹਿੰਦੇ ਹਾਂ, ਕਿਸ ਨੂੰ ਸਮਿਅਕ ਦਰਸ਼ਨ ਕਹਿੰਦੇ ਹਾਂ, ਇੰਝ ਕਦੇ ਸੁਣਿਆ ਹੀ ਨਹੀਂ। ਤਾਂ ਜਿਸ ਭ੍ਰਾਂਤੀ 'ਚ ਪਿਆ ਹੈ ਉਸੇ ਵਿੱਚ ਹੀ ਸਾਰਾ ਜੀਵਨ ਬੀਤ ਜਾਏਗਾ ਨਾ। ਤਾਂ ਸੁਣਨਾ ਬੜੀ ਚੰਗੀ ਗੱਲ ਹੈ, ਪਰ ਜੇਕਰ ਸੁਣ ਕੇ ਆਪਣੇ ਸਾਹਮਣੇ ਕੰਧਾਂ ਖੜੀਆਂ ਕਰ ਲਏ, ਸੁਣ ਲਿਆ ਨਾ, ਜਾਣ ਗਿਆ ਨਾ, ਜਾਣਿਆ ਕੁਝ ਨਹੀਂ, ਸਿਰਫ ਮੰਨ ਰਿਹਾ ਹੈ ਅਤੇ ਕਹਿੰਦਾ ਹੈ ਕਿ ਜਾਣ ਗਿਆ ਨਾ, ਮੈਂ ਤਾਂ ਸਭ ਕੁਝ ਜਾਣ ਗਿਆ ਨਾ, ਉਸ ਦੇ ਪ੍ਰਤੀ ਬੜੀ ਅੰਧ ਸ਼ਰਧਾ ਪੈਦਾ ਕਰ ਲੈਂਦਾ ਹੈ। ਉਸ ਅੰਧ ਸ਼ਰਧਾ ਦੇ ਮਾਰੇ ਕਹਿੰਦਾ ਹੈ ਮੈਂ ਜਾਣ ਗਿਆ। ਕਿਸੇ 'ਚ ਅੰਧ ਸ਼ਰਧਾ ਨਹੀਂ ਹੁੰਦੀ ਤਾਂ ਜਿਹੜਾ ਚਿੰਤਨ ਮਨਨ ਕਰਕੇ ਸੋਚਦਾ ਹੈ ਕਿ ਜਿਹੜੀ ਗੱਲ ਸੁਣੀ ਹੈ, ਚਾਹੇ ਉਹ ਬੁੱਧ ਬਾਣੀ ਹੋਏ ਜਾਂ ਕਿਸੇ ਹੋਰ ਦੀ ਬਾਣੀ ਸੁਣੀ ਹੈ, ਤਾਂ ਭਾਈ ਜੋ ਸੁਣੀ ਹੈ ਕੀ ਉਹ ਤਰਕਸੰਗਤ ਹੈ? ਕੀ ਉਹ ਬੁੱਧੀ ਸੰਗਤ ਹੈ? ਕੀ ਉਹ ਯੁਕਤੀ ਸੰਗਤ ਹੈ? ਕੀ ਉਹ ਮੰਨਣ ਲਾਇਕ ਹੈ? ਇੰਝ ਚਿੰਤਨ ਕਰਦਾ ਹੈ। ਤਾਂ ਜਿਹੜੇ ਪਰੰਪਰਾ ਦੇ ਬਜ਼ੁਰਗ ਹਨ, ਆਪਣੇ ਪਰਿਵਾਰ ਦੇ, ਆਪਣੇ ਸਮਾਜ ਦੇ ਜਿਹੜੇ ਪਰੰਪਰਾ ਦੀਆਂ ਸੰਪਰਦਾਇਕ ਮਾਨਤਾ ਦੇ ਆਚਾਰਿਆ ਹਨ, ਉਹਨਾਂ ਦਾ ਆਸਣ ਹਿੱਲਣ ਲੱਗਦਾ ਹੈ। ਤਾਂ ਉਹ ਧਮਕਾਉਂਦੇ ਹਨ ਕਿ ਵੇਖ, ਇਹ ਬਾਣੀ ਸਾਡੇ ਪਰੰਪਰਾ ਦੇ ਅਮੁੱਕ ਮਹਾਂਪੁਰਖ ਦੀ ਬਾਣੀ, ਸਾਡੇ ਪਰੰਪਰਾ ਦੇ ਸ਼ਾਸਤਰਾਂ ਦੀ ਬਾਣੀ, ਅਤੇ ਤੂੰ ਇਸ ਨੂੰ ਮੰਨਦਾ ਨਹੀਂ, ਤੂੰ ਇਸ 'ਤੇ ਤਰਕ ਵਿਤਰਕ ਕਰਦਾ ਹੈ। ਤਾਂ ਜਾਣਦਾ ਹੈ ਕੀ ਨਤੀਜਾ ਹੋਏਗਾ? ਤੇਰੇ ਵਿੱਚ ਇਹਦੇ 'ਤੇ ਸ਼ਰਧਾ ਹੀ ਨਹੀਂ ਤਾਂ ਨਤੀਜਾ ਕੀ ਹੋਏਗਾ? ਮਰਨ ਤੋਂ ਬਾਅਦ ਤੈਨੂੰ ਨਰਕ ਮਿਲੇਗਾ। ਅਤੇ ਫਿਰ ਜਿਹੜੀ ਨਰਕ ਦੀ ਵਿਆਖਿਆ, ਇਹੋ ਜਿਹਾ ਕੁੰਬੀ ਪਾਕ ਨਰਕ ਅਤੇ ਇੰਝ ਦਾ ਨਰਕ ਅਤੇ ਉਹ ਜਿਹਾ ਦੋਜਖ, ਅਤੇ ਇਹ ਸਭ ਸੁਣ ਕੇ ਹੀ ਵਿਚਾਰੇ ਦੇ ਰੋਂਗਟੇ ਖੜ੍ਹੇ ਹੋ ਜਾਣ। ਅਰੇ ਬਾਬਾ, ਨਹੀਂ ਮੰਨਣ ਨਾਲ ਮੈਨੂੰ ਇਹੋ ਜਿਹਾ ਨਰਕ ਮਿਲੇਗਾ? ਤਾਂ ਮੰਨ ਲੈਂਦਾ ਹਾਂ, ਮੈਂ ਤਾਂ ਹੁਣੇ ਮੰਨ ਲੈਂਦਾ ਹਾਂ। ਡਰ ਦੇ ਮਾਰੇ ਮੰਨਦਾ ਹੈ, ਜਾਂ ਤਾਂ ਅੰਧ ਸ਼ਰਧਾ ਮਾਰੇ ਮੰਨਦਾ ਹੈ, ਜਾਂ ਡਰ ਦੇ ਮਾਰੇ ਮੰਨਦਾ ਹੈ। ਕਦੇ ਕਦੇ ਇਹੀ ਸੰਪਰਦਾਇ ਦੇ ਠੇਕੇਦਾਰ ਲਾਲਚ ਵੀ ਦਿੰਦੇ ਨੇ। ਸਾਡੀ ਪਰੰਪਰਾ ਦੀ ਇਹ ਜਿਹੜੀ ਦਾਰਸ਼ਨਿਕ ਮਾਨਿਅਤਾ ਹੈ ਨਾ, ਇਸ ਨੂੰ ਬਿਨਾਂ ਚੂੰ ਚਾਂ ਕੀਤੇ, ਬਿਨਾਂ ਤਰਕ ਵਿਤਰਕ ਕੀਤੇ, ਜਿੱਦਾਂ ਦੀ ਹੈ ਉਸ ਤਰ੍ਹਾਂ ਮੰਨ ਲਓਗੇ ਤਾਂ ਜਾਣਦੇ ਹੋ ਕੀ ਨਤੀਜਾ ਨਿਕਲੇਗਾ? ਮਰਨ ਤੋਂ ਬਾਅਦ ਸਵਰਗ ਮਿਲੇਗਾ। ਅਤੇ ਫਿਰ ਸਵਰਗ ਦੀ ਵਿਆਖਿਆ, ਇਹੋ ਜਿਹਾ ਸਵਰਗ, ਇਹੋ ਜਿਹਾ ਸਵਰਗ, ਉਸ 'ਚ ਇਹੋ ਜਿਹੀਆਂ ਅਪਸਰਾਵਾਂ ਅਤੇ ਪੀਣ ਲਈ ਇਸ ਤਰ੍ਹਾਂ ਦੀ ਮਦਿਰਾ, ਉੱਥੋਂ ਦੀਆਂ ਸ਼ਰਾਬਾਂ ਮਿਲਣਗੀਆਂ। ਅਰੇ ਇਹ ਹੋਏਗਾ, ਉਹ ਹੋਏਗਾ, ਵਿਚਾਰੇ ਦੇ ਮੂੰਹ 'ਚ ਪਾਣੀ ਆਉਣਾ ਸ਼ੁਰੂ ਹੋਏਗਾ। ਅਰੇ ਮਨ ਲੈਣ ਨਾਲ ਇਹ ਸਭ ਕੁਝ ਮਿਲਦਾ ਹੈ ਤਾਂ ਮੇਰਾ ਕੀ ਵਿਗੜਦਾ ਹੈ? ਅਸੀਂ ਤਾਂ ਮਨ ਲੈਂਦੇ ਹਾਂ, ਇਸੇ ਵਕਤ ਮਨ ਲੈਂਦਾ ਹਾਂ। ਤਾਂ ਜਾਂ ਤਾਂ ਅੰਧਸ਼ਰਧਾ ਨਾਲ ਮੰਨਿਆ, ਜਾਂ ਡਰ ਨਾਲ ਮੰਨਿਆ, ਜਾਂ ਲੋਭ ਲੁਪਤ ਹੋ ਕੇ ਮੰਨਿਆ, ਮੰਨਿਆ ਹੀ ਮੰਨਿਆ, ਜਾਣਿਆ ਬਿਲਕੁਲ ਨਹੀਂ। ਤਾਂ ਅਗਲਾ ਕਦਮ ਚੁੱਕਣਾ ਬਹੁਤ ਜ਼ਰੂਰੀ ਹੈ। ਅਸੀਂ ਮਨੁੱਖ ਹਨ, ਸਾਨੂੰ ਮਨੁੱਖ ਕਿਸ ਲਈ ਕਹਿੰਦੇ ਹਨ? ਮਨਨ ਕਰਨਾ, ਚਿੰਤਨ ਕਰਨਾ ਸਾਡਾ ਨੈਸਰਗਿਕ ਧਰਮ ਹੈ, ਕੁਦਰਤਨ ਸੁਭਾਅ ਹੈ। ਅੰਧ ਵਿਸ਼ਵਾਸ ਨਾਲ ਕਿਸੇ ਗੱਲ ਨੂੰ ਮੰਨ ਲਿੱਤਾ ਤਾਂ ਸਮਝੋ ਮਨੁੱਖਤਾ ਦਾ ਬਹੁਤ ਵੱਡਾ ਲੱਛਣ ਗਵਾ ਦਿੱਤਾ। ਮਨਨ ਕਰਨਾ, ਇਸ ਲਈ ਮਨੁੱਖ ਨੂੰ ਮਨੁਪੁੱਤਰ ਕਹਿੰਦੇ ਹਨ। ਕੀ ਮਨੁਪੁੱਤਰ? ਇਹ ਤਾਂ ਕਹਾਣੀਆਂ ਦੀ ਗੱਲ ਹੈ, ਕਹਾਣੀਆਂ ਦੀ ਗੱਲ ਹੈ। ਆਪਣੇ ਹੀ ਮਾਨਸ ਦਾ ਪੁੱਤਰ ਹੈ। ਮੈਂ ਭਲਾ ਵਾਂ, ਬੁਰਾ ਵਾਂ, ਜਿਸ ਤਰ੍ਹਾਂ ਦਾ ਵੀ ਹਾਂ, ਆਪਣੇ ਹੀ ਮਾਨਸ ਦਾ ਪੁੱਤਰ ਹਾਂ, ਇਸ ਮਨ 'ਚ ਮਨੁਪੁੱਤਰ ਕਿਹਾ। ਚਿੰਤਨ ਕਰਨਾ, ਮਨਨ ਕਰਨਾ ਮਨੁੱਖ ਦਾ ਕੁਦਰਤਨ ਸੁਭਾਵ ਹੈ, ਤਾਂ ਇਹਨਾਂ ਗੱਲਾਂ ਨੂੰ ਨਹੀਂ ਸੁਣਦਾ ਅਤੇ ਚਿੰਤਨ ਮਨਨ ਕਰਦਾ ਹੈ, ਤਰਕ ਵਿਤਰਕ ਕਰਦਾ ਹੈ, ਸੰਕਲਪ ਵਿਕਲਪ ਕਰਦਾ ਹੈ ਕਿ ਜਿਹੜੀ ਗੱਲ ਸੁਣੀ ਹੈ ਉਹ ਕਿਹੋ ਜਿਹੀ ਹੈ, ਤਰਕ ਸੰਗਤ ਹੈ ਕਿ ਨਹੀਂ, ਨਿਆਇ ਸੰਗਤ ਹੈ ਕਿ ਨਹੀਂ, ਬੁੱਧੀ ਸੰਗਤ ਹੈ ਕਿ ਨਹੀਂ। ਅਤੇ ਫਿਰ ਇੱਕ ਘਟਨਾ ਹੀ ਖੜ੍ਹੀ ਹੋ ਜਾਂਦੀ ਹੈ, ਜਿਹੜਾ ਆਦਮੀ ਜਿਸ ਪਰੰਪਰਾ ਵਿੱਚ ਪੈਦਾ ਹੋਇਆ ਹੈ ਅਤੇ ਉਸ ਪਰੰਪਰਾ ਦੇ ਲੇਪ ਲਗਾਈ ਬੈਠਾ ਹੈ, ਆਪਣੀ ਬੁੱਧੀ ਨਾਲ ਜਦੋਂ ਵੀ ਚਿੰਤਨ ਕਰਨ ਬੈਠੇਗਾ, ਜਦ ਉਸ ਮਾਨਤਾ ਦੇ ਤਰਕ ਵਿਤਰਕ ਕਰਨ ਬੈਠੇਗਾ, ਤਾਂ ਜ਼ਿਆਦਾਤਰ ਹਮੇਸ਼ਾ ਤਾਂ ਨਹੀਂ, ਪਰ ਜ਼ਿਆਦਾ ਕਰਕੇ ਉਸ ਮਾਨਤਾ ਦਾ ਵਕੀਲ ਬਣ ਬੈਠੇਗਾ। ਸਾਡੀ ਮਾਨਤਾ ਵੇਖੋ ਕਿਉਂ ਠੀਕ ਹੈ, ਇਸ ਕਾਰਨ ਠੀਕ ਹੈ, ਉਸ ਕਾਰਨ ਤੋਂ ਠੀਕ ਹੈ, ਉਸ ਕਾਰਨ ਤੋਂ ਠੀਕ ਹੈ, ਉਸ ਦਾ ਨਿਆਂਕਰਨ ਕਰਦਾ ਚਲਾ ਜਾਏਗਾ। ਤਾਂ ਤਰਕ ਵਿਤਰਕ ਵੀ ਗਲਤ ਹੋਇਆ। ਜੇਕਰ ਤਰਕ ਵਿਤਰਕ ਠੀਕ ਵੀ ਹੋਇਆ ਤਾਂ ਭਾਈ ਬੁੱਧੀ ਨਾਲ ਹੀ ਮੰਨਿਆ ਨਾ, ਅਤੇ ਬੁੱਧੀ ਦੀ ਆਪਣੀ ਸੀਮਾ ਹੈ। ਕੁਝ ਗੱਲਾਂ ਇਹੋ ਜਿਹੀਆਂ ਹਨ ਜੋ ਬੁੱਧੀ ਨਾਲ ਨਹੀਂ ਸਮਝੀਆਂ ਜਾਣਗੀਆਂ, ਕਿਉਂਕਿ ਉਹ ਜਿਹਾ ਅਨੁਭਵ ਨਹੀਂ ਹੋਇਆ। ਜਿਵੇਂ ਜਿਵੇਂ ਅਨੁਭਵ ਹੁੰਦਾ ਜਾਏਗਾ ਉਵੇਂ ਉਵੇਂ ਬੁੱਧੀ ਸਮਝਣ ਲੱਗੇਗੀ, ਨਹੀਂ ਤਾਂ ਨਹੀਂ ਸਮਝ ਪਾਏਗੀ। ਤਾਂ ਅੱਜ ਜਿਹੜੀ ਗੱਲ ਬੜੀ ਤਰਕ ਸੰਗਤ ਲੱਗਦੀ ਹੈ, ਬੁੱਧੀ ਸੰਗਤ ਲੱਗਦੀ ਹੈ, ਅੱਗੇ ਜਾ ਕੇ ਬੜੀ ਅਸੰਗਤ ਲੱਗਣ ਲੱਗੇ, ਕੌਣ ਜਾਣੇ, ਕਿਉਂਕਿ ਉਹਦੀ ਆਪਣੀ ਸੀਮਾ ਹੁੰਦੀ ਹੈ। ਅਤੇ ਦੂਜੀ ਵੱਡੀ ਗੱਲ ਇਹ ਕਿ ਭਾਵੇਂ ਸ਼ਰੁੱਤ ਗਿਆਨ ਹੋਏ ਜਾਂ ਚਿੰਤਨ ਗਿਆਨ ਹੋਏ, ਹੈ ਪਰਾਇਆ ਹੀ, ਆਪਣਾ ਨਹੀਂ। ਅਸੀਂ ਉਸ 'ਤੇ ਸਿਰਫ ਆਪਣੀ ਬੁੱਧੀ ਲਗਾਈ, ਤਰਕ ਵਿਤਰਕ ਕੀਤਾ, ਅਸੀਂ ਉਹਨੂੰ ਬੁੱਧੀ ਦੇ ਤਰਾਜੂ 'ਤੇ ਤੋਲ ਕੇ ਵੇਖਿਆ, ਅਸੀਂ ਉਹਨੂੰ ਤਰਕ ਦੀ ਕਸੌਟੀ 'ਤੇ ਕੱਸ ਕੇ ਵੇਖਿਆ, ਆਪਣਾ ਅਨੁਭਵ ਨਹੀਂ ਹੈ। ਪਰਾਏ ਗਿਆਨ ਨੂੰ ਅਸੀਂ ਬੁੱਧੀ ਦੇ ਤਰਾਜੂ 'ਤੇ ਤੋਲ ਕੇ ਵੇਖ ਲਿਆ, ਤਰਕ ਦੀ ਕਸੌਟੀ 'ਤੇ ਕੱਸ ਕੇ ਵੇਖ ਲਿਆ, ਆਪਣਾ ਗਿਆਨ ਨਹੀਂ ਹੈ। ਪਰਾਇਆ ਗਿਆਨ ਸਾਡੇ ਲਈ ਖਾਦ ਦਾ ਕੰਮ ਕਰ ਸਕਦਾ ਹੈ, ਖਾਦਿਆ ਦਾ ਨਹੀਂ। ਜਿਹੜਾ ਗਿਆਨ ਆਪਣੀ ਅਨੁਭੂਤੀ ਨਾਲ ਜਾਗੇਗਾ ਉਹ ਸਾਡਾ ਕਲਿਆਣ ਕਰੇਗਾ, ਉਹੀ ਸਾਨੂੰ ਜੋ ਗੱਲ ਜਿਹੋ ਜਿਹੀ ਹੈ ਉਹਨੂੰ ਜਾਣ 'ਚ ਸਹਾਇਕ ਬਣੇਗਾ, ਕਿਉਂਕਿ ਅਨੁਭੂਤੀ ਨਾਲ ਜਾਣ ਰਹੇ ਹਨ। ਅਨੁਭੂਤੀ ਵੀ ਸ਼ੁਰੂ ਵਿੱਚ ਮੋਟੀ ਮੋਟੀ ਹੋਏਗੀ, ਲੇਕਿਨ ਜੇ ਇਹ ਜਾਣ ਲਿੱਤਾ ਜਾਏ ਕਿ ਕਿਸ ਤਰ੍ਹਾਂ ਅਨੁਭਵ ਕਰਕੇ ਗਹਿਰਾਈਆਂ ਤੱਕ ਪਹੁੰਚਿਆ ਜਾ ਸਕਦਾ ਹੈ, ਰਸਤਾ ਮਿਲ ਜਾਏ, ਤਾਂ ਆਖਰੀ ਸੱਚ ਤੱਕ ਉਸ ਦੀ ਸੱਚਾਈ ਜਾਣ ਜਾਵਾਂਗੇ। ਅਤੇ ਜਿਹੜੀ ਤੀਜੀ ਹੈ ਉਹਨੂੰ ਭਾਵਨਾਮਈ ਪ੍ਰਗਿਆ ਕਿਹਾ। ਭਾਵਨਾਮਈ 2500 ਸਾਲਾਂ ਵਿੱਚ ਸ਼ਬਦਾਂ ਦੇ ਅਰਥ ਬਦਲ ਜਾਂਦੇ ਹਨ। ਅੱਜ ਤਾਂ ਭਾਵਨਾ ਕੋਈ ਬਹੁਤ ਭਾਵੁਕ ਹੋ ਜਾਏ, ਸੈਂਟੀਮੈਂਟਲ ਹੋ ਜਾਏ, ਉਸ ਲਈ ਭਾਵਨਾ ਸ਼ਬਦ ਦਾ ਇਸਤੇਮਾਲ ਭਾਰਤ 'ਚ ਹੋਣ ਲੱਗਾ। ਉਹਨਾਂ ਦਿਨਾਂ ਦੀ ਭਾਸ਼ਾ 'ਚ ਇਹ ਨਹੀਂ ਸੀ। ਆਪਣੇ ਅਨੁਭਵ 'ਤੇ ਜਿਹੜੀ ਗੱਲ ਉਤਰ ਰਹੀ ਹੈ, ਜਿਹੜੀ ਘਟਨਾ ਘਟ ਰਹੀ ਹੈ, ਭਾਵਿਤ ਹੋ ਰਹੀ ਹੈ, ਸਾਡੇ ਅੰਦਰ ਜੋ ਕੁਛ ਭਾਵਿਤ ਹੋ ਰਿਹਾ ਹੈ ਅਤੇ ਵਾਰ-ਵਾਰ ਭਾਵਿਤ ਹੋ ਰਿਹਾ ਹੈ, ਉਸ ਦਾ ਬਹੁਲੀਕਰਨ ਹੋਏ ਜਾ ਰਿਹਾ ਹੈ, ਸਾਡੀ ਅਨੁਭੂਤੀ ਦਾ ਬਹੁਲੀਕਰਨ ਹੋਏ ਜਾ ਰਿਹਾ ਹੈ, ਉਹ ਭਾਵਿਤ ਹੋਏ ਜਾ ਰਿਹਾ ਹੈ। ਉਹ ਪ੍ਰਗਿਆ ਜਿਹੜੀ ਸਾਡੀ ਅਨੁਭੂਤੀ ਦੇ ਬਲ 'ਤੇ ਸੱਤਿਆ ਦਾ ਦਰਸ਼ਨ ਵਾਰ-ਵਾਰ ਸਾਡੇ ਅੰਦਰ ਕਰਾਉਂਦੀ ਹੈ, ਸੱਚਾਈ ਦੀ ਅਨੁਭੂਤੀ ਕਰਾਈ ਜਾ ਰਹੀ ਹੈ, ਉਹੀ ਅੱਗੇ ਵੱਧਦੀ ਸਾਨੂੰ ਮੁਕਤ ਅਵਸਥਾ ਤੱਕ ਲੈ ਜਾਏਗੀ। ਉਸੇ ਨੂੰ ਭਾਵਨਾਮਈ ਪ੍ਰਗਿਆ ਕਹਿੰਦੇ ਹਨ। ਬਸ ਇਹੀ ਭਾਵਨਾਮਈ ਪ੍ਰਗਿਆ ਹੈ ਜਿਹੜੀ ਸਾਡਾ ਕਲਿਆਣ ਕਰੇਗੀ। ਇਹ ਨਾ ਹੋਵੇ ਤਾਂ ਹਜ਼ਾਰ ਸ਼ਰੁਤ ਪ੍ਰਗਿਆ ਹੋਏ, ਹਜ਼ਾਰ ਚਿੰਤਨ ਪ੍ਰਗਿਆ ਹੋਏ, ਸਾਡਾ ਕਲਿਆਣ ਹੋਣ ਵਾਲਾ ਨਹੀਂ। ਇੱਕ ਮਿਸਾਲ ਤੋਂ ਸਮਝੋ, ਕੋਈ ਬਹੁਤ ਭੁੱਖਾ ਆਦਮੀ ਸ਼ਾਮ ਨੂੰ ਕਿਸੇ ਰੈਸਟੋਰੈਂਟ 'ਚ ਚਲਾ ਗਿਆ, ਬਹੁਤ ਵਧੀਆ ਰੈਸਟੋਰੈਂਟ, ਜਾ ਕੇ ਬੈਠਾ। ਬਹਿਰੇ ਨੇ ਆ ਕੇ ਮੀਨੂ ਦਾ ਕਾਰਡ ਸਾਹਮਣੇ ਰੱਖ ਦਿੱਤਾ। ਉਸਨੇ ਪੜ੍ਹਿਆ, ਅਰੇ ਅੱਜ ਤਾਂ ਇਸ ਰੈਸਟੋਰੈਂਟ 'ਚ ਬਹੁਤ ਵਧੀਆ ਭੋਜਨ ਬਣਿਆ ਹੈ, ਬਹੁਤ ਵਧੀਆ ਭੋਜਨ ਬਣਿਆ ਹੈ। ਮੂੰਹ 'ਚ ਪਾਣੀ ਆਇਆ, ਇੱਕ ਘਟਨਾ ਘਟੀ। ਹੁਣ ਦੂਜੀ ਘਟਨਾ, ਬਹਿਰੇ ਨੂੰ ਆਰਡਰ ਦੇ ਦਿੰਦਾ ਹੈ, ਇਹ ਭੋਜਨ ਲੈ ਆ। 5 ਮਿੰਟ 10 ਮਿੰਟ ਲੱਗਣਗੇ ਭੋਜਨ ਆਉਣ 'ਚ, ਉਦੋਂ ਤਾਂ ਕੀ ਕਰੇ। ਤਾਂ ਇੱਧਰ ਉੱਧਰ ਨਜ਼ਰ ਪਸਾਰ ਕੇ ਵੇਖਦਾ ਹੈ, ਹੋਰ ਲੋਕ ਕੁਰਸੀਆਂ 'ਤੇ ਬੈਠੇ ਹਨ, ਉਹਨਾਂ ਦਾ ਭੋਜਨ ਆ ਚੁੱਕਾ ਹੈ, ਉਹ ਭੋਜਨ ਖਾ ਰਹੇ ਹਨ। ਉਹਨਾਂ ਦੇ ਮੂੰਹ ਵੱਲ ਵੇਖ ਕੇ ਚਿੰਤਨ ਕਰਦਾ ਹੈ ਕਿ ਜ਼ਰੂਰ ਅੱਜ ਦਾ ਭੋਜਨ ਬਹੁਤ ਵਧੀਆ ਹੈ, ਇਹਨਾਂ ਲੋਕਾਂ ਨੂੰ ਵੇਖੋ ਕਿੰਨਾ ਸਵਾਦ ਲੱਗ ਰਿਹਾ ਹੈ, ਤਾਂ ਅੱਜ ਦਾ ਭੋਜਨ ਬਹੁਤ ਵਧੀਆ ਹੈ। ਦੂਜੀ ਘਟਨਾ ਘਟੀ। ਤੀਜੀ ਘਟਨਾ, ਬਹਿਰਾ ਲੈ ਆਇਆ, ਭੋਜਨ ਪਰੋਸ ਦਿੱਤਾ, ਹੁਣ ਉਹ ਉਸ ਨੂੰ ਚੱਖਣ ਲੱਗਿਆ, ਖੁਦ ਖਾਣ ਲੱਗਿਆ। ਇਹ ਤੀਜੀ ਘਟਨਾ। ਪਹਿਲੀ ਘਟਨਾ, ਕੋਈ ਮੀਨੂ ਦਾ ਕਾਰਡ ਪੜ੍ਹ ਕੇ ਭੋਜਨ ਦਾ ਸਵਾਦ ਨਹੀਂ ਚੱਖ ਸਕਦਾ, ਮੀਨੂ ਦਾ ਕਾਰਡ ਪੜ੍ਹ ਕੇ ਕੋਈ ਆਪਣੀ ਭੁੱਖ ਨਹੀਂ ਮਿਟਾ ਸਕਦਾ। ਅਤੇ ਦੂਜੀ ਘਟਨਾ, ਦੂਜਿਆਂ ਦੇ ਮੂੰਹ ਨੂੰ ਵੇਖ ਕੇ ਉਹ ਇਹ ਚਿੰਤਨ ਕਰਦਾ ਹੈ ਕਿ ਜਦੋਂ ਲੋਕਾਂ ਨੂੰ ਕੋਈ ਭੋਜਨ ਬਹੁਤ ਚੰਗਾ ਲੱਗਦਾ ਹੈ ਤਾਂ ਖਾਣ ਵੇਲੇ ਉਹਨਾਂ ਦੇ ਚਿਹਰੇ 'ਤੇ ਕਿਹੋ ਜਿਹੇ ਭਾਓ ਆਉਂਦੇ ਹਨ। ਉਹ ਇਹੋ ਜਿਹਾ ਭਾਓ ਇਹਨਾਂ ਦੇ ਚਿਹਰੇ 'ਤੇ ਹੈਗਾ ਤਾਂ ਅੱਜ ਦਾ ਭੋਜਨ ਜ਼ਰੂਰ ਚੰਗਾ ਹੋਏਗਾ। ਤਾਂ ਤਰਕ ਵਿਤਰਕ ਨਾਲ, ਚਿੰਤਨ ਮਾਨਣ ਨਾਲ, ਸੰਕਲਪ ਵਿਕਲਪ ਨਾਲ, ਉਹਦੀ ਉਹ ਚਿੰਤਨਮਈ ਪ੍ਰਗਿਆ ਕਿ ਹਾਂ ਭਾਈ ਅੱਜ ਦਾ ਭੋਜਨ ਬਹੁਤ ਚੰਗਾ ਹੈ, ਪਰ ਉਸ ਨਾਲ ਪੇਟ ਤਾਂ ਨਹੀਂ ਭਰੇਗਾ ਨਾ, ਸਵਾਦ ਤਾਂ ਨਹੀਂ ਚੱਖ ਪਾਏਗਾ ਨਾ। ਤੀਜੀ ਭਾਵਨਾਮਈ ਪ੍ਰਗਿਆ ਜਦੋਂ ਸੱਚਮੁੱਚ ਆਪਣੀ ਜ਼ੁਬਾਨ 'ਤੇ ਰੱਖਦਾ ਹੈ, ਉਹਨੂੰ ਚੱਖਦਾ ਹੈ, ਆਹਾਰ ਅੰਦਰ ਜਾਂਦਾ ਹੈ ਤਾਂ ਆਪਣੀ ਪੁਸ਼ਟੀ ਦਿੰਦਾ ਹੈ, ਸਾਡੀ ਭੁੱਖ ਮਿਟਦੀ ਹੈ, ਤੀਜੀ ਹੀ ਕੰਮ ਆਏਗੀ। ਪਹਿਲੀ ਅਤੇ ਦੂਜੀ ਦੋਨੋਂ ਕਲਿਆਣਕਾਰੀ ਜ਼ਰੂਰ ਹਨ। ਸ਼ਰੁਤ ਪ੍ਰਗਿਆ ਦੀ ਨਿੰਦਾ ਨਹੀਂ ਕਰਦੇ, ਚਿੰਤਨ ਪ੍ਰਗਿਆ ਦੀ ਨਿੰਦਾ ਨਹੀਂ ਕਰਦੇ, ਕਿਉਂਕਿ ਉਹਨਾਂ ਤੋਂ ਸਾਨੂੰ ਪ੍ਰੇਰਣਾ ਮਿਲਦੀ ਹੈ, ਉਹਨਾਂ ਤੋਂ ਸਾਨੂੰ ਮਾਰਗਦਰਸ਼ਨ ਮਿਲਦਾ ਹੈ ਜਿਸ ਨਾਲ ਅਸੀਂ ਭਾਵਨਾਮਈ ਪ੍ਰਗਿਆ ਵੱਲ ਪਹੁੰਚ ਜਾਈਏ। ਇੱਕ ਹੋਰ ਉਦਾਹਰਣ ਨਾਲ ਸਮਝੋ, ਕੋਈ ਆਦਮੀ ਬਹੁਤ ਬਿਮਾਰ ਹੈ, ਡਾਕਟਰ ਕੋਲ ਗਿਆ, ਡਾਕਟਰ ਨੇ ਉਹਨੂੰ ਐਗਜ਼ਾਮਿਨ ਕਰਕੇ ਵੇਖਿਆ ਅਤੇ ਇੱਕ ਪੁਰਜੇ 'ਤੇ ਦਵਾਈ ਲਿਖ ਦਿੱਤੀ। ਬੜਾ ਖੁਸ਼ ਹੋਇਆ, ਡਾਕਟਰ ਨੇ ਦਵਾਈ ਲਿਖ ਦਿੱਤੀ ਹੈ, ਡਾਕਟਰ 'ਤੇ ਬੜੀ ਸ਼ਰਧਾ ਹੈ। ਮਰੀਜ਼ ਨੂੰ ਡਾਕਟਰ 'ਤੇ ਸ਼ਰਧਾ ਹੋਣੀ ਚੰਗੀ ਗੱਲ ਹੈ, ਹੋਣੀ ਹੀ ਚਾਹੀਦੀ ਹੈ। ਆਪਣੇ ਡਾਕਟਰ 'ਤੇ ਸ਼ਰਧਾ ਨਹੀਂ ਹੋਏਗੀ ਤਾਂ ਇਲਾਜ ਕਿਵੇਂ ਕਰਵਾਏਗਾ। ਲੇਕਿਨ ਇਹੀ ਸ਼ਰਧਾ ਅੰਧਸ਼ਰਧਾ ਬਣ ਗਈ ਤਾਂ ਕੀ ਕਰਦਾ ਹੈ। ਘਰ ਜਾ ਕੇ ਉਸ ਡਾਕਟਰ ਦੀ ਇੱਕ ਮੂਰਤ ਬਣਾਉਂਦਾ ਹੈ, ਉਸ ਦੀ ਕੋਈ ਫੋਟੋ ਰੱਖਦਾ ਹੈ ਅਤੇ ਉਸਦੇ ਸਾਹਮਣੇ ਧੂਪ ਦੀਆ ਬਾਲ ਕੇ, ਫੁੱਲ ਪ੍ਰਸਾਦ ਚੜ੍ਹਾ ਕੇ, ਹੱਥ ਜੋੜ ਕੇ 3 ਵਾਰ ਨਮਸਕਾਰ ਕਰਦਾ ਹੈ, ਉਸ ਦੀ ਫੇਰੀ ਲੈਂਦਾ ਹੈ ਅਤੇ ਫਿਰ ਕਾਗਜ਼ ਦੇ ਟੁਕੜੇ ਨੂੰ ਕੱਢ ਕੇ ਪਾਠ ਕਰਨਾ ਸ਼ੁਰੂ ਕਰ ਦਿੰਦਾ ਹੈ। 2 ਗੋਲੀ ਸਵੇਰੇ 2 ਗੋਲੀ ਦੁਪਹਿਰ 2 ਗੋਲੀ ਸ਼ਾਮ। ਕੀ ਮਿਲਿਆ ਰੇ? ਸਾਰਾ ਜੀਵਨ ਭਰ ਇੰਝ ਹੀ ਕਰਦਾ ਜਾਏਗਾ, ਕੀ ਮਿਲਿਆ ਤੈਨੂੰ? ਸ਼ਰੁੱਤ ਹੈ ਨਾ, ਸਿਰਫ ਸ਼ਰੁੱਤ ਹੈ। ਅਗਲਾ ਕਦਮ ਚੁੱਕੇਗਾ, ਉਸ ਨਾਲੋਂ ਜਰਾ ਸਮਝਦਾਰ ਆਦਮੀ ਹੋਏਗਾ ਤਾਂ ਫਿਰ ਡਾਕਟਰ ਕੋਲ ਜਾਏਗਾ ਕਿ ਮਹਾਰਾਜ ਤੁਸੀਂ ਇਹ ਦਵਾਈ ਤਾਂ ਲਿਖ ਦਿੱਤੀ ਪਰ ਇਸ ਨਾਲ ਮੇਰਾ ਰੋਗ ਕਿਵੇਂ ਦੂਰ ਹੋਏਗਾ। ਡਾਕਟਰ ਬਹੁਤ ਸਮਝਦਾਰ ਹੈ, ਉਹਨੂੰ ਆਪਣੇ ਰੋਗੀ ਨੂੰ ਤਸੱਲੀ ਦੇਣੀ ਜ਼ਰੂਰੀ ਹੁੰਦੀ ਹੈ ਤਾਂ ਸਮਝਾਉਂਦਾ ਹੈ, ਵੇਖ ਤੈਨੂੰ ਇਹ ਰੋਗ ਹੈ ਅਤੇ ਇਸ ਰੋਗ ਦਾ ਮੂਲ ਕਾਰਨ ਇਹ ਹੈ, ਇਹ ਜਿਹੜੀ ਦਵਾਈ ਮੈਂ ਦਿੱਤੀ ਹੈ ਇਹ ਦਵਾਈ ਲੈਂਦੇ ਹੀ ਇਹ ਜੋ ਤੇਰੇ ਰੋਗ ਦਾ ਕਾਰਨ ਹੈ ਉਹ ਦੂਰ ਹੋ ਜਾਏਗਾ। ਕਾਰਨ ਦਾ ਨਿਵਾਰਨ ਹੋਇਆ ਤਾਂ ਰੋਗ ਦਾ ਨਿਵਾਰਨ ਹੋ ਜਾਏਗਾ, ਰੋਗ ਤੋਂ ਤੇਰਾ ਛੁਟਕਾਰਾ ਹੋ ਜਾਏਗਾ। ਬੜਾ ਖੁਸ਼ ਹੋਇਆ, ਹੁਣ ਬੁੱਧੀ ਦੇ ਸਤਰ 'ਤੇ ਸਮਝ ਗਿਆ ਕਿ ਮੇਰੇ ਡਾਕਟਰ ਨੇ ਇਹ ਦਵਾਈ ਮੈਨੂੰ ਕਿਉਂ ਲਿਖ ਕੇ ਦਿੱਤੀ। ਫਿਰ ਪਾਗਲਪਨ, ਘਰ ਆ ਕੇ ਉਸ ਡਾਕਟਰ ਦੀ ਪ੍ਰਸ਼ੰਸਾ ਹੀ ਪ੍ਰਸ਼ੰਸਾ, ਮੇਰਾ ਡਾਕਟਰ ਐਸਾ, ਮੇਰਾ ਬਹੁਤ ਚੰਗਾ ਅਤੇ ਪੜੋਸੀਆਂ ਨਾਲ ਲੜਦਾ ਹੈ, ਤੁਹਾਡਾ ਡਾਕਟਰ ਗਿਆ ਗੁਜ਼ਰਿਆ, ਮੇਰੇ ਡਾਕਟਰ ਨੇ ਜਿਹੜੀ ਦਵਾਈ ਲਿਖ ਕੇ ਦਿੱਤੀ ਉਸ ਦਾ ਕੀ ਕਹਿਣਾ, ਤੁਹਾਡੇ ਡਾਕਟਰ ਜਿਹੜੀ ਦਵਾਈ ਦੱਸਦੇ ਨੇ ਸਭ ਗਏ ਗੁਜ਼ਰੇ, ਲੈਂਦਾ ਪੈਂਦਾ ਨਹੀਂ, ਦਵਾਈ ਲੈਂਦਾ ਨਹੀਂ ਅਤੇ ਲੜਦਾ ਹੈ ਲੋਕਾਂ ਨਾਲ, ਕਿਉਂਕਿ ਆਪਣੇ ਡਾਕਟਰ ਦੇ ਪ੍ਰਤੀ, ਆਪਣੇ ਡਾਕਟਰ ਦੀ ਦਵਾਈ ਦੇ ਪ੍ਰਤੀ ਬਹੁਤ ਆਸਕਤੀ ਪੈਦਾ ਕਰ ਲਈ। ਅਰੇ ਧਰਮ ਦੇ ਨਾਂ 'ਤੇ ਇਹੀ ਤਾਂ ਹੁੰਦਾ ਹੈ ਭਾਈ, ਹਰ ਮਹਾਂਪੁਰਖ ਵੇਖਦਾ ਹੈ ਸੰਸਾਰ 'ਚ ਅੱਖ ਪਸਾਰ ਕੇ ਲੋਕ ਕਿੰਨੇ ਦੁਖੀ ਹਨ, ਕਿੰਨੇ ਵਿਆਕੁਲ ਹਨ, ਕਿਸ ਤਰ੍ਹਾਂ ਵਿਕਾਰਾਂ 'ਚ ਡੁੱਬੇ ਨੇ। ਇਹਨਾਂ ਨੂੰ ਇਹ ਦਵਾਈ ਦੇ ਦੇਵਾਂ, ਇਹ ਦਵਾਈ ਲੈ ਲੈਣਗੇ, ਧਰਮ ਦੀ ਦਵਾਈ ਲੈਣਗੇ, ਵਿਪਸ਼ਨਾ ਦੀ ਦਵਾਈ ਲੈਣਗੇ, ਭਾਵਿਤ ਪ੍ਰਗਿਆ ਦੀ ਦਵਾਈ ਲੈਣਗੇ ਤਾਂ ਦੁੱਖਾਂ ਵਿੱਚੋਂ ਬਾਹਰ ਨਿਕਲ ਜਾਣਗੇ। ਹੁਣ ਅਸੀਂ ਦਵਾਈ ਤਾਂ ਲੈਂਦੇ ਨਹੀਂ, ਧਰਮ ਧਾਰਨ ਤਾਂ ਕਰਦੇ ਨਹੀਂ। ਸਾਡਾ ਮਹਾਂਪੁਰਖ ਹੀ ਸਹੀ ਸਹੀ ਮਹਾਂਪੁਰਖ ਹੈ, ਤੁਹਾਡਾ ਮਹਾਂਪੁਰਖ ਮਹਾਂਪੁਰਖ ਨਹੀਂ ਹੈ, ਸਾਡੇ ਮਹਾਂਪੁਰਖ ਦੀ ਬਾਣੀ ਸਹੀ ਹੈ, ਤੁਹਾਡੇ ਦੀ ਸਹੀ ਨਹੀਂ। ਅਰੇ ਸਾਰਾ ਜੀਵਨ ਲੜਦੇ ਰਹਾਂਗੇ, ਵਾਦ ਵਿਵਾਦ ਕਰਦੇ ਰਹਾਂਗੇ, ਤਰਕ ਵਿਤਰਕ ਕਰਦੇ ਜਾਵਾਂਗੇ, ਪਰ ਧਰਮ ਨੂੰ ਧਾਰਨ ਨਹੀਂ ਕਰਾਂਗੇ। ਤਾਂ ਇਹ ਸ਼ਰੁਤ ਗਿਆਨ ਅਤੇ ਚਿੰਤਨ ਗਿਆਨ ਦੋਨੋਂ ਹੀ ਸਾਡੇ ਰਸਤੇ ਦੀ ਰੁਕਾਵਟ ਬਣ ਗਏ। ਇੱਕ ਹੋਰ ਬੜੀ ਰੁਕਾਵਟ ਹੁੰਦੀ ਹੈ ਕਿ ਜਿਹੜਾ ਆਦਮੀ ਬੁੱਧੀ ਦੇ ਸਤਰ 'ਤੇ ਧਰਮ ਨੂੰ ਸਮਝ ਲੈਂਦਾ ਹੈ, ਜ਼ਿਆਦਾਤਰ ਇਹ ਹੁੰਦਾ ਹੈ ਕਿ ਉਹ ਆਪਣੇ ਅੰਦਰ ਇੱਕ ਅਹੰਕਾਰ ਜਗਾ ਲੈਂਦਾ ਹੈ। ਹੁਣ ਮੇਰੇ ਜਿਹਾ ਗਿਆਨੀ ਕੌਣ? ਧਰਮ ਦੀ ਗੱਲ ਨੂੰ ਇੰਨੀ ਗਹਿਰਾਈ ਨਾਲ ਮੈਂ ਸਮਝ ਗਿਆ, ਤਰਕ ਵਿਤਰਕ ਨਾਲ ਸਮਝ ਗਿਆ, ਹਜ਼ਾਰਾਂ ਆਦਮੀਆਂ ਨੂੰ ਸਮਝਾ ਸਕਦਾ ਹਾਂ, ਖੂਬ ਵਿਸ਼ਲੇਸ਼ਣ ਕਰਕੇ ਸਮਝਾ ਸਕਦਾ ਹਾਂ ਕਿ ਇਹੀ ਸਹੀ ਧਰਮ ਹੈ, ਇਹੀ ਸਹੀ ਗੱਲ ਹੈ, ਬਾਕੀ ਸਭ ਗੱਲ ਝੂਠੀ ਹੈ। ਕੋਈ ਵਿਅਕਤੀ ਕੋਈ ਹੋਰ ਮਾਨਤਾ ਵਾਲਾ ਹੋਏ ਤਾਂ ਵਿਵਾਦ ਕਰਕੇ ਉਹਨੂੰ ਹਰਾ ਸਕਦਾ ਹਾਂ ਕਿ ਮੇਰੀ ਮਾਨਤਾ ਹੀ ਠੀਕ ਹੈ। ਕਿੰਨਾ ਅਹੰਕਾਰ ਹੋ ਗਿਆ, ਕਿੰਨਾ ਅਹੰਕਾਰ ਹੋ ਗਿਆ, ਉਹ ਜਿਹਾ ਵਿਅਕਤੀ ਤੀਜਾ ਕਦਮ ਚੁੱਕੇਗਾ ਹੀ ਨਹੀਂ, ਭਾਵਨਾਮਈ ਪ੍ਰਗਿਆ ਦਾ ਕਦਮ ਚੁੱਕੇਗਾ ਹੀ ਨਹੀਂ, ਵਿਚਾਰਾ ਕੋਰੇ ਦਾ ਕੋਰਾ ਰਹਿ ਜਾਏਗਾ, ਉਹਨੂੰ ਲਾਭ ਕਿਵੇਂ ਹੋਏਗਾ? ਤਾਂ ਸ਼ਰੁਤ ਪ੍ਰਗਿਆ ਤਦ ਹੀ ਕਲਿਆਣਕਾਰੀ ਹੈ ਜੇਕਰ ਸਾਡੇ ਅੰਦਰ ਪ੍ਰੇਰਣਾ ਜਗਾਵੇ ਅਤੇ ਪ੍ਰੇਰਣਾ ਜਗਾ ਕੇ ਸਾਨੂੰ ਚਿੰਤਨ ਪ੍ਰਗਿਆ ਵੱਲ ਲੈ ਜਾਵੇ। ਚਿੰਤਨ ਪ੍ਰਗਿਆ ਵੀ ਤਾਂ ਹੀ ਕਲਿਆਣਕਾਰੀ ਹੋਏਗੀ ਜੇਕਰ ਪ੍ਰੇਰਣਾ ਜਗਾ ਕੇ ਸਾਨੂੰ ਭਾਵਨਾਮਈ ਪ੍ਰਗਿਆ ਵੱਲ ਲੈ ਜਾਏ। ਇਹ ਭਾਵਨਾਮਈ ਪ੍ਰਗਿਆ ਹੀ ਸਾਡਾ ਕਲਿਆਣ ਕਰੇਗੀ, ਹੋਰ ਕੁਝ ਨਹੀਂ, ਹੋਰ ਕਿਸੇ ਗੱਲ ਨਾਲ ਸਾਡਾ ਕਲਿਆਣ ਹੋਣ ਵਾਲਾ ਨਹੀਂ। ਉੱਪਰ ਉੱਪਰ ਦੀਆਂ ਗੱਲਾਂ ਨਾਲ ਅਸੀਂ ਆਪਣੇ ਆਪ ਨੂੰ ਜ਼ਰੂਰ ਸੁਧਾਰ ਲੈਂਦੇ ਹਾਂ, ਸਿਰਫ ਉੱਪਰ ਉੱਪਰ ਦੇ ਮਨ ਨੂੰ ਸੁਧਾਰ ਲੈਂਦੇ ਹਾਂ, ਪਰ ਉਸ ਦਾ ਅਸਰ ਸਥਾਈ ਤੌਰ 'ਤੇ ਨਹੀਂ ਹੁੰਦਾ। ਅਰੇ ਇਹ ਸਾਰਾ ਸੰਸਾਰ ਅਨਿੱਤ ਹੈ, ਨਸ਼ਵਰ ਹੈ, ਭੰਗੁਰ ਹੈ, ਲੋਕ ਜਨਮ ਲੈਂਦੇ ਹਨ, ਮਰ ਜਾਂਦੇ ਹਨ, ਜਨਮ ਲੈਂਦੇ ਹਨ, ਮਰ ਜਾਂਦੇ ਹਨ, ਹਰ ਇੱਕ ਚੀਜ਼ ਜਿਹੜੀ ਪੈਦਾ ਹੁੰਦੀ ਹੈ ਉਹ ਦੇਰ ਸਵੇਰ ਨਸ਼ਟ ਹੋ ਜਾਂਦੀ ਹੈ, ਇੰਜ ਸੁਣਦੇ ਆਏ, ਇੰਜ ਮੰਨਦੇ ਆਏ। ਜੀਵਨ ਵਿੱਚ ਕੋਈ ਘਟਨਾ ਇਹੋ ਜਿਹੀ ਘਟੀ ਤਾਂ ਉਹਨੂੰ ਵੇਖਿਆ ਵੀ, ਆਪਣਾ ਕੋਈ ਬਹੁਤ ਪਿਆਰਾ ਗੁਜ਼ਰ ਗਿਆ ਅਤੇ ਉਸ ਨੂੰ ਸ਼ਮਸ਼ਾਨ ਘਾਟ ਲੈ ਗਏ, ਚਿਤਾ 'ਤੇ ਉਸ ਦੀ ਲਾਸ਼ ਰੱਖੀ ਅਤੇ ਉਸ ਨੂੰ ਅੱਗ ਲਗਾ ਦਿੱਤੀ। ਤਾਂ ਬੈਠ ਕੇ ਚਿੰਤਨ ਕਰਨ ਲੱਗਾ, ਅਰੇ ਸਾਡੇ ਜੀਵਨ ਦੀ ਅੰਤਿਮ ਪਰਿਣਤੀ ਇਹੋ ਜਿਹੀ ਹੋਣ ਵਾਲੀ ਹੈ, ਇਹਨੂੰ ਲੈ ਆਏ ਅਤੇ ਅੱਜ ਜਲਾ ਦਿੱਤਾ, ਉਦਾਂ ਇੱਕ ਦਿਨ ਮੈਨੂੰ ਵੀ ਲੈ ਆਉਣਗੇ, ਮੇਰੇ ਸਰੀਰ ਨੂੰ ਵੀ ਇਸੇ ਤਰ੍ਹਾਂ ਜਲਾ ਦੇਣਗੇ, ਇਹ ਵੀ ਆਪਣੇ ਨਾਲ ਕੁਝ ਨਹੀਂ ਲੈ ਗਿਆ, ਸਾਰਾ ਕੁਛ ਇੱਥੇ ਹੀ ਛੱਡ ਗਿਆ, ਮੈਨੂੰ ਵੀ ਇਸੇ ਤਰ੍ਹਾਂ ਜਲਾ ਦੇਣਗੇ, ਤਾਂ ਮੇਰਾ ਵੀ ਸਾਰਾ ਤਨ, ਦੌਲਤ, ਭਾਈ, ਪਤੀ, ਪਤਨੀ ਸਾਰੇ ਦੇ ਸਾਰੇ ਇੱਥੇ ਹੀ ਰਹਿ ਜਾਣਗੇ। ਤਾਂ ਇਹਨਾਂ ਨਾਲ ਕਿਉਂ ਆਸਕਤੀ ਕਿਨਾਰੇ? ਇਹਨਾਂ ਦੇ ਪ੍ਰਤੀ ਕੀ ਰਾਗ ਕਰਾਂ, ਕੀ ਦੁਸ਼ ਕਰਾਂ? ਬੜਾ ਗਿਆਨ ਜਾਗਿਆ, ਬਹੁਤ ਗਿਆਨ ਜਾਗਿਆ, ਲੇਕਿਨ ਕਿੰਨੀ ਦੇਰ ਲਈ ਜਾਗਿਆ? ਬੌਧਿਕ ਗਿਆਨ ਹੈ ਨਾ, ਉਹ ਸ਼ਮਸ਼ਾਨ ਘਾਟ ਤੋਂ ਇੱਕ ਕਦਮ ਬਾਹਰ ਆਇਆ ਤਾਂ ਫਿਰ ਉਹੀ ਮੈਂ ਮੇਰਾ ਮੇਰਾ, ਮੈਂ ਮੇਰਾ ਮੇਰਾ, ਸਾਰਾ ਗਿਆਨ ਧਰਿਆ ਰਹਿ ਗਿਆ ਨਾ, ਕਿਉਂਕਿ ਬੌਧਿਕ ਗਿਆਨ ਸੀ, ਅਨੁਭੂਤੀ ਵਾਲਾ ਗਿਆਨ ਨਹੀਂ ਸੀ। ਇਸੇ ਤਰ੍ਹਾਂ ਕੋਈ ਧਰਮ ਸਭਾ ਵਿੱਚ ਜਾਂਦਾ ਹੈ, ਪ੍ਰਵਚਨ ਸੁਣਦਾ ਹੈ, ਹੁਣ ਤਾਂ ਅਨੁਭੂਤੀ ਨਾਲ ਜਾਣੋਗੇ ਤਾਂ ਕੋਰਾ ਪ੍ਰਵਚਨ ਪ੍ਰਵਚਨ ਨਹੀਂ ਹੋਏਗਾ, ਆਪਣੇ ਅਨੁਭਵ ਨਾਲ ਸੱਚਾਈ ਸਮਝੋਗੇ। ਨਹੀਂ ਤਾਂ ਕੀ ਹੁੰਦਾ ਹੈ, ਪ੍ਰਵਚਨ ਸੁਣਿਆ, ਗੱਲ ਬਹੁਤ ਚੰਗੀ ਲੱਗੀ, ਅਰੇ ਧਰਮ ਦੀ ਗੱਲ ਕਿੰਨੀ ਚੰਗੀ, ਰਾਗ ਨਾ ਕਰੋ, ਦੁਸ਼ ਨਾ ਕਰੋ, ਬੀਤ ਰਾਗ ਬਣ ਜਾਓ, ਬੀਤ ਦੁਸ਼ ਬਣ ਜਾਓ, ਆਸਕਤੀ ਨਾ ਕਰੋ, ਅਨਾਸਕਤ ਬਣ ਜਾਓ। ਅਰੇ ਇਹ ਤਾਂ ਸੱਚਮੁੱਚ ਸਹੀ ਰਸਤਾ ਹੈ, ਇਸ ਤੋਂ ਉੱਚਾ ਹੋਰ ਕੀ ਹੋਏਗਾ? ਧਰਮ ਖੂਬ ਸਮਝ 'ਚ ਆਇਆ, ਖੂਬ ਸਮਝ 'ਚ ਆਇਆ। ਉਸ ਧਰਮ ਹਾਲ 'ਚੋਂ ਬਾਹਰ ਨਿਕਲਿਆ ਕਿ ਹਾਏ ਰੇ, ਮੇਰੇ ਬੂਟ ਕਿੱਥੇ ਗਏ, ਕੌਣ ਲੈ ਗਿਆ, ਅੱਜ ਹੀ ਤਾਂ ਖਰੀਦੇ ਸੀ ਨਵੇਂ ਨਵੇਂ ਬੂਟ। ਫਿਰ ਮੈਂ ਮੇਰਾ ਮੇਰਾ, ਕਿੰਨੀ ਛੇਤੀ ਖਤਮ ਹੋ ਗਈ ਸਾਰੀ ਅਨਾਸਕਤੀ ਦੀ ਗੱਲ, ਵਿਤਰਾਗਤਾ ਦੀ ਗੱਲ, ਕਿਉਂਕਿ ਸਭ ਬੁੱਧੀ ਵਿਲਾਸ ਹੀ ਸੀ ਨਾ, ਅਨੁਭਵ ਨਹੀਂ ਹੋਇਆ ਸੀ। ਜਦੋਂ ਤੱਕ ਅਨੁਭਵ ਨਹੀਂ ਹੁੰਦਾ ਉਦੋਂ ਤੱਕ ਸੱਚਾਈ ਸਮਝ ਵਿੱਚ ਨਹੀਂ ਆਏਗੀ। ਅਨੁਭਵ ਲਈ ਸਾਡੇ ਇੱਥੇ ਭਾਰਤ ਵਿੱਚ ਇੱਕ ਪੁਰਾਣਾ ਸ਼ਬਦ ਚੱਲਿਆ ਆ ਰਿਹਾ ਹੈ, ਵੇਦਨ। ਵੇਦਨ ਨੂੰ ਅਨੁਭਵ ਕਹਿੰਦੇ ਸੀ, ਆਪਣਾ ਅਨੁਭਵ ਸਵੈ ਵੇਦਨ, ਸਵੈ ਵੇਦਨ 'ਤੇ ਆਧਾਰਿਤ ਜਿਹੜਾ ਗਿਆਨ ਜਾਗਿਆ ਉਸ ਨੂੰ ਵੇਦ ਕਹਿੰਦੇ ਸੀ। ਹੁਣ ਤਾਂ ਹੌਲੀ ਹੌਲੀ ਪੁਸਤਕਾਂ ਦੇ ਗਿਆਨ ਨੂੰ ਹੀ ਵੇਦ ਕਹਿਣ ਲੱਗੇ। ਭਾਰਤ ਦੀ ਪੁਰਾਣੀ ਭਾਸ਼ਾ ਉਸ ਨੂੰ ਸਮਝੋ। ਸਵੈ ਵੇਦਨ ਮਾਨੇ ਇਹ ਸਾਡੇ ਤਿੰਨ ਹੱਥ ਦੀ ਕਾਇਆ ਵਿੱਚ ਕੀ ਮਹਿਸੂਸ ਹੋ ਰਿਹਾ ਹੈ, ਕੀ ਅਨੁਭਵ ਹੋ ਰਿਹਾ ਹੈ, ਉਸ ਦੇ ਆਧਾਰ 'ਤੇ ਜਿਹੜਾ ਗਿਆਨ ਜਾਗਦਾ ਹੈ ਉਹ ਸਾਡੇ ਲਈ ਕਲਿਆਣਕਾਰੀ ਗਿਆਨ ਹੈ। ਜਿਹੜਾ ਵੀ ਵਿਅਕਤੀ ਸਮਿਅਕ ਸੰਬੁੱਧ ਬਣਿਆ ਅਤੇ ਜਿਹੜਾ ਵੀ ਸਮਿਅਕ ਸੰਬੁੱਧ ਬਣੇਗਾ, ਅਰਹੰਤ ਬਣੇਗਾ, ਚਾਹੇ ਜੋ ਹੋ, ਸਿਧਾਰਥ ਗੌਤਮ ਅਕੇਲੇ ਦੀ ਮੋਨੋਪੋਲੀ ਨਹੀਂ, ਉਹ ਆਪਣੇ ਅੰਦਰ ਇਸ ਸਾਰੇ ਸਰੀਰ ਪ੍ਰਪੰਚ ਦੀ ਸੱਚਾਈ ਨੂੰ ਅਨੁਭੂਤੀਆਂ ਦੇ ਸਤਰ 'ਤੇ, ਸੰਵੇਦਨ ਦੇ ਸਤਰ 'ਤੇ ਕਿਹੋ ਜਿਹਾ ਅਨੁਭਵ ਹੋ ਰਿਹਾ ਹੈ, ਕਿਹੋ ਜਿਹਾ ਅਨੁਭਵ ਹੋ ਰਿਹਾ ਹੈ, ਇੰਝ ਸੰਵੇਦਨ ਦੇ ਸਤਰ 'ਤੇ ਇਸੇ ਤਰ੍ਹਾਂ ਸਾਰੇ ਚਿੱਤ ਸਕੰਧ ਦੀਆਂ ਸੱਚਾਈਆਂ ਨੂੰ ਸੰਵੇਦਨ ਦੇ ਸਤਰ 'ਤੇ, ਇਹ ਸਰੀਰ 'ਤੇ ਹੋਣ ਵਾਲੀਆਂ ਵੇਦਨਾ ਦੇ ਸਤਰ 'ਤੇ ਜੋ ਅਨੁਭਵ ਕਰਨ ਲੱਗਿਆ ਅਤੇ ਉਸ ਦਾ ਵਿਭਾਜਨ ਕਰਦੇ ਕਰਦੇ, ਵਿਘਟਨ ਕਰਦੇ ਕਰਦੇ, ਵਿਸ਼ਲੇਸ਼ਣ ਕਰਦੇ ਕਰਦੇ ਉਸ ਅਵਸਥਾ 'ਤੇ ਪਹੁੰਚ ਜਾਏਗਾ ਕਿ ਸਾਰਾ ਸਰੀਰ ਸਕੰਧ ਜਿਸ ਨੂੰ ਮੈਂ ਮੇਰਾ ਮੇਰਾ ਕਹੇ ਜਾ ਰਿਹਾ ਹਾਂ ਉਹ ਦਰਅਸਲ ਕੀ ਹੈ, ਉਸ ਦੀ ਆਖਰੀ ਸੱਚਾਈ ਨੂੰ ਅਨੁਭੂਤੀਆਂ ਨਾਲ ਜਾਣ ਲਏਗਾ। ਇਸੇ ਤਰ੍ਹਾਂ ਸਾਰੇ ਚਿੱਤ ਨੂੰ, ਚਿੱਤ ਵਰਤੀਆਂ ਨੂੰ ਸਥੂਲ ਤੋਂ ਸ਼ੁਰੂ ਕਰੇਗਾ ਅਤੇ ਟੁਕੜੇ ਕਰਦੇ ਕਰਦੇ, ਵਿਸ਼ਲੇਸ਼ਣ ਕਰਦੇ ਕਰਦੇ, ਵਿਭਾਜਨ ਕਰਦੇ ਕਰਦੇ, ਵਿਘਟਨ ਕਰਦੇ ਕਰਦੇ ਉਹਨਾਂ ਦੋਨਾਂ ਦੇ ਆਖਰੀ ਸੱਚ ਤੱਕ ਪਹੁੰਚ ਜਾਏਗਾ। ਸਰੀਰ ਅਤੇ ਚਿੱਤ ਦੇ ਅੰਤਿਮ ਸੱਤੇ ਨੂੰ ਅਨੁਭੂਤੀ 'ਤੇ ਉਤਾਰ ਲੈਣ ਦੇ ਬਾਅਦ ਐਸੀ ਅਵਸਥਾ ਆਏਗੀ ਕਿ ਸਰੀਰ ਅਤੇ ਚਿੱਤ ਦੇ ਪਰੇ ਦੀ ਕਿਹੜੀ ਅਵਸਥਾ ਹੈ ਤਾਂ ਵੇਖੇਗਾ। ਸਰੀਰ ਅਤੇ ਚਿੱਤ ਦਾ ਸਾਰਾ ਖੇਤਰ ਅਨਿੱਤ ਹੈ, ਨਸ਼ਵਰ ਹੈ। ਇਹ ਹੁਣ ਕੋਈ ਸ਼ਾਸਤਰਾਂ ਦੀ ਗੱਲ ਨਹੀਂ ਰਹੀ, ਗੁਰੂ ਮਹਾਰਾਜ ਨੇ ਕਿਹਾ ਇਸ ਲਈ ਮੰਨਣ ਦੀ ਗੱਲ ਨਹੀਂ ਰਹੀ। ਇਹਨਾਂ ਸੰਵੇਦਨਾਵਾਂ ਦੇ ਸਹਾਰੇ ਵੇਖੇਗਾ, ਅਨੁਭਵ ਕਰੇਗਾ ਕਿ ਵੇਖ, ਪੈਦਾ ਹੁੰਦੀ ਹੈ, ਨਸ਼ਟ ਹੋ ਜਾਂਦੀ ਹੈ, ਪੈਦਾ ਹੁੰਦੀ ਹੈ, ਨਸ਼ਟ ਹੋ ਜਾਂਦੀ ਹੈ, ਇਸ ਤਰ੍ਹਾਂ ਨਸ਼ਵਰ ਹੈ, ਭੰਗੁਰ ਹੈ, ਅਨਿੱਤ ਹੈ। ਅਨੁਭੂਤੀਆਂ ਨਾਲ ਜਾਣਦੇ ਜਾਣਦੇ ਜਦੋਂ ਚਿੱਤ ਅਤੇ ਸਰੀਰ ਦੇ ਪਰੇ ਜਾ ਪਹੁੰਚੇਗਾ ਤਾਂ ਵੇਖੇਗਾ ਉੱਥੇ ਤਾਂ ਕੁਝ ਪੈਦਾ ਹੀ ਨਹੀਂ ਹੁੰਦਾ, ਉੱਥੇ ਕੁਝ ਵੀ ਨਸ਼ਟ ਨਹੀਂ ਹੁੰਦਾ, ਤਾਂ ਸਮਝੇਗਾ ਕਿ ਇਹ ਨਿੱਤ ਹੈ, ਇਹ ਸ਼ਾਸ਼ਵਤ ਹੈ, ਇਹ ਧਰੁਵ ਹੈ, ਇਹ ਅੰਮ੍ਰਿਤ ਹੈ। ਅਤੇ ਉੱਥੇ ਪਹੁੰਚ ਕੇ ਜਦੋਂ ਵਾਪਸ ਇੰਦਰੀਆਂ ਲੋਕ ਵਿੱਚ ਆਏਗਾ ਉਹ ਅਵਸਥਾ, ਉਹ ਅਨੁਭੂਤੀ ਕੁਝ ਕਸ਼ਣਾਂ ਦੀ ਹੋ ਸਕਦੀ ਹੈ, ਕੁਝ ਸੈਕਿੰਡਾਂ ਦੀ ਹੋ ਸਕਦੀ ਹੈ, ਕੁਝ ਮਿੰਟਾਂ ਦੀ ਹੋ ਸਕਦੀ ਹੈ, ਕੁਝ ਘੰਟਿਆਂ ਦੀ ਹੋ ਸਕਦੀ ਹੈ। ਫਿਰ ਐਸੇ ਇੰਦਰੀ ਖੇਤਰ ਵਿੱਚ ਉਹ ਇੰਦਰੀਅਤੀਤ ਅਵਸਥਾ ਹੈ, ਭਵਾਤੀਤ ਅਵਸਥਾ ਹੈ। ਫਿਰ ਇੰਦਰੀ ਖੇਤਰ 'ਚ ਆਇਆ ਤਾਂ ਆਦਮੀ ਬਦਲ ਗਿਆ, ਸੁਭਾਅ ਬਦਲ ਗਿਆ। ਇਹ ਸਾਰੇ ਦਾ ਸਾਰਾ ਆਪਣੇ ਅੰਦਰ ਦੀ ਸੱਚਾਈ ਦਾ ਦਰਸ਼ਨ ਕਰਨ ਦਾ ਜਿਹੜਾ ਕੰਮ ਹੈ ਉਹ ਕੌਤੂਹਲ ਪੂਰਾ ਕਰਨ ਲਈ ਨਹੀਂ ਕਿ ਭਾਈ ਇਹ ਸਰੀਰ ਕੀ ਹੈ, ਇਹ ਸਰੀਰ ਕਿੱਦਾਂ ਦਾ ਹੈ, ਇਸ ਲਈ ਨਹੀਂ। ਇਹ ਸਾਰੀ ਦੀ ਸਾਰੀ ਯਾਤਰਾ 'ਚ, ਸੱਚਾਈ ਦੇ ਦਰਸ਼ਨ ਦੀ ਯਾਤਰਾ 'ਚ, ਖੋਜ ਦੀ ਯਾਤਰਾ 'ਚ ਅਸੀਂ ਆਪਣੇ ਅੰਤਰ ਮਨ ਦੇ ਸੁਭਾਅ ਨੂੰ ਪਲਟਣ ਦਾ ਕੰਮ ਕਰ ਰਹੇ ਹਾਂ। ਅਤੇ ਇਹ ਅੰਤਰ ਮਨ ਦਾ ਸੁਭਾਅ ਬਦਲਦੇ ਬਦਲਦੇ, ਉਸ ਦੇ ਵਿਕਾਰਾਂ ਤੋਂ ਮੁਕਤ ਹੁੰਦੇ ਹੁੰਦੇ ਅਸੀਂ ਆਪਣੇ ਦੁੱਖਾਂ ਤੋਂ ਮੁਕਤ ਹੁੰਦੇ ਜਾ ਰਹੇ ਹਾਂ। ਇਸ ਵਿਅਕਤੀ ਨੇ ਜਿਹੜਾ ਸਮਿਅਕ ਸੰਬੁੱਧ ਬਣਿਆ ਇਹੀ ਕੰਮ ਕੀਤਾ। ਇਸ ਤੋਂ ਪਹਿਲੇ ਬਹੁਤ ਧਿਆਨ ਲਗਾਏ, ਬਹੁਤ ਤਰ੍ਹਾਂ ਦੀਆਂ ਸਾਧਨਾਵਾਂ ਕੀਤੀਆਂ, ਗੱਲ ਨਹੀਂ ਬਣੀ। ਤਾਂ ਕਿਹਾ ਆਪਣੇ ਅੰਦਰ ਕੀ ਸੱਚਾਈ ਹੈ ਇਸ ਨੂੰ ਵੇਖੀਏ, ਸਰੀਰ ਅਤੇ ਚਿੱਤ ਦੀ ਅਤੇ ਇਹਨਾਂ ਦੋਨਾਂ ਦੀ ਪਰਸਪਰ ਜਿਹੜੀ ਪ੍ਰਤੀਕਿਰਿਆ ਹੁੰਦੀ ਹੈ ਉਸ ਦੀ ਕੀ ਸੱਚਾਈ ਹੈ ਇਸ ਨੂੰ ਵੇਖੀਏ। ਤਾਂ ਇਸ ਤਰ੍ਹਾਂ ਸਾਹ ਤੋਂ ਕੰਮ ਸ਼ੁਰੂ ਕੀਤਾ ਅਤੇ ਵੇਖਦੇ ਵੇਖਦੇ ਇੱਥੇ ਸੰਵੇਦਨਾ ਸ਼ੁਰੂ ਹੋਣ ਲੱਗੀ ਅਤੇ ਫਿਰ ਗਹਿਰਾਈਆਂ ਨਾਲ ਸਾਰੀ ਗੱਲ ਸਮਝ ਆਉਣ ਲੱਗੀ। ਕੀ ਸਮਝ ਵਿੱਚ ਆਇਆ? ਇਹ ਸਾਰਾ ਸਰੀਰ ਜਿਹੜਾ ਇੰਨਾ ਠੋਸ ਲੱਗਦਾ ਹੈ, ਅੰਦਰ ਜਾ ਕੇ ਜਿਵੇਂ ਜਿਵੇਂ ਅਨੁਭੂਤੀਆਂ ਦੇ ਸਤਰ 'ਤੇ ਜਾਣਦੇ ਚਲੇ ਜਾਓਗੇ ਤਾਂ ਵੇਖੋਗੇ ਜੋ ਉਸ ਦਾ ਠੋਸਪਣਾ ਹੈ ਉਹ ਦੂਰ ਹੋਏ ਜਾ ਰਿਹਾ ਹੈ, ਦੂਰ ਹੋਏ ਜਾ ਰਿਹਾ ਹੈ। ਸਮਾਂ ਲੱਗਦਾ ਹੈ, ਕਿੰਨਾ ਸਮਾਂ ਲੱਗੇਗਾ ਅਸੀਂ ਨਹੀਂ ਕਹਿ ਸਕਦੇ, ਲੇਕਿਨ ਜਿਸ ਤਰ੍ਹਾਂ ਦੱਸਿਆ ਜਾਏ ਉਸੇ ਤਰ੍ਹਾਂ ਇਹ ਕੰਮ ਕਰਦੇ ਚਲੇ ਜਾਓਗੇ ਤਾਂ ਉਸ ਦਾ ਵਿਸ਼ਲੇਸ਼ਣ ਵਿਘਟਨ ਵਿਸ਼ਲੇਸ਼ਣ ਵਿਘਟਨ ਹੁੰਦੇ ਹੁੰਦੇ ਉਸ ਅਵਸਥਾ 'ਤੇ ਪਹੁੰਚ ਜਾਂਦਾ ਹੈ ਜਿੱਥੇ ਵੇਖਦਾ ਹੈ ਕਿ ਹੁਣ ਇਸ ਤੋਂ ਅੱਗੇ ਟੁਕੜੇ ਨਹੀਂ ਹੋ ਸਕਦੇ। ਸਾਰੇ ਦਾ ਸਾਰਾ ਸਰੀਰ ਐਸੇ ਪਰਮਾਣੂਆਂ ਨਾਲ ਬਣਿਆ ਹੋਇਆ ਜਿਨ੍ਹਾਂ ਦੇ ਹੁਣ ਹੋਰ ਟੁਕੜੇ ਨਹੀਂ ਹੋ ਸਕਦੇ। ਇਹ ਅੰਤਿਮ ਸੱਚ ਹੈ, ਭੌਤਿਕ ਜਗਤ ਦਾ ਇਹ ਆਖਰੀ ਸੱਚ ਹੈ। ਨਿੱਕਾ ਜਿਹਾ ਪਰਮਾਣੂ ਕਣ, ਪਰਮਾਣੂ ਸ਼ਬਦ ਨਹੀਂ ਇਸਤੇਮਾਲ ਕੀਤਾ ਕਿਉਂਕਿ ਵੇਖਿਆ ਬਹੁਤ ਸੂਖਮ ਹੈ ਅਤੇ ਭਾਰਤ ਦੀ ਉਸ ਵੇਲੇ ਦੀ ਭਾਸ਼ਾ 'ਚ ਜਿੰਨੇ ਵੀ ਸ਼ਬਦ ਸੀ ਉਹਨਾਂ 'ਚੋਂ ਕੋਈ ਵੀ ਠੀਕ ਨਹੀਂ ਲੱਗਿਆ। ਕਿਹੜਾ ਸ਼ਬਦ ਹੋਏ ਤਾਂ ਇੱਕ ਨਵਾਂ ਸ਼ਬਦ ਘੜਨਾ ਪਿਆ, ਭਾਰਤ ਦੀ ਭਾਸ਼ਾ ਨੂੰ, ਬੜੀ ਸਮ੍ਰਿੱਧ ਭਾਸ਼ਾ ਨੂੰ ਇੱਕ ਨਵਾਂ ਸ਼ਬਦ ਘੜ ਕੇ ਦਿੱਤਾ, ਅੱਠ ਕਲਾਪ। ਪੁਰਾਣੀ ਭਾਸ਼ਾ 'ਚ ਕਲਾਪ ਕਹਿੰਦੇ ਸੀ ਇਕਾਈ ਨੂੰ, ਐਸੀ ਇਕਾਈ ਜਿਸ ਵਿੱਚ ਅੱਠ ਗੱਲਾਂ ਇੱਕ ਨਾਲ ਜੁੜ ਗਈਆਂ, ਹੁਣ ਉਹ ਅਲੱਗ ਨਹੀਂ ਹੋ ਸਕਦੀਆਂ, ਅੱਠੋਂ ਨਾਲ ਹੀ ਰਹਿਣ ਗਈਆਂ। ਕਿਹੜੀਆਂ ਅੱਠ ਗੱਲਾਂ ਜੁੜ ਗਈਆਂ? पृथ्वी तातू, जल तातू, वायु तातू, अग्नि तातू, ये चार महाभूत अते इन्हां दे अपने अपने गुण धर्म सुभाव, एक एक महाभूत का एक एक धातु का अलग अलग सुभाव, ये चार सुभाव अते चार तातु दोनों जुड़ के एक इकाई हुई अते हुण उस दे टुकड़े नहीं हो सकते। ये आखिरी सच है भौतिक जगत का, अपने शरीर का भी अते सारे भौतिक जगत का भी। ये अंतिम सच है कि हुण टुकड़े नहीं हो सकते। ये कण का आखिरी सच वेखता है, एक कण अते दूजे कण विच पोल है, उस पोल नूं आकाश कहा। एक कण अते दूजे कण दे विच एक कलाप अते दूजे कलाप विच इन्नी वड्डी पोल अते पोल ही पोल, पोल ही पोल, पोल ही पोल। लगता इंज है कि सारा बड़ा ठोस है। अरे लगता है इंज ठोस है, पर सच्चाई तां कुछ होर है। तां सच्चाई नूं वेखदे वेखदे उस अवस्था ते पहुँच गया, सबो प्रजलितो लोको, सबो लोको पकंपितो, पकंपितो, पकंपितो। अरे सारा दा सारा शरीर, सारे दा सारा चित सिर्फ प्रज्वलन है, प्रकंपन है, प्रज्वलन है, प्रकंपन है। तेज गति नाल पैदा होंदा है, नष्ट होंदा है, पैदा होंदा है, नष्ट होंदा है। वेखता है कि सारा विश्व ही इंज है, पैदा होंदा है, नष्ट होंदा है, बहुत तेज गति नाल। तां ये मोटे मोटे तौर पर अनित्य नूं समझ लेना, जिहड़ा पैदा होंदा है वह नष्ट हो जाता है बड़ी तेजी नाल, जिहड़ा जन्म लैंदा है वह मर जाता है। ये तां बुद्धि दे स्तर ते अनित्य नूं समझना होया, पर अनुभूति दे स्तर ते जदों समझण लगांगे तां वेखांगे एक एक परमाणु पैदा होंदा है, नष्ट होंदा है, पैदा होंदा है, नष्ट होंदा है। किन्ना भंगुर, किन्ना नश्वर, उस नूं वेख के कहिंदा है कि जिन्नी देर विच मैं अपनी चुटकी बजावां, जिन्नी देर विच मैं अपनी पलक चपकां, अरे उन्नी देर विच तां ये निक्का जिहा कण अनेक शत सहस्त्र कोटि वार पैदा होकर नष्ट हो जाता है। अनेक शत सहस्त्र कोटि की कह गए, शत कहिंदे हन सौ नूं, सहस्त्र कहिंदे हन हज़ार नूं, तां एक लख तां अनेक शत सहस्त्र, अनेक लख बार करोड़ 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 करोड़। शत सहस्त्र कोटि माने एक दे अगे बारह बिंदियां लगावां अते वह भी अनेक। तां लग्या कि यह उन्हां दिनां दा मुहावरा होएगा, जिहड़ी गल गिणी ना जाए उस लई कहिंदे होणगे शत सहस्त्र कोटि। लेकिन कोई महापुरख निरथक गल नहीं करता। अज दे विज्ञानिकां ने भी शोध करनी शुरू की, मैटर का शोध किया की है ये मैटर। अज तो सौ साल पहला पश्चिम के विज्ञानिकां ने शोध करके, रिसर्च करके ये सच्चाई जान लई कि उपर उपर तो ठोस लगन वाला सारा मैटर, द इंटायर मटीरियल वर्ल्ड, देर इज़ नो सॉलिडिटी, इट इज़ मेयर वेवलैट्स, वेवलैट्स, वेवलैट्स। कितने ठोस नहीं है। असलियत यह है कि केवल तरंग ही तरंग, सिर्फ तरंग ही तरंग, सिर्फ तरंग है। पश्चिम के वैज्ञानिक इस गल नूं जानते हैं, भारत का एक वैज्ञानिक अपने अंदर की सच्चाई वेख के जानता है। पश्चिम का एक वैज्ञानिक अज तो 30-40 साल पहले बर्कले यूनिवर्सिटी का, कैलीफोर्निया च बर्कले यूनिवर्सिटी, अते उस यूनिवर्सिटी च फिजिक्स डिपार्टमेंट का हैड डॉक्टर अलवरिस, उसनू 30-40 साल पहले नोबल पुरस्कार मिलिया फिजिक्स विच। नोबल पुरस्कार किसी ऐरे गैरे नथू खैरे नूं नहीं मिलता। कोई नवीं गल खोज कढ़ी उसने, कि नवीं गल खोज कढ़ी। 100 साल पहला तक एक गल लोगों की समझ आ गई सी कि सारे का सारा मटीरियल वर्ल्ड तरंग ही तरंग है, सारे सब एटॉमिक पार्टिकल तरंग ही तरंग हैं। ये आदमी ये जानना चाहता सी कि ये एटम एक बार उत्पन्न होकर नष्ट होता है, एक सैकंड कितनी बार पैदा होता है, नष्ट होता है, उत्पन्न होता है कितनी तरंगा। हर तरंग का पैदा होना, नष्ट होना, इनू ही कहते हाँ पैदा होना, नष्ट होना, कितनी बार, किवें गिने, जिहड़ा अखां नाल ना दिसे उन्हों किवें गिने। तो एक इहो जिहा इंस्ट्रूमेंट बनाया जिसका नाम उसने बबल चैंबर रख्या, ठीक ही रख्या। ये सारे दे सारे परमाणु बुदबुदे की तरह हैं, प्रति क्षण बुदबुदे उत्पन्न होंदे हन, नष्ट होंदे हन। उस यंत्र दे सहारे उसने गिण के दसिया कि एक सैकंड च यह निक्का जिहा परमाणु कण एक सैकंड के अगे 22 बिंदियां लगाओ इन्नी बार पैदा होकर नष्ट हो जाता है। अरे एक दे अगे 22 बिंदियां लगाओ। पश्चिम का एक वैज्ञानिक इस सच्चाई पर पहुँचया कि यह निक्का जिहा परमाणु कण एक सैकंड च एक दे अगे 22 बिंदियां लगाइए इन्नी बार उत्पाद व्यय हुंदा है। भारत का एक महान वैज्ञानिक इस सच्चाई नूं वेख के कहिंदा है कि जिन्नी देर च चुटकी बजावां उन्नी देर च अनेक शत सहस्त्र कोटि वार पैदा होकर नष्ट हो जाता है। दोनों उस सच्चाई ते पहुँचे, किन्ना वड्डा अंतर, दोनों च किन्ना वड्डा फर्क। ਇਹ ਤਾਂ ਧਰਮ ਦੀ ਗੰਗਾ ਹੈ ਨਾ, ਸਭ ਤਰ੍ਹਾਂ ਦੇ ਲੋਕ ਆਉਂਦੇ ਹਨ, ਸਾਰੇ ਦੇਸ਼ਾਂ ਦੇ ਲੋਕ ਆਉਂਦੇ ਹਨ, ਸਭ ਜਾਤੀ ਦੇ ਲੋਕ ਆਉਂਦੇ ਹਨ, ਸਭ ਸੰਪਰਦਾਇ ਦੇ ਲੋਕ ਆਉਂਦੇ ਹਨ, ਹਰ ਮਾਨਤਾ ਦੇ ਲੋਕ ਆਉਂਦੇ ਹਨ। ਸ਼ਿਵਰ ਵਿੱਚ ਪੱਛਮ ਦੇ ਵੀ ਅਨੇਕ ਲੋਕ ਆਉਂਦੇ ਹਨ। ਇੱਕ ਵਾਰ ਇੱਕ ਆਦਮੀ ਵਰਕਲੇ ਦਾ ਵੀ ਆਇਆ ਅਤੇ ਉਸਨੇ ਜਦੋਂ ਇਹ ਗੱਲ ਸੁਣੀ, ਡਾਕਟਰ ਅਲਵਰਸ ਦਾ ਨਾਂ ਸੁਣਿਆ ਤਾਂ ਵਾਪਸ ਜਾ ਕੇ ਉਸ ਨੂੰ ਮਿਲਣ ਚਲਾ ਗਿਆ ਅਤੇ ਫਿਰ ਇੱਥੇ ਵਾਪਸ ਆਉਣ 'ਤੇ ਸਾਨੂੰ ਰਿਪੋਰਟ ਦਿੰਦਾ ਹੈ ਕਿ ਉਹ ਡਾਕਟਰ ਅਲਵਰਸ, ਮੈਂ ਉਸ ਨੂੰ ਮਿਲ ਕੇ ਆਇਆ ਹਾਂ। ਅਸੀਂ ਉਸ ਵਿਚਾਰ ਦੀ ਨਿੰਦਾ ਨਹੀਂ ਕਰਦੇ, ਲੇਕਿਨ ਸੱਚਾਈ ਦੀ ਗੱਲ ਤਾਂ ਇਹ ਹੈ, ਉਹ ਇੰਨਾ ਤਣਾਅ ਵਾਲਾ, ਇੰਨਾ ਖਿਚਾਓ ਵਾਲਾ, ਇੰਨਾ ਵਿਆਕੁਲ ਆਦਮੀ, ਇੰਨਾ ਸ਼ਾਰਟ ਟੈਂਪਰਡ, ਕੀ ਹੋ ਗਿਆ ਭਾਈ? ਉਹ ਵੀ ਉਸੇ ਸੱਚਾਈ 'ਤੇ ਪਹੁੰਚਿਆ ਹੈ। ਭਾਰਤ ਦਾ ਇੱਕ ਵਿਗਿਆਨਿਕ ਵੀ ਉਸੇ ਸੱਚਾਈ 'ਤੇ ਪਹੁੰਚਦਾ ਹੈ, ਨਿਰਮਲ ਹੋ ਗਿਆ, ਨਿਰਗ੍ਰੰਥ ਹੋ ਗਿਆ, ਮੁਕਤ ਹੋ ਗਿਆ, ਅਨੰਤ ਮੈਤਰੀ ਨਾਲ ਭਰ ਉੱਠਿਆ, ਅਨੰਤ ਕਰੁਣਾ ਨਾਲ ਭਰ ਗਿਆ, ਅਨੰਤ ਮੁਦਿਤਾ ਨਾਲ ਭਰ ਉੱਠਿਆ, ਅਨੰਤ ਉਪੇਕਸ਼ਾ ਭਾਵ ਨਾਲ ਭਰ ਉੱਠਿਆ ਅਤੇ ਉਸੇ ਸੱਚਾਈ ਤੱਕ ਉਹ ਪਹੁੰਚਦਾ ਹੈ। ਪਰ ਉਹ ਇੰਨੇ ਤਣਾਵ ਨਾਲ ਭਰਿਆ ਹੋਇਆ ਹੈ, ਉਸ ਆਦਮੀ ਨੇ ਜਿਹੜਾ ਪਹਿਲਾ ਐਟਮ ਬੰਬ ਬਣਾਇਆ ਸੀ ਉਸ ਵਿੱਚ ਉਸ ਆਦਮੀ ਦਾ ਹੱਥ ਸੀ। ਅਤੇ ਉਸ ਵਿਅਕਤੀ ਦੇ ਮਨ 'ਚ ਇਹ ਆਉਂਦਾ ਹੈ ਕਿ ਜਿਹੜਾ ਜਾਪਾਨ ਵਿੱਚ ਪਹਿਲਾ ਐਟਮ ਬੰਬ ਗਿਰਾਇਆ ਜਾਏ ਉਸ ਨੂੰ ਮੈਂ ਆਪਣੀ ਅੱਖਾਂ ਨਾਲ ਵੇਖਾਂ ਕਿ ਮੇਰੇ ਬਣਾਏ ਹੋਏ ਬੰਬ ਦਾ ਕੀ ਅਸਰ ਹੁੰਦਾ ਹੈ, ਉਸ ਦਾ ਕੀ ਨਤੀਜਾ ਆਉਂਦਾ ਹੈ। ਉਸ ਹਵਾਈ ਜਹਾਜ਼ 'ਚ ਜਾਂਦਾ ਹੈ ਜਿਸਨੇ ਉਹ ਬੰਬ ਗਿਰਾਇਆ ਸੀ, ਉਸ ਦੀ ਮਨੋਪ੍ਰੀਤੀ ਇੰਨੇ ਲੋਕਾਂ ਦਾ ਨਾਸ਼ ਕਰਨ 'ਚ ਸਹਾਇਕ ਬਣਦਾ ਹੈ, ਅਤੇ ਇੱਥੇ ਇਹਨਾਂ ਦੀ ਮਨੋਵ੍ਰਿੱਤੀ ਕਿਉਂ ਫਰਕ ਆਇਆ, ਸਮਝਣਾ ਚਾਹੀਦਾ ਹੈ। ਇਸ ਵਿਅਕਤੀ ਨੇ ਭਾਵਨਾਮਈ ਪ੍ਰਗਿਆ ਜਗਾਈ, ਆਪਣੇ ਅਨੁਭੂਤੀਆਂ ਨਾਲ ਸੱਚਾਈ ਨੂੰ ਜਾਣਿਆ ਅਤੇ ਉੱਧਰ ਉਹਨੂੰ ਸ਼ਰਧਾ ਆਪਣੀ ਬੁੱਧੀ 'ਤੇ, ਉਹਨੂੰ ਵਿਸ਼ਵਾਸ ਹੈ ਆਪਣੀ ਬੁੱਧੀ 'ਤੇ, ਉਹਨੂੰ ਵਿਸ਼ਵਾਸ ਹੈ ਆਪਣੇ ਯੰਤਰ 'ਤੇ, ਤਾਂ ਫਿਰ ਚਿੰਤਨਮਈ ਪ੍ਰਗਿਆ ਹੀ ਹੋਈ ਨਾ, ਵਿਕਾਰ ਕਿਵੇਂ ਕੱਢੇ? ਇਹ ਭਾਵਨਾਮਈ ਪ੍ਰਗਿਆ ਹੈ ਜੋ ਵਿਕਾਰ ਕੱਢੇਗੀ। ਅੰਦਰ ਅਨੁਭਵ ਕਰਕੇ, ਸੋਵੇਦਨ ਕਰਕੇ ਸੱਚਾਈ ਨੂੰ ਜਾਣਨਾ ਸ਼ੁਰੂ ਕਰ ਦੇਵਾਂਗੇ ਤਾਂ ਮਾਨਸ ਬਦਲਦਾ ਚਲਾ ਜਾਏਗਾ, ਮਾਨਸ ਦਾ ਸੁਭਾਅ ਬਦਲਦਾ ਚਲਾ ਜਾਏਗਾ। ਐਸੇ ਸਰੀਰ ਸਕੰਦ ਦੇ ਪ੍ਰਤੀ, ਚਿੱਤ ਸਕੰਦ ਦੇ ਪ੍ਰਤੀ ਜੋ ਮੈਂ ਮੇਰਾ ਦਾ ਸੁਭਾਅ ਹੈ, ਇਸ ਦੇ ਪ੍ਰਤੀ ਜੋ ਗਹਿਰੀ ਆਸਕਤੀ ਹੈ, ਉਹ ਟੁੱਟਦੀ ਚਲੀ ਜਾਏਗੀ, ਅਨਾਸਕਤ ਹੁੰਦਾ ਚਲਾ ਜਾਏਗਾ। ਇਸ ਲਈ ਭਾਵਨਾਮਈ ਪ੍ਰਗਿਆ ਦਾ ਅਭਿਆਸ ਕਰਨਾ ਹੈ, ਬੁੱਧੀ ਵਿਲਾਸ ਲਈ ਨਹੀਂ, ਕੋਈ ਕੌਤੂਹਲ ਪੂਰਾ ਕਰਨ ਲਈ ਨਹੀਂ, ਅਨੁਭਵ ਦੁਆਰਾ ਸੱਚਾਈ ਜਾਣਦੇ ਹੋਏ ਆਪਣੇ ਵਿਕਾਰਾਂ ਤੋਂ ਮੁਕਤ ਹੋਣ ਲਈ। ਅਨੁਭਵ, ਹੁਣ ਪ੍ਰਗਿਆ ਅਨੁਭਵ ਵਾਲੀ ਹੋਏ ਜੋ ਸੋਵੇਦਨ ਨਾਲ ਜਾਗੇ, ਉਸ ਲਈ ਇੱਕ ਸ਼ਮਤਾ, ਇੱਕ ਸ਼ਕਤੀ ਪ੍ਰਾਪਤ ਕਰਨੀ ਪੈਂਦੀ ਹੈ ਅਤੇ ਕੁਦਰਤ ਨੇ, ਪ੍ਰਕਿਰਤੀ ਨੇ, ਜਾਂ ਇੰਝ ਕਹੋ ਕੋਈ ਕਹਿਣਾ ਚਾਹੇ ਤਾਂ ਪਰਮਾਤਮਾ ਨੇ, ਅੱਲਾ ਮੀਆਂ ਨੇ ਹਰ ਇੱਕ ਮਨੁੱਖ ਨੂੰ ਇਹ ਸ਼ਕਤੀ ਦਿੱਤੀ ਹੈ ਕਿ ਉਹ ਆਪਣੇ ਅੰਦਰ ਇਸ ਸ਼ਕਤੀ ਨੂੰ ਜਗਾ ਕੇ ਪਰਮ ਸੱਤੇ ਨੂੰ ਅਨੁਭੂਤੀ ਨਾਲ ਜਾਣ ਲਏ। ਉਹ ਭਾਵਨਾਮਈ ਪ੍ਰਗਿਆ ਆਪਣੇ ਅੰਦਰ ਜਗਾ ਲਏ, ਇਹੋ ਜਿਹੀ ਸ਼ਕਤੀ ਹੈ ਉਹਦੇ ਕੋਲ। ਉਹ ਸ਼ਕਤੀ ਹੀ ਨਾ ਜਾਗੇ ਤਾਂ ਕਰੇਗਾ ਕਿਵੇਂ? ਕਿਸੇ ਕੋਲ ਅੱਖ ਨਾਲ ਵੇਖਣ ਦੀ ਸ਼ਕਤੀ ਹੀ ਨਹੀਂ ਹੈ ਤਾਂ ਵੇਖੇਗਾ ਕਿਵੇਂ? ਕੰਨ ਨਾਲ ਸੁਣਨ ਦੀ ਸ਼ਕਤੀ ਹੀ ਨਹੀਂ ਹੈ, ਸੁਣੇਗਾ ਕਿਵੇਂ? ਤਾਂ ਪਹਿਲੇ ਉਹ ਸ਼ਕਤੀ ਜਾਗੇ। ਇੰਝ ਹੀ ਆਪਣੇ ਸਾਰੇ ਸਰੀਰ ਦੇ ਅੰਦਰ ਕਿਵੇਂ ਉਤਪਾਦ ਵਿਅਯ ਹੋ ਰਿਹਾ ਹੈ, ਉਹਨੂੰ ਵੇਦਨਾਵਾਂ ਦੇ ਸਤਰ 'ਤੇ ਜਾਣਨ ਦੀ ਸ਼ਕਤੀ ਹੀ ਨਹੀਂ ਜਾਗੀ ਤਾਂ ਜਾਣੇਗਾ ਕਿਵੇਂ? ਫਿਰ ਬੁੱਧੀ ਬਿਲਾਸ ਕਰਕੇ ਰਹਿ ਜਾਏਗਾ। ਇਹ ਸ਼ਕਤੀ ਜਗਾਉਣੀ ਬਹੁਤ ਜ਼ਰੂਰੀ ਹੈ। ਇੱਕ ਕਹਾਣੀ ਚੱਲਦੀ ਹੈ ਸਾਡੇ ਇੱਥੇ। ਦੋ ਮੁੰਡੇ, ਬਹੁਤ ਗਰੀਬ, ਉਹਨਾਂ ਵਿੱਚੋਂ ਇੱਕ ਅੰਨਾ, ਜਨਮ ਤੋਂ ਅੰਨਾ, ਦੋਨੋਂ ਭਿੱਖ ਮੰਗ ਕੇ ਆਪਣਾ ਪੇਟ ਪਾਲਣ। ਇੱਕ ਦਿਨ ਇੰਝ ਹੋਇਆ ਕਿ ਜਿਹੜਾ ਅੰਨਾ ਸੀ ਉਹ ਬਹੁਤ ਬਿਮਾਰ ਹੋ ਗਿਆ, ਬਹੁਤ ਤੇਜ਼ ਬੁਖਾਰ ਹੋ ਗਿਆ, ਤਾਂ ਦੂਜੇ ਨੇ ਕਿਹਾ, ਤੂੰ ਇੱਥੇ ਹੀ ਰਹਿ ਭਾਈ, ਤੇਰੇ ਲਈ ਭਿੱਖ ਮੈਂ ਹੀ ਮੰਗ ਲੈ ਆਵਾਂਗਾ, ਅਤੇ ਗਿਆ ਭਿੱਖ ਮੰਗਣ ਲਈ। ਸੰਯੋਗ ਨਾਲ ਕਿਸੇ ਘਰਵਾਲੀ ਨੇ ਉਸ ਦਿਨ ਉਹਨੂੰ ਖੀਰ ਦੇ ਦਿੱਤੀ, ਬੜਾ ਖੁਸ਼ ਹੋਇਆ। ਉਸ ਕੋਲ ਕੋਈ ਬਰਤਨ ਨਹੀਂ ਸੀ ਤਾਂ ਹੱਥਾਂ 'ਚ ਜਿਹੜੀ ਖੀਰ ਮਿਲੀ ਉਹਨੂੰ ਪੀ ਗਿਆ। ਵਾਪਸ ਆਇਆ ਤਾਂ ਇਮਾਨਦਾਰੀ ਨਾਲ ਕਹਿੰਦਾ ਹੈ, ਭਾਈ ਤੇਰੇ ਲਈ ਇਹ ਨਹੀਂ ਲਿਆ ਸਕਿਆ, ਮੇਰੇ ਕੋਲ ਕੋਈ ਭਾਂਡਾ ਨਹੀਂ ਸੀ, ਅੱਜ ਤਾਂ ਖੀਰ ਮਿਲੀ, ਬੜੀ ਸਵਾਦ ਸੀ। ਉਸ ਵਿਚਾਰੇ ਨੇ ਖੀਰ ਕਦੇ ਖਾਈ ਨਹੀਂ ਸੀ ਤਾਂ ਕਹਿੰਦਾ ਹੈ, ਖੀਰ ਕੀ ਹੁੰਦੀ ਹੈ? ਅਰੇ ਤੈਨੂੰ ਨਹੀਂ ਪਤਾ ਖੀਰ ਕੀ ਹੁੰਦੀ ਹੈ? ਭਾਈ ਮੈਂ ਤਾਂ ਕਦੇ ਨਹੀਂ ਖਾਈ, ਵੇਖੀ ਨਹੀਂ, ਮੈਂ ਕੀ ਜਾਣਾ। ਅਰੇ खीर सफेद सफेद होंदी है, पर सफेद सफेद की होंदा है वो जन्म दा अन्ना, उन्हों की पता सफेद सफेद की होंदा है। अरे जड़ा काला नहीं होंदा वो सफेद होंदा है, ये काला की होंदा है? तेनू सफेद नहीं पता, तेनू काला नहीं पता, बड़ा मूर्ख है। तेनू सफेद नहीं पता, तेनू काला नहीं पता, भाई नहीं पता मैं की करा, तू समझा ना। नेड़े ही कोई बगला पक्षी खड़ा सी, फड़ ले आया उन्हों, इहो जिहा सफेद होंदा है? उन्हें कहा लिया वेखदा हाँ कि इहो जिहा सफेद होंदा है। अखां ते हैं नहीं बेचारे दियाँ, उंगलियां नाल टटोल के कहिंदा है हुण समझ गया सफेद किहो जिहा होंदा है, बड़ा मुलायम मुलायम होंदा है। वो कहिंदा है मूर्ख है रे, उस मुलायम होण दी या खुरदरा होण दी कीड़ी गल है, सफेद सफेद है, मुलायम भी हो सकता है खुरदरा भी हो सकता है। इस पक्षी की तरह सफेद, अरे तू क्या इस पक्षी की तरह सफेद, मैं हाथ फैर के वेख्या ये मुलायम है, पर तू कहिंदा है मुलायम भी नहीं है, तां दस भाई सफेद किहो जिहा होंदा है? अरे तू जरा चंगी तरह वेख, ये पक्षी जिवें है ना उस तरह का सफेद, बगले वांग सफेद, बेचारा की करे। फिर उस ते हाथ फेर के वेखता है, चुंझ तो शुरू करता है अते शरीर ते हाथ नू फेर के एदा हुण समझ गया, टेढ़ा है ना तां सफेद टेढ़ा होंदा है, तेरी खीर टेढ़ी है, उदों तो ये मुहावरा चल पिया तेरी खीर टेढ़ी है। तां ये जिहड़ियां दार्शनिकता दियां गल्लां करन वाले लोग हन भारत दे या भारत तो बहर, साडा ये दर्शन, साडा ये दर्शन, साडी ये फिलोसफी, सब दी खीर टेढ़ी। अनुभव नहीं कीता ना, सुनी सुनाई गल है, अनुभव करन दी शक्ति ही नहीं जगाई ना। इन्हां तिन्नां दिनां तक यही कम करदे रहे, अपने आप अपने वेदन नाल स्ववेदन नाल अनुभव नूं जगाया, प्रग्ञा नूं जगाया। साह दा कम इस लई शुरू कीता कि छोटी जिही जगह ते साह दा अनुभव करदे करदे इन्नी जी दूरी ते संवेदना जागण लगे तां स्ववेदन होया, पराया वेदन नहीं। जेकर गर्मी महसूस होंदी है तां मैनू महसूस होंदी है, कल्पना नहीं सचमुच महसूस होंदी है। धड़कन महसूस होंदी है तो मैन्यू होंदी है, कल्पना नहीं है, किसी दूजे की कही गल नहीं है। इंज सोवेदन इत्थे शुरू होया, हुण कल वेखोगे सारे शरीर च सोवेदन शुरू होण लगेगा, अपने अनुभव नाल सच्चाई जाण लगोगे, बस प्रग्ञा दा कम सही रूप च शुरू हो जाएगा। की होएगा इस दा नतीजा की होएगा? अगे वधोगे तां पहलां तां अनित्य बोध जागेगा, ये सारा कुछ नश्वर है भंगुर है, नश्वर है भंगुर है, इंज कहिंदे आए वो अपनी जगह। हुण अपने अनुभव नाल जाणोगे सचमुच नश्वर है, सचमुच भंगुर है। वेख पैदा होंदा है नष्ट हो जाता है, पैदा होंदा है नष्ट हो जाता है, अनुभव नहीं कर रहा तां भरम पैदा होंदा है। बार बार दी दुनिया नूं वेख के कहिंदा है अनित्य है नश्वर है भंगुर है, बड़ी भ्रांति होंदी है। अखां नाल वेखदा है फिर भी कहिंदा है नश्वर है भंगुर है, भ्रांति होंदी है। की भ्रांति होंदी है? जिहड़ा कम बड़ी तेजी नाल हो रहा होए वो साडे लई भ्रांति पैदा करेगा, बहुत भ्रांति पैदा करेगा। एक उदाहरण नाल समझो, एक आदमी रात नूं सौं गया अते सौंदे वक्त उसने एक दीया बालिया, मोमबत्ती बाली अते सौं गया। सवेरे उठ्या तां उही दीया बल रहा है, उही मोमबत्ती बल रही है। हुण भ्रांति उसनूं इह रहेगी कि वेख उही मोमबत्ती बल रही है, उही दीया बल रहा है, उही प्रकाश है। अरे कित्थे वो प्रकाश है? रात भर च किन्ना बदल गया? बड़े ध्यान नाल वेखेगा तां पता लगेगा कि एक पल च एक लौ उठी अते नष्ट होई, दूजी आई नष्ट होई, तीजी आई नष्ट होई, बिच कोई अंतराल नहीं। एक तो बाद एक, एक तो बाद एक लौ उठती है नष्ट होंदी है, उठती है नष्ट होंदी है, अते सानू भ्रम होंदा है कि उही है उही है, जबकि वो नहीं है, बदलती जा रही है। ये इलैक्ट्रिक बल्ब, ये बल्ब मैं दो बार उंगली चुकी, सानू की भ्रम होंदा है उही बिजली का बल्ब है अते उही प्रकाश है। अरे कित्थे उही प्रकाश भाई? जेकर उही प्रकाश होंदा तां ये बिजली दी कंपनी वाले महीने दे आखिर विच क्यों बिल भेज देंदे हन? इन्ना करंट कंज्यूम किया पैसे दिओ, कादे पैसे? ये बल्ब असीं खरीद के लै आए, ये स्विच साडा, असीं इस नूं ऑन किया तां ये प्रकाश आ गया, तुसीं कादे पैसे मंगदे हो? बेचारा ठीक ही मंगदा है, अपने जनरेटर नाल बिजली पैदा करदा है अते ओह तारां दे सहारे आंदी है जल्दी है आंदी है जल्दी है, ਇੰਨੀ ਤੇਜ਼ ਗਤੀ ਨਾਲ ਪੈਦਾ ਹੁੰਦੀ ਹੈ, ਨਸ਼ਟ ਹੁੰਦੀ ਹੈ, ਪੈਦਾ ਹੁੰਦੀ ਹੈ, ਨਸ਼ਟ ਹੁੰਦੀ ਹੈ, ਪਰ ਸਾਨੂੰ ਭਰਮ ਹੁੰਦਾ ਹੈ ਕਿ ਉਹੀ ਹੈ, ਉਹੀ ਹੈ, ਉਹੀ ਹੈ। ਇਹ ਭ੍ਰਾਂਤੀ ਕਿਵੇਂ ਟੁੱਟੇ? ਦਰਸ਼ਨ ਤਾਂ ਹੈ, ਇਹ ਵੀ ਦਰਸ਼ਨ ਹੈ, ਪਰ ਸਮਿਕ ਨਹੀਂ ਹੋਇਆ, ਕਿਉਂਕਿ ਇਸ ਦਾ ਵਿਘਟਨ ਨਹੀਂ ਹੋਇਆ, ਇਸ ਦਾ ਵਿਸ਼ਲੇਸ਼ਣ ਨਹੀਂ ਹੋਇਆ, ਇਸ ਦੀ ਗਹਿਰਾਈਆਂ 'ਚ ਨਹੀਂ ਗਏ। ਹੋਰ ਇੱਕ ਉਦਾਹਰਨ ਨਾਲ ਸਮਝੋ। ਸਵੇਰੇ ਇੱਕ ਕਿਸ਼ਤੀ ਫੜੀ ਅਤੇ ਨਦੀ ਦੇ ਉਸ ਪਾਰ ਚਲਾ ਗਿਆ। ਉਸ ਪਾਰ ਦਿਨ ਭਰ ਜਿਹੜਾ ਕੰਮ ਕਰਨਾ ਸੀ ਉਹ ਕੀਤਾ ਅਤੇ ਸ਼ਾਮ ਨੂੰ ਵਾਪਸ ਆ ਗਿਆ ਉਸੇ ਕਿਸ਼ਤੀ ਵਿੱਚ ਬੈਠ ਕੇ। ਤਾਂ ਕੀ ਭਰਮ ਹੋਏਗਾ? ਸਾਰੇ ਐਸੇ ਭਰਮ ਵਿੱਚ ਰਹਿਣਗੇ ਕਿ ਇਹ ਜਿਹੜੀ ਗੰਗਾ ਮੈਂ ਸਵੇਰੇ ਪਾਰ ਕੀਤੀ ਸੀ, ਸ਼ਾਮ ਨੂੰ ਵੀ ਉਹੀ ਗੰਗਾ ਪਾਰ ਕੀਤੀ। ਅਰੇ ਉਹ ਗੰਗਾ ਕਿੱਥੇ? ਸਵੇਰੇ ਵਾਲੀ ਗੰਗਾ ਤਾਂ ਕਿਤੇ ਗਈ। ਪਰ ਭਰਮ ਇਹੀ ਚੱਲਦਾ ਹੈ ਕਿ ਉਹੀ ਗੰਗਾ। ਜਰਾ ਉਸ 'ਚ ਡੁਬਕੀ ਲਗਾ ਕੇ ਵੇਖੋ। ਇੱਕ ਡੁਬਕੀ ਲਗਾਈ ਅਤੇ ਸਿਰ ਉੱਤੇ ਕੱਢਿਆ, ਦੂਜੀ ਡੁਬਕੀ ਲਗਾਈ ਸਿਰ ਬਾਹਰ ਕੱਢਿਆ, ਤੀਜੀ ਡੁਬਕੀ ਲਗਾਈ ਸਿਰ ਉੱਤੇ ਕੱਢਿਆ। ਹਮੇਸ਼ਾ ਭਰਮ ਇਹੀ ਬਣਿਆ ਰਹੇਗਾ ਕਿ ਮੈਂ ਉਸੇ ਗੰਗਾ 'ਚ ਡੁਬਕੀ ਲਗਾ ਰਿਹਾ ਹਾਂ, ਉਸੇ ਗੰਗਾ 'ਚ। ਬੜੇ ਧਿਆਨ ਨਾਲ ਵੇਖੇਗਾ ਤਾਂ ਪਤਾ ਲੱਗੇਗਾ ਉਹ ਗੰਗਾ ਕਿੱਥੇ ਰਹੇ। ਪਹਿਲੀ ਡੁਬਕੀ ਲਗਾਈ ਤਾਂ ਉਹ ਗੰਗਾ ਤਾਂ ਬਹਿ ਗਈ, ਉਸ ਦਾ ਇੱਕ ਕਤਰਾ ਇੱਕ ਬੂੰਦ ਵੀ ਨਹੀਂ ਬਚੀ। ਦੂਜੀ ਡੁਬਕੀ ਦੂਜੀ ਗੰਗਾ 'ਚ ਹੀ ਲੱਗੀ, ਤੀਜੀ ਡੁਬਕੀ ਤੀਜੀ ਗੰਗਾ ਵਿੱਚ ਹੀ ਲੱਗ ਰਹੀ ਹੈ। ਇਹ ਭਰਮ ਕੱਢਣ ਲਈ ਬੜੇ ਧਿਆਨ ਨਾਲ ਵੇਖਣਾ ਹੁੰਦਾ ਹੈ। ਹੁਣ ਧਿਆਨ ਨਾਲ ਵੇਖ ਕੇ ਵੀ ਜੇਕਰ ਆਪਣੇ ਅੰਦਰ ਦੀ ਵਿਸ਼ਲੇਸ਼ਣ ਕਰਨ ਦੀ, ਵਿਗਠਨ ਕਰਨ ਦੀ ਸ਼ਕਤੀ ਨਹੀਂ ਜਾਗੀ ਤਾਂ ਫਿਰ ਭਰਮ ਹੀ ਰਹੇਗਾ। ਜੋ ਜੋ ਅਸੀਂ ਆਪਣੀ ਅੱਖਾਂ ਦੀ ਸ਼ਕਤੀ ਨਾਲ ਵੇਖ ਕੇ ਜਾਣ ਸਕੀਏ, ਇਹ ਮੋਮਬੱਤੀ ਦੀ ਲੋ, ਇਹ ਦੀਏ ਦੀ ਲੋ, ਵੇਖ ਅੱਖਾਂ ਨਾਲ ਦਿਸਦੀ ਹੈ ਨਾ, ਉੱਠੀ ਖਤਮ ਹੋਈ, ਉੱਠੀ ਖਤਮ ਹੋਈ। ਪਰ ਇਸ ਇਲੈਕਟ੍ਰਿਕ ਬਲਬ ਦਾ ਪ੍ਰਕਾਸ਼, ਇਸ ਦਾ ਉਤਪੰਨ ਹੋਣਾ, ਨਸ਼ਟ ਹੋਣਾ ਅੱਖਾਂ ਨਾਲ ਨਹੀਂ ਦਿਖਾਈ ਦਿੰਦਾ। ਇਹ ਸਾਡੀ ਅੱਖਾਂ ਦੀ ਸ਼ਕਤੀ ਤੋਂ ਵੀ ਅੱਗੇ ਚਲਾ ਗਿਆ, ਸਾਨੂੰ ਨਹੀਂ ਦਿਖਾਈ ਦੇਵੇਗਾ। ਇਸੇ ਤਰ੍ਹਾਂ ਉਹ ਗੰਗਾ ਵਗ ਰਹੀ ਹੈ, ਵਗ ਰਹੀ ਹੈ, ਸਾਨੂੰ ਅੱਖਾਂ ਨਾਲ ਦਿਖਾਈ ਦਿੰਦੀ ਹੈ, ਵੇਖ ਗੰਗਾ ਵਗ ਗਈ, ਦੂਜੀ ਡੁਬਕੀ ਦੂਜੀ ਗੰਗਾ ਵਿੱਚ ਹੀ ਲੱਗੀ, ਤੀਜੀ ਸਮਝ ਆਉਂਦਾ ਹੈ, ਅੱਖਾਂ ਨਾਲ ਦਿਖਾਈ ਦਿੰਦਾ ਹੈ। ਪਰ ਵਿਚਾਰਾ ਇਹ ਗੱਲ ਕਿਵੇਂ ਸਮਝੇਗਾ ਕਿ ਜਿਸ ਵਿਅਕਤੀ ਨੇ ਡੁਬਕੀ ਲਗਾਈ ਉਹ ਵੀ ਬਹਿ ਗਿਆ, ਦੂਜੀ ਡੁਬਕੀ ਬਿਲਕੁਲ ਦੂਜੇ ਬੰਦੇ ਨੇ ਲਗਾਈ, ਤੀਜੀ ਡੁਬਕੀ ਤੀਜੇ ਬੰਦੇ ਨੇ ਹੀ ਲਗਾਈ, ਕਿਵੇਂ ਸਮਝੇਗਾ? ਉਹ ਅਨੁਭਵ ਕਰਨ ਦੀ ਸ਼ਕਤੀ ਜਾਗਣੀ ਚਾਹੀਦੀ ਹੈ ਨਾ। ਇਹ ਗੋਇੰਕਾ ਜਿਹੜਾ ਅੱਧਾ ਘੰਟਾ ਪਹਿਲੇ ਬੋਲਣ ਬੈਠਾ, ਪੌਣਾ ਘੰਟਾ ਪਹਿਲੇ ਬੋਲਣ ਬੈਠਾ, ਵਿਪਸ਼ਨਾ ਨਾ ਕੀਤੀ ਹੋਏ, ਅੰਦਰ ਦੀ ਪ੍ਰਗਿਆ ਨਾ ਜਾਗੀ ਹੋਏ, ਤਾਂ ਇਹੀ ਤਾਂ ਸਮਝੇਗਾ, ਉਹੀ ਗੋਇੰਕਾ ਹਾਂ। ਅਰੇ ਉਹੀ ਤਾਂ ਗੋਇੰਕਾ ਜਿਹੜਾ ਘੰਟਾ ਪਰ ਪਹਿਲਾਂ ਸੀ, ਉਹੀ ਗੋਇੰਕਾ ਜਿਹੜਾ ਅੱਜ ਸਵੇਰੇ ਸੀ, ਉਹੀ ਗੋਇੰਕਾ ਜਿਹੜਾ ਮਹੀਨਾ ਪਰ ਪਹਿਲਾਂ ਸੀ, ਸਾਲ ਪਰ ਪਹਿਲਾਂ ਸੀ, 20 ਸਾਲ ਪਹਿਲਾਂ ਸੀ, 60 ਸਾਲ ਪਹਿਲਾਂ ਸੀ, 65 ਸਾਲ, ਉਹੀ ਗੋਇੰਕਾ, ਉਹੀ ਗੋਇੰਕਾ, ਉਹੀ ਗੋਇੰਕਾ। ਕਿੰਨੀ ਵੱਡੀ ਭ੍ਰਾਂਤੀ! ਅਰੇ ਉਹ ਗੋਇੰਕਾ ਕਿੱਥੇ? ਇਸ ਅੱਧੇ ਪੌਣੇ ਘੰਟੇ 'ਚ ਇਹ ਗੋਇੰਕਾ ਪਤਾ ਨਹੀਂ ਕਿੰਨੀ ਵਾਰ ਮਰਿਆ ਅਤੇ ਕਿੰਨੀ ਵਾਰ ਜੰਮਿਆ। ਹਰ ਪਲ ਕਰੋੜਾਂ ਵਾਰ ਪੈਦਾ ਹੁੰਦਾ ਹੈ, ਨਸ਼ਟ ਹੁੰਦਾ ਹੈ, ਉਤਪੰਨ ਹੁੰਦਾ ਹੈ, ਨਸ਼ਟ ਹੁੰਦਾ ਹੈ, ਜਨਮਦਾ ਹੈ, ਮਰਦਾ ਹੈ, ਜਨਮਦਾ ਹੈ, ਮਰਦਾ ਹੈ। ਇਸ ਸੱਚਾਈ ਨੂੰ ਜਦੋਂ ਆਪਣੀ ਅਨੁਭੂਤੀ ਨਾਲ ਨਹੀਂ ਵੇਖੇਗਾ, ਭਰਮ ਬਣਿਆ ਹੀ ਰਹੇਗਾ। ਮੈਂ ਮੈਂ ਅਤੇ ਮੈਂ ਦੇ ਵੱਲ ਆਸਕਤੀ, ਇਹ ਅਨਿੱਤਿਆ ਬੋਧ ਜਾਗੇਗਾ। ਇਹ ਕੰਮ ਕਰਦੇ 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 ਇਹ ਅਨਿੱਤਿਆ ਬੋਧ ਜਾਗੇਗਾ। ਅੱਜ ਤਾਂ ਥੋੜ੍ਹੀ ਜਿਹੀ ਸੰਵੇਦਨਾ ਇੱਥੇ ਪਤਾ ਲੱਗਣ ਲੱਗੀ, ਕੱਲ੍ਹ ਜਦੋਂ ਕੰਮ ਸ਼ੁਰੂ ਕਰਾਂਗੇ ਤਾਂ ਹੋਰ ਜ਼ਿਆਦਾ। ਲੰਬਾ ਰਸਤਾ ਹੈ, ਕੋਈ ਚਮਤਕਾਰ ਨਹੀਂ ਹੈ। ਹਰ ਕੰਮ 'ਚ ਬੜੀ ਮਿਹਨਤ ਕਰਨੀ ਪੈਂਦੀ ਹੈ। ਮਿਹਨਤ ਕਰਦੇ 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 ਉਸ ਅਵਸਥਾ 'ਤੇ ਪਹੁੰਚ ਜਾਓਗੇ ਕਿ ਸਾਰੇ ਦਾ ਸਾਰਾ ਸਰੀਰ ਪਰਮਾਣੂ ਹੀ ਪਰਮਾਣੂ, ਸਾਰੇ ਦਾ ਸਾਰਾ ਚਿੱਤ ਕੇਵਲ ਤਰੰਗ ਹੀ ਤਰੰਗ, ਪ੍ਰਤੀਕਸ਼ਣ ਉਤਪੰਨ ਹੋਣਾ, ਨਸ਼ਟ ਹੋਣਾ, ਉਤਪੰਨ ਹੋਣਾ, ਨਸ਼ਟ ਹੋਣਾ। ਅਰੇ ਸੱਚਮੁੱਚ ਅਨਿੱਤਿਆ ਹੈ, ਸੱਚਮੁੱਚ ਅਨਿੱਤਿਆ ਹੈ। ਅੱਜ ਤਾਂ ਬੁੱਧੀ ਨਾਲ ਸਮਝਦੇ ਹਾਂ ਅਨਿੱਤਿਆ ਹੈ, ਪਰਿਵਰਤਨਸ਼ੀਲ ਹੈ। ਇੱਕ ਨਿੱਕਾ ਜਿਹਾ ਬੱਚਾ ਪੈਦਾ ਹੋਇਆ, ਕਿੰਨਾ ਸੁੰਦਰ, ਕਿੰਨਾ ਕੋਮਲ। ਉਸ ਬੱਚੇ ਨੂੰ 10 ਸਾਲ ਬਾਅਦ ਵੇਖਦਾ ਹਾਂ, ਅਰੇ ਇੱਕਦਮ ਬਦਲ ਗਿਆ। ਉਸ ਬੱਚੇ ਨੂੰ 10 ਨਹੀਂ 20 ਸਾਲ ਬਾਅਦ ਵੇਖਦਾ ਹਾਂ, ਹੋਰ ਬਦਲ ਗਿਆ। 40, 50, 60, 80 ਸਾਲ ਬਾਅਦ ਵੇਖਦਾ ਹਾਂ, ਇੱਕਦਮ ਬਦਲ ਗਿਆ। ਉਹੀ ਬੱਚਾ ਜਦੋਂ ਪੈਦਾ ਹੋਇਆ ਤਾਂ ਕਿਹੋ ਜਿਹਾ ਕੋਮਲ ਕੋਮਲ ਸਰੀਰ, ਹੁਣ 80 ਸਾਲਾਂ ਬਾਅਦ ਵੇਖਦਾ ਹਾਂ ਤਾਂ ਅਰੇ ਝੁਰੀਆਂ ਪੈ ਗਈਆਂ, ਕੀ ਹੋ ਗਿਆ ਇਸ ਨੂੰ? ਉਹੀ ਬੱਚਾ ਹੈ, ਉਹੀ ਬੱਚਾ ਹੈ। ਉਹੀ ਬੱਚਾ ਨਹੀਂ ਵੀ ਹੈ, ਕੀ ਹੋਇਆ? ਹਰ 10 ਸਾਲ ਬਾਅਦ ਦੀ ਰਾਤ ਨੂੰ ਚਾਦਰ ਤਾਣ ਕੇ ਸੁੱਤਾ ਅਤੇ ਕਿਸੇ ਅੱਲਾ ਮੀਆਂ ਨੇ ਜਾਦੂ ਡੰਡਾ ਉਸ 'ਤੇ ਫੇਰਿਆ ਕਿ ਸਵੇਰੇ ਬਿਲਕੁਲ ਬਦਲਿਆ ਹੋਇਆ ਉੱਠਿਆ? ਇੰਝ ਨਹੀਂ ਹੁੰਦਾ ਨਾ। ਤਾਂ ਕਿਵੇਂ ਹੁੰਦਾ ਹੈ? ਪ੍ਰਤੀ ਕਸ਼ਣ ਬਦਲਦਾ ਹੈ, ਪ੍ਰਤੀਕਸ਼ਣ ਬਦਲਦਾ ਹੈ ਜਰਜਰਿਤ ਹੁੰਦਾ ਹੈ, ਬਦਲਦਾ ਹੈ ਜਰਜਰਿਤ ਹੁੰਦਾ ਹੈ। ਆਪਣੀ ਮੌਤ ਵੱਲ ਦੌੜਿਆ ਜਾ ਰਿਹਾ ਹੈ, ਨਹੀਂ ਸਮਝਦਾ ਹੈ, ਅਨੁਭੂਤੀਆਂ ਨਾਲ ਸੱਚਾਈ ਨਹੀਂ ਸਮਝਦਾ, ਤਾਂ ਬਹੁਤ ਖੁਸ਼ ਹੁੰਦਾ ਹੈ। ਮੈਂ 20 ਸਾਲਾਂ ਦਾ ਹੋ ਗਿਆ ਨਾ, ਤਾਂ 20 ਸਾਲਾਂ ਦਾ ਬੜਾ ਜਸ਼ਨ ਮਨਾਉਂਦਾ ਹੈ, ਆਪਣੀ ਬਰਥਡੇ ਪਾਰਟੀ ਮਨਾਉਂਦਾ ਹੈ, ਜਨਮ ਦਿਨ ਮਨਾਉਂਦਾ ਹੈ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ। ਵਿਚਾਰੇ ਨੂੰ ਹੋਸ਼ ਨਹੀਂ ਕਿ ਮੈਂ 20 ਸਾਲ ਆਪਣੀ ਮੌਤ ਦੇ ਨੇੜੇ ਚਲਾ ਗਿਆ। ਕਾਹਦੀ ਖੁਸ਼ੀਆਂ ਮਨਾਉਂਦਾ ਹਾਂ ਭਾਈ? 20 ਸਾਲ ਨੇੜੇ ਚਲਾ ਗਿਆ, 25 ਸਾਲ ਨੇੜੇ ਚਲਾ ਗਿਆ। ਇਸ ਦਾ ਮਤਲਬ ਇਹ ਵੀ ਨਹੀਂ ਕਿ ਜਦੋਂ ਜਦੋਂ ਜਨਮ ਦਿਨ ਆਏ ਤਾਂ ਸਿਰ ਪਟਕ ਕੇ ਰੋਵੋਗੇ, ਹਾਏ ਰੇ ਮੌਤ ਦੇ 1 ਸਾਲ ਨੇੜੇ ਚਲੇ ਗਏ। ਧਰਮ ਰੋਣਾ ਨਹੀਂ ਸਿਖਾਉਂਦਾ, ਹੋਸ਼ ਜਗਾਏਗਾ। ਇੰਨਾ ਸਮਾਂ ਤਾਂ ਗਿਆ, ਹੁਣ ਅੱਗੇ ਪਤਾ ਨਹੀਂ ਕਿੰਨਾ ਸਮਾਂ ਬਚਿਆ ਹੈ। ਜਿੰਨਾ ਵੀ ਸਮਾਂ ਹੈ ਉਸ ਦਾ ਸਦਉਪਯੋਗ ਕਰਾਂਗਾ। ਰੋਏਗਾ ਨਹੀਂ, ਹੋਸ਼ ਜਾਗੇਗਾ। ਵਿੱਦਿਆ ਜਾਗੀ ਹੈ ਨਾ, ਪ੍ਰਗਿਆ ਜਾਗੀ ਹੈ ਨਾ, ਹੋਸ਼ ਰਹੇਗਾ। ਗੱਲ ਸਮਝ ਲਓ, ਅਨੁਭੂਤੀ ਨਾਲ ਗੱਲ ਨਹੀਂ ਸਮਝੇਗਾ ਤਾਂ ਇਹਨਾਂ ਪ੍ਰਵਚਨਾਂ ਦਾ ਕੋਈ ਅਸਰ ਨਹੀਂ ਹੋਏਗਾ। ਜਿਸ ਦਿਨ ਅਨੁਭਵ ਨਾਲ ਜਾਣਨ ਲੱਗੋਗੇ ਅਤੇ ਗਹਿਰਾਈਆਂ ਚਲੇ ਜਾਓਗੇ, ਉਸ ਦਿਨ ਸਾਰੀ ਗੱਲ ਚੰਗੀ ਤਰ੍ਹਾਂ ਸਮਝ 'ਚ ਆਉਣ ਲੱਗੇਗੀ। ਅਨਿੱਤ ਹੈ, ਨਸ਼ਵਰ ਹੈ, ਅਨਿੱਤ ਹੈ। ਇਹ ਅਨਿੱਤ ਬੋਧ ਜਾਗੇਗਾ। ਇਹ ਅਨਿੱਤ ਬੋਧ ਜਿੰਨਾ ਜਿੰਨਾ ਪੁਸ਼ਟ ਹੁੰਦਾ ਚਲਾ ਜਾਏਗਾ। ਪ੍ਰਗਿਆ ਦਾ ਉਹ ਹਿੱਸਾ ਜਿਹੜਾ ਸਾਡੇ ਅੰਦਰ ਅਨਿੱਤ ਹੈ ਉਹ ਅਨੁਭੂਤੀ ਨਾਲ ਸਿਖਾ ਦਿੰਦਾ ਹੈ। ਉਹ ਹਿੱਸਾ ਜਿੰਨਾ ਜਿੰਨਾ ਪੁਸ਼ਟ ਹੁੰਦਾ ਚਲਾ ਜਾਏਗਾ, ਪ੍ਰਗਿਆ ਦਾ ਦੂਜਾ ਹਿੱਸਾ ਆਪਣਾ ਸਿਰ ਚੁੱਕਣ ਲੱਗੇਗਾ। ਉਸ ਨੂੰ ਦੁੱਖ ਬੋਧ ਕਿਹਾ। ਕੀ ਦੁੱਖ ਬੋਧ? ਕੰਮ ਸ਼ੁਰੂ ਕਰਦਿਆਂ ਹੀ ਦੁੱਖ ਬੋਧ ਹੋਣ ਲੱਗਾ ਨਾ। ਬੈਠਾ ਤਾਂ ਪੈਰ ਟੁੱਟਿਆ ਰੇ, ਮਰਿਆ ਰੇ, ਕਮਰ ਟੁੱਟਦੀ ਹੈ ਰੇ, ਸਿਰ ਦੁੱਖਦਾ ਹੈ ਰੇ, ਕਿੱਥੇ ਫਸ ਗਏ ਰੇ, ਕੀ ਕਰਨ ਲੱਗੇ ਰੇ, ਸਾਨੂੰ ਤਾਂ ਜ਼ਰਾ ਵੀ ਆਨੰਦ ਨਹੀਂ ਆਉਂਦਾ ਰੇ, ਇੰਝ ਰੇ, ਉਂਝ ਰੇ। ਦੁੱਖ ਆਇਆ ਨਾ ਸਾਹਮਣੇ, ਇਸ ਨੂੰ ਦੁੱਖ ਬੋਧ ਨਹੀਂ ਕਹਿੰਦੇ। ਇਹੀ ਕੰਮ ਕਰਦੇ 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 ਐਸੇ 10 ਦਿਨਾਂ ਦੇ ਸ਼ਿਵਰ 'ਚ, ਜਾਂ 2-10 ਦਿਨਾਂ ਦੇ ਸ਼ਿਵਰ 'ਚ, ਜਾਂ 3-10 ਦਿਨਾਂ ਦੇ ਸ਼ਿਵਰ 'ਚ ਇਹੋ ਜਿਹੀ ਅਵਸਥਾ ਆਏਗੀ। ਇਹ ਸਾਰੀਆਂ ਪੀੜੀਆਂ ਖਤਮ ਹੋ ਜਾਣਗੀਆਂ। ਸਾਰਾ ਭਾਰੀਪਨ ਦੂਰ ਹੋ ਗਿਆ। ਸਾਰਾ ਸਰੀਰ ਸਿਰਫ ਤਰੰਗਾਂ ਹੀ ਤਰੰਗਾਂ, ਭਕੰਪਿਤੋ ਭਕੰਪਿਤੋ, ਛੋਟੀਆਂ ਛੋਟੀਆਂ ਤਰੰਗਾਂ। ਬੜੀ ਸਫੁਰਣਾ ਹੋਏਗੀ, ਅੰਦਰ ਹੀ ਅੰਦਰ ਬੜਾ ਪੁਲਕ ਰੋਮਾਂਚ ਹੋਏਗਾ, ਬਹੁਤ ਚੰਗਾ ਲੱਗੇਗਾ। ਤਾਂ ਕਹੇਗਾ, ਅਰੇ ਹੁਣ ਤਾਂ ਪ੍ਰਾਪਤ ਹੋ ਗਿਆ, ਬੜਾ ਆਨੰਦ ਆਇਆ, ਬੜਾ ਆਨੰਦ ਆਇਆ, ਮੁਕਤਾਨੰਦ ਆ ਗਿਆ, ਮੋਕਸ਼ਾਨੰਦ ਆ ਗਿਆ, ਕਿ ਆਤਮਾਨੰਦ ਆ ਗਿਆ, ਕਿ ਪਰਮਾਨੰਦ ਆ ਗਿਆ, ਕਿ ਬ੍ਰਹਮਾਨੰਦ ਆ ਗਿਆ, ਬਸ ਮਿਲ ਗਿਆ। ਇਸੇ ਲਈ ਕਰ ਰਹੇ ਸੀ ਸਾਰਾ ਕੰਮ। ਸਵੇਰੇ ਤਾਂ ਇਹੋ ਜਿਹੀ ਅਨੁਭੂਤੀ ਹੋਈ, ਪਰ ਸ਼ਾਮ ਨੂੰ ਨਹੀਂ ਹੋਈ। ਫਿਰ ਭਾਰੀਪਣ ਆ ਗਿਆ, ਤਾਂ ਰੋਂਦਾ ਰੋਂਦਾ ਆਉਂਦਾ ਹੈ ਸਾਡੇ ਕੋਲ ਕਿ ਗੁਰੂ ਜੀ, ਸਵੇਰੇ ਤਾਂ ਬਹੁਤ ਚੰਗੀ ਸਾਧਨਾ ਹੋਈ ਸੀ, ਇਹੋ ਜਿਹਾ ਆਨੰਦ ਆਇਆ, ਇਹੋ ਜਿਹਾ ਆਨੰਦ ਆਇਆ, ਸ਼ਾਮ ਨੂੰ ਤਾਂ ਨਹੀਂ ਆਇਆ ਮਹਾਰਾਜ। ਅਰੇ ਤਾਂ ਹੋਸ਼ ਕਰ, ਉਹ ਸਰੀਰ ਅਤੇ ਚਿੱਤ ਦੀ ਹੀ ਅਨੁਭੂਤੀ ਸੀ ਅਤੇ ਉਹ ਅਨਿੱਤ ਹੈ, ਖਤਮ ਹੋ ਗਈ ਨਾ। ਰੋਂਦਾ ਕਾਹਦੇ ਵਾਸਤੇ ਹੈ? ਜੋ ਕੁਝ ਵੀ ਪੈਦਾ ਹੁੰਦਾ ਹੈ ਉਹ ਦੇਰ ਸਵੇਰੇ ਖਤਮ ਹੋ ਜਾਂਦਾ ਹੈ। ਇਹ ਹੋਸ਼ ਜਾਗੇਗਾ ਕਿ ਜਿਸ ਨੂੰ ਮੈਂ ਸੁੱਖ ਮੰਨ ਰਿਹਾ ਹਾਂ, ਆਨੰਦ ਮੰਨ ਰਿਹਾ ਹਾਂ, ਕਿਉਂਕਿ ਉਹ ਸਰੀਰ ਅਤੇ ਚਿੱਤ ਦੀ ਹੀ ਅਨੁਭੂਤੀ ਹੈ, ਨਿੱਤ ਨਹੀਂ ਹੈ, ਸ਼ਾਸ਼ਵਤ ਨਹੀਂ ਹੈ, ਧਰੁਵ ਨਹੀਂ ਹੈ, ਦੇਰ ਸਵੇਰ ਖਤਮ ਹੋਣ ਵਾਲੀ ਹੈ। ਫਿਰ ਕਿੰਨੀ ਵੀ ਸੁਖਦ ਅਨੁਭੂਤੀ ਕਿਉਂ ਨਾ ਹੋਏ, ਜਦ ਉਹ ਪਲਟੇਗੀ, ਬਦਲੇਗੀ, ਤਾਂ ਦੁੱਖ ਵਿੱਚ ਹੀ ਬਦਲੇਗੀ, ਤਾਂ ਦੁੱਖ ਹੀ ਹੈ। ਦੁੱਖ ਤਾਂ ਦੁੱਖ ਹੈ ਹੀ, ਪਰ ਦੁਨੀਆਦਾਰੀ ਦੀ ਭਾਸ਼ਾ 'ਚ ਜਿਹਨੂੰ ਸੁੱਖ ਕਹਿ ਰਿਹਾ ਹਾਂ ਉਹ ਵੀ ਦੁੱਖ ਹੀ ਹੈ। ਇੰਝ ਆਪਣੇ ਅਨੁਭਵ ਨਾਲ ਜਾਣਨ ਲੱਗੇਗਾ। ਜਿਸ ਨੂੰ ਸੁੱਖ ਮੰਨ ਲਿਆ ਉਸ ਦੇ ਪ੍ਰਤੀ ਆਸਕਤੀ ਪੈਦਾ ਕਰ ਲਈ, ਆਸਕਤੀ ਪੈਦਾ ਕਰ ਲਈ ਤਾਂ ਜਿਵੇਂ ਉਹ ਸੁੱਖ ਮਿਟਿਆ, ਦੂਰ ਹੋਇਆ, ਫਿਰ ਰੋਣਾ ਸ਼ੁਰੂ ਕਰ ਦਿੱਤਾ। ਹਰ ਆਸਕਤੀ ਸਾਨੂੰ ਰੁਲਾਏਗੀ, ਹਾਏ ਰੇ ਛੁੱਟ ਗਿਆ ਰੇ, ਉਹ ਸੁੱਖ ਤਾਂ ਆਇਆ ਸੀ, ਛੁੱਟ ਗਿਆ ਰੇ, ਛੁੱਟ ਗਿਆ ਰੇ, ਤਾਂ ਉਸ 'ਚ ਦੁੱਖ ਸਮਾਇਆ ਹੋਇਆ ਹੈ। ਇਹ ਗੱਲ ਅਨੁਭੂਤੀ ਨਾਲ ਜਾਣਨ ਲੱਗੇਗਾ। ਇਹ ਅਨਿੱਤ ਬੋਧ ਜਾਗੇਗਾ, ਦੁੱਖ ਬੋਧ ਜਾਗੇਗਾ, ਤਾਂ ਇੱਕ ਤੀਜਾ ਬੋਧ ਜਾਗਣ ਲੱਗੇਗਾ। ਪ੍ਰਗਿਆ ਦਾ ਤੀਜਾ ਹਿੱਸਾ ਆਪਣਾ ਸਿਰ ਚੁੱਕੇਗਾ। ਉਸ ਨੂੰ ਅਨਾਤਮ ਬੋਧ ਕਿਹਾ। ਇਹ ਸ਼ਬਦ ਬੜਾ ਭ੍ਰਾਮਕ ਹੋ ਗਿਆ। ਇਹ ਅਨਾਤਮ ਸ਼ਬਦ ਜਦੋਂ ਐਸੇ ਬਾਵਲੇ ਲੋਕਾਂ ਦੇ ਹੱਥ ਵਿੱਚ ਗਿਆ ਕਿ ਜਿਨ੍ਹਾਂ ਨੂੰ ਸਿਰਫ ਦਾਰਸ਼ਨਿਕ ਮਾਨਿਅਤਾ ਨਾਲ ਹੀ ਲੈਣ ਦੇਣ ਹੈ, ਇਹੋ ਜਿਹੇ ਲੋਕਾਂ ਦੇ ਹੱਥ 'ਚ ਗਿਆ ਕਿ ਸਮਝੋ ਧਰਮ ਡੁੱਬ ਗਿਆ, ਤਾਂ ਸਮਝੋ ਪ੍ਰਗਿਆ ਡੁੱਬ ਗਈ। ਹੁਣ ਲੜਦੇ ਹਨ, ਵਿਵਾਦ ਕਰਦੇ ਹਨ। ਇੱਕ ਕਹਿੰਦਾ ਹੈ ਆਤਮਾ ਹੈ, ਦੂਜਾ ਕਹਿੰਦਾ ਹੈ ਆਤਮਾ ਨਹੀਂ ਹੈ। ਅਰੇ ਕਿਸ ਨੂੰ ਅਨਾਤਮ ਕਹਿੰਦੇ ਸੀ ਪੁਰਾਣੇ ਭਾਰਤ ਵਿੱਚ, ਕਿ ਜਿੱਥੇ ਮੈਂ ਮੇਰੇ ਦਾ ਨਾਮੋ ਨਿਸ਼ਾਨ ਨਾ ਰਹੇ, ਇਹ ਸਾਰੇ ਦਾ ਸਾਰਾ ਸਰੀਰ ਸਕੰਦ, ਇਹ ਮੈਂ ਨਹੀਂ ਹਾਂ, ਇਹ ਮੇਰਾ ਨਹੀਂ ਹੈ, ਇਹ ਮੇਰੀ ਆਤਮਾ ਨਹੀਂ ਹੈ, ਇਹ ਸਾਰੇ ਦਾ ਸਾਰਾ ਚਿੱਤ ਸਕੰਦ, ਮਾਨਸ ਸਕੰਦ, ਮੈਂ ਨਹੀਂ ਹਾਂ, ਮੇਰਾ ਨਹੀਂ ਹੈ, ਮੇਰੀ ਆਤਮਾ ਨਹੀਂ ਹੈ। ਇਸ ਨੂੰ ਵੀ ਸਿਰਫ ਸ਼ਰਧਾ ਨਾਲ ਮੰਨ ਕੇ ਬੈਠ ਗਿਆ ਤਾਂ ਅਨਾਤਮ ਨਹੀਂ ਸਮਝਿਆ, ਇਸ ਨੂੰ ਵੀ ਸਿਰਫ ਬੁੱਧੀ ਨਾਲ ਚਿੰਤਨ ਮਨਨ ਕਰਕੇ ਮੰਨ ਲਿੱਤਾ ਤਾਂ ਵੀ ਅਨਾਤਮ ਨਹੀਂ ਜਾਣਿਆ। ਅਨੁਭੂਤੀ ਨਾਲ ਵੇਖਦਾ ਹੈ ਕਿੱਥੇ ਮੈਂ ਹਾਂ ਭਾਈ, ਕਿਸ ਨੂੰ ਮੈਂ ਕਹਿੰਦਾ ਹਾਂ, ਇਹ ਸਾਰਾ ਪਰਮਾਣੂਆਂ ਦਾ ਪੁੰਜ, ਬੁੱਧਬੁਦੇ ਹੀ ਬੁੱਧਬੁਦੇ, ਬੁੱਧਬੁਦੇ ਹੀ ਬੁੱਧਬੁਦੇ, ਕਿਹੜੇ ਬੁੱਧਬੁਦੇ ਨੂੰ ਮੈਂ ਕਹਾਂ। ਇਹ ਤਾਂ ਖਤਮ ਹੋ ਗਿਆ, ਜਿਵੇਂ ਉੱਠਿਆ ਉਵੇਂ ਹੀ ਖਤਮ ਹੋ ਗਿਆ, ਤਾਂ ਮੈਂ ਖਤਮ ਹੋ ਗਿਆ। ਇਹ ਤਰੰਗਾਂ ਹੀ ਤਰੰਗਾਂ, ਜਿਹੜੀ ਤਰੰਗ ਉੱਠੀ ਉਹੀ ਖਤਮ ਹੋ ਗਈ, ਤਾਂ ਮੈਂ ਖਤਮ ਹੋ ਗਿਆ। ਅਤੇ ਕਿਸ ਨੂੰ ਮੈਂ ਕਹਾਂ, ਜਿਸ ਨੂੰ ਮੈਂ ਕਹਾਂ ਉਸ 'ਤੇ ਮੇਰੀ ਮਲਕੀਅਤ ਹੋਣੀ ਚਾਹੀਦੀ ਹੈ, ਮੇਰਾ ਆਧਿਪੱਤਯ ਹੋਣਾ ਚਾਹੀਦਾ ਹੈ। ਕਿੱਥੇ ਮੇਰਾ ਆਧਿਪੱਤਯ ਹੈ? ਇਸ 'ਤੇ ਮੇਰੀ ਜ਼ਰਾ ਵੀ ਮਲਕੀਅਤ ਨਹੀਂ। ਮੈਂ ਕਹਾਂ ਇੰਜ ਰਹਿ ਤਾਂ ਇੰਜ ਨਹੀਂ ਰਹਿੰਦਾ, ਆਪਣੇ ਸੁਭਾਅ ਮੁਤਾਬਕ ਪਲਟੀ ਜਾ ਰਿਹਾ ਹੈ। ਮੈਂ ਕਹਾਂ ਇੰਜ ਨਾ ਪਲਟ, ਇੰਜ ਪਲਟ, ਸਾਡੀ ਕੁਝ ਸੁਣਦਾ ਹੀ ਨਹੀਂ, ਸਾਡਾ ਇਸ ਉੱਤੇ ਕੋਈ ਅਧਿਕਾਰ ਹੀ ਨਹੀਂ, ਤਾਂ ਮੈਂ ਨਹੀਂ, ਮੇਰਾ ਨਹੀਂ। 40 ਸਾਲ ਦੀ ਉਮਰ ਹੁੰਦੀ ਹੈ ਤਾਂ ਸ਼ੀਸ਼ੇ 'ਚ ਮੂੰਹ ਵੇਖਦਾ ਹੈ ਤਾਂ ਵੇਖਦਾ ਹੈ ਕਿ ਕਨਪਟੀ ਦੇ ਵਾਲ ਸਫੇਦ ਹੋਣ ਲੱਗੇ। ਨੱਸਦਾ ਹੈ ਕਿਸੇ ਕੈਮਿਸਟ ਦੀ ਦੁਕਾਨ 'ਤੇ ਅਤੇ ਕਾਲਾ ਰੰਗ ਖਰੀਦ ਲਿਆਉਂਦਾ ਹੈ। ਨਹੀਂ, ਅਜੇ ਮੈਂ ਬੁੱਢਾ ਨਹੀਂ ਹੋਇਆ, ਅਜੇ ਬੁੱਢਾ ਨਹੀਂ ਹੋਇਆ। ਲੋਕਾਂ ਨੂੰ ਠੱਗਣਾ ਚਾਹੁੰਦਾ ਹੈ, ਦੁਨੀਆਂ ਨੂੰ ਠੱਗਣਾ ਚਾਹੁੰਦਾ ਹੈ, ਆਪਣੇ ਆਪ ਨੂੰ ਵੀ ਠੱਗਣਾ ਚਾਹੁੰਦਾ ਹੈ। ਅਜੇ ਜਵਾਨ ਹਾਂ, ਅਜੇ ਜਵਾਨ ਹਾਂ। ਅਰੇ, ਇਸ ਕੁਦਰਤ ਨੂੰ ਕਿੱਥੇ ਠੱਗਣ ਜਾਏਗਾ, ਇਸ ਪ੍ਰਕਿਰਤੀ ਨੂੰ ਕਿੱਥੇ ਠੱਗਣ ਜਾਏਗਾ। ਬੁੱਢਾ ਹੋਏ ਜਾ ਰਿਹਾ ਹੈ, ਜਰਜਰਿਤ ਹੋਏ ਹੀ ਜਾ ਰਿਹਾ ਹੈ, ਮੌਤ ਵੱਲ ਦੌੜੀ ਹੀ ਜਾ ਰਿਹਾ ਹੈ। ਜੇਕਰ ਇਸ ਉੱਤੇ ਮੇਰਾ ਅਧਿਕਾਰ ਹੁੰਦਾ ਤਾਂ ਮੈਂ ਕਹਿੰਦਾ, ਨਹੀਂ ਤੂੰ ਬੁੱਢਾ ਨਹੀਂ ਹੋ ਸਕਦਾ, ਤੂੰ ਜਰਜਰਿਤ ਨਹੀਂ ਹੋ ਸਕਦਾ, ਤੈਨੂੰ ਮੈਂ ਜਿਵੇਂ ਕਹਾਂ ਉਂਝ ਹੀ ਹੋਣਾ ਪਏਗਾ। ਪਰ ਕੌਣ ਸੁਣਦਾ ਹੈ ਸਾਡੀ, ਕਿੱਥੇ ਹੈ ਸਾਡੀ ਮਲਕੀਅਤ? ਇਹ ਸਾਰੇ ਦਾ ਸਾਰਾ ਪ੍ਰਪੰਚ ਜਿਸ ਉੱਤੇ ਸਾਡਾ ਕੋਈ ਅਧਿਕਾਰ ਨਹੀਂ, ਮੈਂ ਨਹੀਂ, ਮੇਰਾ ਨਹੀਂ, ਮੇਰੀ ਆਤਮਾ ਨਹੀਂ, ਮੈਂ ਨਹੀਂ, ਮੇਰਾ ਨਹੀਂ, ਮੇਰੀ ਆਤਮਾ ਨਹੀਂ, ਇਹ ਅਨਾਤਮ ਬੋਧ ਅਨੁਭੂਤੀਆਂ ਨਾਲ ਜਾਗੇਗਾ ਤਾਂ ਇਸ ਦੇ ਪ੍ਰਤੀ ਜਿਹੜੀ ਆਸਕਤੀ ਹੋਣ ਲੱਗੀ, ਤਾਦਾਤਮੇ ਭਾਵ ਹੋਣ ਲੱਗਾ, ਬੁੱਧੀ ਨਾਲ ਹਜ਼ਾਰ ਕਹਿੰਦਾ ਹੈ ਇਹ ਸਰੀਰ ਮੈਂ ਨਹੀਂ, ਇਹ ਮੇਰਾ ਨਹੀਂ, ਮੇਰੀ ਆਤਮਾ ਨਹੀਂ, ਇਹ ਚਿੱਤ ਮੈਂ ਨਹੀਂ, ਮੇਰਾ ਨਹੀਂ, ਮੇਰੀ ਆਤਮਾ ਨਹੀਂ, ਅੰਦਰ ਵੇਖੇਗਾ ਤਾਂ ਕਿੰਨੀ ਡੂੰਘੀ ਆਸਕਤੀ ਹੈ, ਕਿੰਨਾ ਤਾਦਾਤਮ ਹੈ। ਇਹ ਸਰੀਰ ਹੀ ਮੈਂ ਹੋ ਗਿਆ, ਮੇਰਾ ਹੋ ਗਿਆ, ਕਿੰਨੀ ਗਹਿਰੀ ਆਸਕਤੀ ਹੋ ਗਈ ਇਸ ਦੇ ਵੱਲ। ਇਹ ਚਿੱਤ ਹੀ ਮੈਂ ਹੋ ਗਿਆ, ਮੇਰਾ ਹੋ ਗਿਆ, ਕਿੰਨੀ ਗਹਿਰੀ ਆਸਕਤੀ ਹੋ ਗਈ। ਇੰਜ ਆਪਣੀ ਅਨੁਭੂਤੀ ਨਾਲ ਜਾਣਨ ਲੱਗੇਗਾ ਤਾਂ ਇਹ ਆਸਕਤੀ ਟੁੱਟਣ ਲੱਗੇਗੀ। ਸੱਚਮੁੱਚ ਮੈਂ ਨਹੀਂ ਹਾਂ, ਕਿਹੜੇ ਬੁੱਧਬੁੱਧੇ ਨੂੰ ਆਪਣੀ ਮੁੱਠੀ 'ਚ ਫੜ ਕੇ ਕਹਾਂਗਾ ਕਿ ਇਹ ਤਾਂ ਮੈਂ ਹਾਂ, ਇਹ ਤਾਂ ਮੇਰਾ ਹੈ। ਅਰੇ, ਕਿਤੇ ਕੁਝ ਮੈਂ ਕਹਿਣ ਲਈ ਨਹੀਂ, ਮੇਰਾ ਕਹਿਣ ਲਈ ਨਹੀਂ। ਵਿਵਹਾਰ ਜਗਤ ਵਿੱਚ ਤਾਂ ਇੰਜ ਕਹਿਣਾ ਹੀ ਪੈਂਦਾ ਹੈ ਭਾਈ, ਨਹੀਂ ਤਾਂ ਦੁਨੀਆਂ ਦਾ ਕੰਮ ਕਿਵੇਂ ਚੱਲੇ। ਜੇਕਰ ਇਹ ਕਹੀਏ ਕਿ ਇਹ ਬੁੱਧਬੁੱਧੇ ਦਾ ਪੁੰਜ ਉਸ ਬੁੱਧ ਦੇ ਪੁੰਜ ਨੂੰ ਇੰਜ ਕਹਿੰਦਾ ਹੈ ਤਾਂ ਦੁਨੀਆਂ ਦਾ ਕੰਮ ਕਿਸ ਤਰ੍ਹਾਂ ਚੱਲੇਗਾ? ਤਾਂ ਮੈਂ ਵੀ ਕਹਿਣਾ ਪੈਂਦਾ ਹੈ, ਮੇਰਾ ਵੀ ਕਹਿਣਾ ਪੈਂਦਾ ਹੈ, ਤੂੰ ਵੀ ਕਹਿਣਾ ਪੈਂਦਾ ਹੈ, ਤੇਰਾ ਵੀ ਕਹਿਣਾ ਪੈਂਦਾ ਹੈ। ਇਹ ਵਿਵਹਾਰ ਜਗਤ ਦੀ ਗੱਲ ਹੈ। ਦੋਨੋਂ ਗੱਲਾਂ ਸਮਝ 'ਚ ਆਉਂਦੀਆਂ ਰਹਿਣਗੀਆਂ। ਵਿਪਸ਼ਨਾ ਦੀਆਂ ਗਹਿਰਾਈਆਂ ਵਿੱਚ ਜਾ ਕੇ ਆਪਣੀ ਭਾਵਨਾਮਈ ਪ੍ਰਗਿਆ ਜਗਾ ਲੈਣ ਵਾਲਾ ਵਿਅਕਤੀ ਪ੍ਰਗਟ ਸੱਚ ਨੂੰ ਵੀ ਸਮਝੇਗਾ। ਇਹ ਐਸਾ ਭਾਸਮਾਨ ਸੱਚ ਹੈ, ਇੰਝ ਲੱਗਦਾ ਹੈ, ਅਤੇ ਉਸ ਦੇ ਅੰਦਰ ਦੇ ਪਰਮਾਰਥ ਸੱਚ ਨੂੰ ਵੀ ਸਮਝੇਗਾ, ਆਖਰੀ ਸੱਚ ਨੂੰ ਵੀ ਸਮਝੇਗਾ, ਤਾਂ ਉਸ ਦਾ ਵਿਵਹਾਰ ਆਪਣੇ ਆਪ ਠੀਕ ਹੋ ਜਾਏਗਾ। ਅਤੇ ਨਹੀਂ ਤਾਂ ਫਿਰ ਇੱਕ ਦੂਜੀ ਅਤੀ ਵਿੱਚ ਚਲਾ ਜਾਏਗਾ ਬਾਬਲਾ ਹੋ ਕੇ। ਇਹ ਖੰਭਾ ਹੈ ਨਾ, ਬੜਾ ਠੋਸ ਲੱਗਦਾ ਹੈ, ਪਰ ਹੈ ਤਾਂ ਤਰੰਗਾਂ ਹੀ ਤਰੰਗਾਂ। ਵਿਗਿਆਨਕ ਵੀ ਕਹਿੰਦੇ ਹਨ ਤਰੰਗਾਂ ਹੀ ਤਰੰਗਾਂ, ਅਤੇ ਭਗਵਾਨ ਬੁੱਧ ਵੀ ਕਹਿੰਦੇ ਹਨ ਤਰੰਗਾਂ ਹੀ ਤਰੰਗਾਂ। ਅਸੀਂ ਵੀ ਵੇਖ ਲਿਆ ਅੰਦਰ ਤਰੰਗਾਂ ਹੀ ਤਰੰਗਾਂ, ਅਤੇ ਇਹ ਮੇਰਾ ਸਰੀਰ ਵੀ ਤਰੰਗ ਹੀ ਤਰੰਗ। ਤਾਂ ਮਾਰਾਂ ਇਸ ਨੂੰ ਠੋਕਰ, ਤਰੰਗ ਵਿੱਚੋਂ ਤਰੰਗ ਨਿਕਲ ਜਾਏਗੀ, ਹੋਰ ਕੀ ਹੋਏਗਾ? ਕਿੱਥੇ ਚੋਟ ਲੱਗੇਗੀ? ਮਾਰੀ ਠੋਕਰ, ਪੈਰ ਟੁੱਟ ਜਾਏਗਾ ਨਾ, ਸਿਰ ਫਟ ਜਾਏਗਾ ਨਾ। ਅਰੇ, ਵਿਵਹਾਰਿਕ ਹੋਏਗਾ, ਇਹ ਭਾਸਮਾਨ ਸੱਚ ਵੀ ਸੱਚ ਹੈ, ਪਰ ਆਖਿਰ ਸੱਚ ਤਰੰਗਾਂ ਹੀ ਤਰੰਗਾਂ ਹਨ, ਅਨਿੱਤਯ ਹੀ ਅਨਿੱਤਯ ਹੈ, ਦੁੱਖ ਹੀ ਦੁੱਖ ਹੈ, ਅਨਾਤਮ ਹੀ ਅਨਾਤਮ ਹੈ, ਤਾਂ ਉਸ ਦੇ ਪ੍ਰਤੀ ਆਸਕਤੀ ਟੁੱਟੇਗੀ। ਇਹ ਸਾਰੇ ਦਾ ਸਾਰਾ ਕੰਮ ਇੱਕ ਧਿਏ, ਇੱਕ ਲਕਸ਼ ਨੂੰ ਲੈ ਕੇ ਕਰ ਰਹੇ ਹਾਂ ਕਿ ਅੰਦਰ ਜਿਹੜਾ ਸੁਭਾਅ ਬਣ ਗਿਆ ਹੈ ਕਿ ਜਰਾ ਜਿਹਾ ਚੰਗਾ ਲੱਗਿਆ ਤਾਂ ਰਾਗ ਜਗਾਇਆ, ਜਰਾ ਜਿਹਾ ਬੁਰਾ ਲੱਗਿਆ ਤਾਂ ਦੁਸ਼ ਜਗਾਇਆ। ਕਿਉਂ ਰਾਗ ਜਗਾਇਆ, ਕਿਉਂ ਦੁਸ਼ ਜਗਾਇਆ? ਕਿਉਂਕਿ ਅੰਦਰ ਇੱਕ ਮੈਂ ਨੂੰ ਮੰਨ ਰਹੇ ਹਾਂ, ਉਸ ਮੈਂ ਦੇ ਵੱਲ ਬਹੁਤ ਗਹਿਰੀ ਆਸਕਤੀ ਹੈ, ਤਾਂ ਉਸ ਦੇ ਖਿਲਾਫ਼ ਕੁਝ ਹੋ ਨਾ ਜਾਏ ਜਿਹੜਾ ਉਸ ਨੂੰ ਚੰਗਾ ਨਾ ਲੱਗੇ, ਉਹ ਹੋ ਜਾਏ ਜਿਹੜਾ ਉਹਨੂੰ ਚੰਗਾ ਲੱਗੇ, ਉਹੀ ਹੋਏ, ਤਾਂ ਇਸ ਮਾਰੇ ਰਾਗ ਜਗਾਉਂਦਾ ਵਾਂ, ਇਸ ਮਾਰੇ ਦੁਸ਼ ਜਗਾਉਂਦਾ ਵਾਂ। ਹੁਣ ਇਹ ਟੁਕੜੇ ਟੁਕੜੇ ਕਰਕੇ ਵੇਖਦਾ ਚਲਾ ਜਾਏਗਾ ਤਾਂ ਆਪਣੇ ਆਪ राग टुटेगा, द्वेष टुटेगा, आसक्ति टुटेगी, अनासक्त होंदा चला जाएगा। ये प्रज्ञा जिन्नी जिन्नी पुष्ट होंदी चली जाएगी, उन्ना स्थित प्रज्ञ होंदा चला जाएगा। हर पल प्रज्ञा च रहेगा, खांदे पींदे चलदे फिरदे सौंदे जागदे हर अवस्था च। अगे दियां अवस्थावां हन ये, पर यह रस्ता उत्थों तक पहुँचाएगा। प्रति क्षण प्रज्ञा विच है तां स्थित प्रज्ञा है। इहो जिही अवस्था आंदे 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 पहले अंदर वेखेगा, प्रज्ञा अंदर जागदी है। बाहर दियां गल्लां नूं वेख के प्रज्ञा जागेगी तां वह बुद्धि वाली प्रज्ञा होएगी। लेकिन अंदर वाली प्रज्ञा जिन्नी पुष्ट होंदी चली जाएगी, बाहर दे भी जिन्ने आलंबन हन उन्हां दे टुकड़े टुकड़े करके, विभाजन करके, विघटन करके, विश्लेषण करके वेखण दी आदत बन जाएगी। ये अंदर तो जिहड़ा आदमी नहीं वेखदा, वह बाहर दी गल्लां वल भी भ्रांतिमय जीवन, भ्रममय जीवन बितांदा है। कोई पुरख किसी नारी दे शरीर नूं वेखदा है अते पागल हो जाता है, कोई नारी किसी पुरख के शरीर को वेखती है पागल हो जाती है। बहुत खूबसूरत, बहुत खूबसूरत, अरे बहुत, क्योंकि वह शरीर को संसलिट संगठित इकट्ठा होया वेखती है, इवें वेखती है तो भ्रम होंदा है, खूबसूरत है, खूबसूरत है। तीजी प्रज्ञा जागेगी, जिमें जिमें तिना प्रज्ञा च पुष्ट होंदा चला जाएगा तो तीजी प्रज्ञा जागेगी। पुरानी भाषा विच उन्हों अशुची अशुभ किया, अज ये दोनों शब्द इस्तेमाल नहीं होंदे। अज की भाषा च कही है तो सुंदर नहीं है, शुची शुभ उन्हां दिनां दी भाषा च सुंदर नूं कहिंदे सी। अरे ये वेखण च सुंदर लगता है, दरअसल सुंदर नहीं है, सुंदर होने दी एक भ्रांति है, खूबसूरत होने दा एक भ्रम है। ये समझ विच आण लगेगा, क्योंकि टुकड़े टुकड़े करदे विश्लेषण करदे वेखण दी आदत बन जाएगी। तो एक शरीर वेख्या, एक रूप वेख्या, हुण उसे टुकड़े टुकड़े करके वेखण लगा। चंगा, सिर तो शुरू करिए। ये बाल, ओह बड़े सोहने बाल, कोमल, कुंतल, अलकावली, कोई कवि होए तो पता नहीं किन्ने शब्दों का इस्तेमाल करे, बहुत खूबसूरत, बहुत सोहने। अते बेचारी घरवाली सवेरे का नाश्ता बनाण बैठी तो यह सिर तो थोड़ा जिहा घाह दे टुकड़े डिग पए, भोजन विच डिग पए, अते ला परोसिया तो उसने पछाण लिया बाल, पछाण लिया भवर जी ने इस च बाल, तो चीखदा है ये गंदा बाल, सारा भोजन खराब, अरे कादे गंदे बाल, सारी शाम सारी रात प्रशंसा कर रहे सी, गुण गा रहे सी, बड़े खूबसूरत बाल, बड़े खूबसूरत बाल, एक खूबसूरत बाल तेरे भोजन च आए तो खा ना, क्यों रोंदा है। अरे वो जब तक लगे सी संश्लिष्ट सी, संयुक्त सी, तद तक खूबसूरत खूबसूरत लगते सी, उहदी अपनी माया सी, उहदी अपनी भ्रांति सी, अपना एक भ्रम सी। हुण टुट के जुदा हो गया ना तो सच्चाई समझ विच आ गई। जिवें ही वह अलग होया, उहदा विश्लेषण होया, संश्लेषण नहीं रहा, संयुक्त नहीं रहा, विसंयुक्त होया, गल समझ आ गई, बड़ा गंदा है, बड़ा गंदा है। चंगी गल, होर अगे चलो, की खूबसूरत है, दंद बड़े खूबसूरत, अरे मोतियां दियां लड़ियां, मोतियां दियां माला। चंगा भाई, एक दंद टुट गया, मोती टुट के आया ना, तिजोरी विच संभाल के रख, मोती है ना, अरे सुट, हड्डी का टुकड़ा है, वह उदों तक ही मोती सी जो तक जुड़िया होया सी, वखरा होंदिया ही गल समझ आ गई, हड्डी का टुकड़ा है, सुट इस नूं काम दा नहीं। होर की खूबसूरत है भाई, होर अगे आया तो ये नाखुन, ये बड़े खूबसूरत, होर देखो ये नेल पॉलिश किहड़े रंग की लगाई, जिहो जिही चमड़ी का रंग उहो जिहा नेल पॉलिश का रंग, जिवें साड़ी का रंग ओंज, आह किन्ना वधिया, किन्ना खूबसूरत, किन्ना सोहना। उही गल हुई, बेचारी नाखुन कुतर रही सी कि कुतरते कुतरते कुछ नौ भोजन विच डिग पए अते भोजन ला परोसिया तो भवर जी ने पछाण लिया, ये तो नौ तो चीखदा है, गंदे नौ, अरे की गंदे नौ, इन्ने खूबसूरत नाखुन, खूबसूरत नेल पॉलिश जो एकदम मैच करता है उसकी चमड़ी नूं भी, होर इस दी साड़ी नाल भी, खूबसूरत नाखुन, खूबसूरत भोजन, दोनों मिलकर डबल खूबसूरत हो गए ना, खा ना। वो जब तक लग्या सी तद तक खूबसूरत सी, अलग करदे ही कोई खूबसूरत नहीं, की खूबसूरत है। ये तो कुदरत ने साडे ते बड़ी दया कीती है, या परमात्मा कहो तो परमात्मा ने साडे ते बड़ी दया कर दित्ती, नहीं तो जो कुछ अंदर है वह बाहर होंदा, अते जो कुछ बाहर है अंदर होंदा तो साडी की हालत होंदी। इन्हां कुत्तियां तों, बिल्लियां तों, कावां तों, गिद्धां तों, चीलां तों जान पछाणी मुश्किल हो जाती, ਡੰਡਾ ਲੈ ਕੇ ਫਿਰਦੇ ਦਿਨ ਭਰ। ਅੰਦਰ ਕੀ ਖੂਬਸੂਰਤ ਹੈ, 9 ਬੜੇ ਬੜੇ ਦਰਵਾਜ਼ੇ ਹਨ, ਕਿਹੜੇ ਦਰਵਾਜ਼ਿਆਂ ਤੋਂ ਖੂਬਸੂਰਤੀ ਨਿਕਲਦੀ ਹੈ ਭਾਈ? ਅੰਦਰ ਕੁਝ ਹੋਵੇ ਤਾਂ ਬਾਹਰ ਨਿਕਲੇ ਖੂਬਸੂਰਤੀ, ਅਤੇ ਹਜ਼ਾਰੋਂ ਪੋਰ ਹਨ, ਇੱਕ ਇੱਕ ਪੋਰ ਵਿੱਚੋਂ ਕੀ ਖੂਬਸੂਰਤੀ ਨਿਕਲਦੀ ਹੈ? ਤਾਂ ਇੱਕ ਵਿਦੇਸ਼ੀ ਸਾਧਕ ਸਾਡੇ ਕੋਲ ਆਉਂਦਾ ਹੈ, ਕਹਿੰਦਾ ਹੈ, ਗੋਇੰਕਾ ਜੀ ਇੰਝ ਨਾ ਕਹੋ, ਇਹ ਸਾਨੂੰ ਚੰਗਾ ਨਹੀਂ ਲੱਗਦਾ, ਗੰਦਗੀ ਹੈ, ਗੰਦਗੀ ਹੈ, ਗੰਦਗੀ ਹੈ, ਤੁਸੀਂ ਕਿਉਂ ਵਾਰ ਵਾਰ ਇੰਝ ਕਹਿੰਦੇ ਹੋ? ਅਰੇ ਸੱਚਾਈ ਹੈ ਭਾਈ, ਸੱਚਾਈ ਹੋਏਗੀ, ਪਰ ਸਾਡੇ ਇੱਥੇ ਪੱਛਮ 'ਚ ਤਾਂ ਇਹ ਕਹਿੰਦੇ ਹਨ ਕਿ ਜਿਹੜੀ ਖੂਬਸੂਰਤੀ ਹੈ ਉਹ 1 ਇੰਚ ਦਾ 16ਵਾਂ ਹਿੱਸਾ। ਦ ਬਿਊਟੀ ਇਜ਼ 1/16 ਆਫ ਐਨ ਇੰਚ ਡੀਪ, ਬਸ ਉਹੀ ਖੂਬਸੂਰਤੀ ਹੈ। ਇਹ ਜਿਹੜੀ ਚਮੜੀ ਹੈ ਨਾ ਮਹਾਰਾਜ, ਇਹ ਬਹੁਤ ਖੂਬਸੂਰਤ ਹੈ, ਵੇਖੋ ਕਿੰਨੀ ਮੁਲਾਇਮ ਹੈ, ਕਿੰਨੀ ਕੋਮਲ, ਕਿੰਨੀ ਓਝ ਵਾਲੀ, ਬਹੁਤ ਖੂਬਸੂਰਤ ਹੈ। ਚੰਗਾ, ਬਹੁਤ ਖੂਬਸੂਰਤ ਹੈ, ਤਾਂ ਇੱਕ ਰੇਜ਼ਰ ਲੈ ਅਤੇ ਉਤਾਰ ਥੋੜ੍ਹੀ ਜਿਹੀ ਚਮੜੀ, ਉਤਾਰ ਕੇ ਰੱਖ ਹੱਥ 'ਚ, 2 ਮਿੰਟ ਵੀ ਰੱਖਣ ਨੂੰ ਜੀ ਨਹੀਂ ਚਾਹੇਗਾ, ਸੁੱਟੇਗਾ। ਅਰੇ ਜਦੋਂ ਤੱਕ ਜੁੜੀ ਹੋਈ ਹੈ ਖੂਬਸੂਰਤ ਲੱਗਦੀ ਹੈ, ਅਲੱਗ ਕਰਦਿਆਂ ਹੀ ਗੱਲ ਸਮਝ ਆ ਗਈ ਕੀ ਖੂਬਸੂਰਤ ਹੈ। ਇਸ ਦਾ ਮਤਲਬ ਇਹ ਨਹੀਂ ਕਿ ਵਿਪਸ਼ਨਾ ਕਰਨ ਵਾਲਾ ਆਦਮੀ, ਆਪਣੀ ਭਾਵਨਾਮਈ ਪ੍ਰਗਿਆ ਜਗਾਉਣ ਵਾਲਾ ਆਦਮੀ ਹਰ ਦੂਜੇ ਵਿਅਕਤੀ ਨਾਲ ਨਫ਼ਰਤ ਕਰੇਗਾ, ਅਰੇ ਤੂੰ ਬੁੱਧ-ਬੁੱਧ ਦਾ ਪੁੰਜ, ਅਰੇ ਤੂੰ ਗੰਦਗੀ ਦਾ ਪੁੰਜ, ਤਾਂ ਉਸ ਨੂੰ ਧਰਮ ਨਹੀਂ ਆਇਆ। ਧਰਮ ਨਫ਼ਰਤ ਕਰਨਾ ਨਹੀਂ ਸਿਖਾਉਂਦਾ, ਕਿਉਂਕਿ ਸਮਝੇਗਾ ਕਿ ਮੈਂ ਵੀ ਤਾਂ ਗੰਦਗੀ ਦਾ ਪੁੰਜ ਹਾਂ, ਜਿਹਨੂੰ ਮੈਂ ਕਰਦਾ ਹਾਂ, ਮੈਂ ਵੀ ਪਰਮਾਣੂਆਂ ਦਾ ਪੁੰਜ ਹਾਂ, ਬੁੱਧ-ਬੁੱਧਿਆਂ ਦਾ ਪੁੰਜ ਹਾਂ। ਨਫ਼ਰਤ ਨਹੀਂ ਸਿਖਾਏਗਾ, ਰਾਗ ਨਿਕਲੇਗਾ, ਦੁਸ਼ ਨਿਕਲੇਗਾ, ਆਸਕਤੀਆਂ ਨਿਕਲਗੀਆਂ, ਚਿੱਤ ਨਿਰਮਲ ਹੋਏਗਾ। ਤਾਂ ਜਿਵੇਂ ਜਿਵੇਂ ਚਿੱਤ ਨਿਰਮਲ ਹੁੰਦਾ ਚਲਾ ਜਾਏਗਾ, ਉਵੇਂ ਉਵੇਂ ਮੈਤਰੀ ਜਾਗੇਗੀ, ਨਿਤਾਂਤ ਨਿਰਮਲ ਹੋ ਜਾਏਗਾ, ਅਨੰਤ ਮੈਤਰੀ ਜਾਗੇਗੀ, ਅਨੰਤ ਕਰੁਣਾ ਜਾਗੇਗੀ, ਅਨੰਤ ਮੁਦਿਤਾ ਜਾਗੇਗੀ, ਅਨੰਤ ਉਪੇਕਸ਼ਾ ਸਮਤਾ ਭਾਵ ਜਾਗੇਗਾ, ਜੀਵਨ ਹੀ ਬਦਲ ਜਾਏਗਾ, ਆਦਮੀ ਹੀ ਬਦਲ ਜਾਏਗਾ। ਉਸ ਅਵਸਥਾ 'ਤੇ ਪਹੁੰਚਣ ਲਈ ਸਾਰਾ ਕੰਮ ਕਰ ਰਹੇ ਹਾਂ, ਕਿਸੇ ਦਾਰਸ਼ਨਿਕ ਮਾਨਿਅਤਾ ਨੂੰ ਪੁਸ਼ਟ ਕਰਨ ਲਈ ਨਹੀਂ। ਸਾਨੂੰ ਲੈਣਾ ਦੇਣਾ ਕੀ, ਇਹ ਦਾਰਸ਼ਨਿਕ ਮਾਨਿਅਤਾ ਸਹੀ ਹੈ, ਉਹ ਖਰਾਬ ਹੈ, ਅਰੇ ਸਹੀ ਹੋਏਗੀ, ਸਾਡੇ ਕਿਸ ਕੰਮ ਆਈ? ਆਪਣੇ ਅੰਦਰ ਆਤਮਾ ਦੇ ਅਸਤਿਤਵ ਨੂੰ ਮੰਨਣ ਵਾਲਾ ਵਿਅਕਤੀ ਵੀ ਓਨਾ ਹੀ ਰਾਗ ਜਗਾਉਂਦਾ ਹੈ, ਦੁਸ਼ ਜਗਾਉਂਦਾ ਹੈ, ਹੰਕਾਰ ਜਗਾਉਂਦਾ ਹੈ, ਮਮਕਾਰ ਜਗਾਉਂਦਾ ਹੈ, ਅਤੇ ਵਿਆਕੁਲ ਰਹਿੰਦਾ ਹੈ, ਸਾਰਾ ਜੀਵਨ ਵਿਆਕੁਲ ਰਹਿੰਦਾ ਹੈ। ਆਪਣੇ ਅੰਦਰ ਕਿਸੇ ਆਤਮਾ ਦੇ ਅਸਤਿਤਵ ਨੂੰ ਨਾ ਮੰਨਣ ਵਾਲਾ ਵਿਅਕਤੀ ਵੀ ਓਨਾ ਹੀ ਅਹੰਕਾਰ ਜਗਾਉਂਦਾ ਹੈ, ਮਮਕਾਰ ਜਗਾਉਂਦਾ ਹੈ, ਰਾਗ ਜਗਾਉਂਦਾ ਹੈ, ਦੁਸ਼ ਜਗਾਉਂਦਾ ਹੈ, ਗੰਢਾ ਬਣਦਾ ਹੈ, ਸਾਰਾ ਜੀਵਨ ਦੁਖਿਆਰਾ ਰਹਿੰਦਾ ਹੈ। ਕੀ ਮਿਲ ਗਿਆ ਭਾਈ? ਇਹ ਆਤਮਾ ਦੇ ਮੰਨਣ ਵਾਲੀ ਫਿਲੋਸਫੀ ਨੂੰ ਸਵੀਕਾਰ ਕਰਕੇ ਕੀ ਮਿਲ ਗਿਆ? ਆਤਮਾ ਨੂੰ ਨਹੀਂ ਮੰਨਣ ਵਾਲੀ ਫਿਲੋਸਫੀ ਨੂੰ ਸਵੀਕਾਰ ਕਰਕੇ ਕੀ ਮਿਲ ਗਿਆ? ਧੋਖਾ ਹੋਇਆ ਨਾ। ਅਤੇ ਜਿਸ ਦਿਨ ਸੱਚਾਈ ਆਪਣੇ ਅਨੁਭਵ 'ਤੇ ਉਤਰ ਜਾਏਗੀ, ਟੁਕੜੇ ਕਰ ਕਰਕੇ ਵੇਖ ਲਏਗਾ, ਤਾਂ ਰਾਗ ਬਣਾਉਣ ਦੀ ਆਦਤ ਛੁੱਟ ਜਾਏਗੀ, ਦੁਸ਼ ਬਣਾਉਣ ਦੀ ਆਦਤ ਛੁੱਟ ਜਾਏਗੀ, ਮੈਂ ਦਾ ਪਾਗਲਪਨ ਉਤਰ ਜਾਏਗਾ, ਮੇਰਾ ਦਾ ਪਾਗਲਪਨ ਉਤਰ ਜਾਏਗਾ, ਆਸਕਤੀ ਨਿਕਲ ਜਾਏਗੀ, ਬੜਾ ਕਲਿਆਣ ਹੋ ਜਾਏਗਾ। ਫਿਰ ਆਪਣੇ ਨੂੰ ਕੋਈ ਬੌਧ ਹੈ, ਬੌਧ ਕਹਿੰਦਾ ਫਿਰੇ, ਹਿੰਦੂ ਹਿੰਦੂ ਕਹਿੰਦਾ ਫਿਰੇ, ਜੈਨ ਜੈਨ ਕਹਿੰਦਾ ਫਿਰੇ, ਮੁਸਲਿਮ, ਨਾਂ 'ਚ ਕੀ ਰੱਖਿਆ ਹੈ? ਹਰ ਵਿਅਕਤੀ ਆਪਣੇ ਅੰਦਰ ਰਾਗ ਜਗਾ ਕੇ, ਦੁਸ਼ ਜਗਾ ਕੇ, ਆਸਕਤੀ ਜਗਾ ਕੇ, ਗੰਢਾ ਬਣ ਕੇ ਬੜਾ ਵਿਆਕੁਲ ਰਹਿੰਦਾ ਹੈ, ਬੜਾ ਵਿਆਕੁਲ ਰਹਿੰਦਾ ਹੈ, ਅਤੇ ਸੁਭਾਅ ਬਦਲ ਲਏ ਉੱਪਰ ਉੱਪਰ ਦਾ ਨਹੀਂ, ਅੰਤਰ ਮਨ ਦੀਆਂ ਗਹਿਰਾਈਆਂ ਦਾ, ਤਾਂ ਇਹ ਜਿਹੜਾ ਸੰਵੇਦਨਾਵਾਂ ਨੂੰ ਵੇਖਣ ਦਾ ਕੰਮ ਕਰਵਾਇਆ, ਕਿਸ ਲਈ ਕਰਵਾਇਆ? ਸਾਡਾ ਅੰਤਰਮਨ ਹਮੇਸ਼ਾ ਸੰਵੇਦਨਾਵਾਂ ਦੇ ਨਾਲ ਰਹਿੰਦਾ ਹੈ, ਇਹ ਉੱਪਰ ਉੱਪਰ ਦਾ ਮਨ ਇੱਧਰ ਉੱਧਰ ਦੇ ਚਿੰਤਨ 'ਚ ਪਏਗਾ, ਪਰ ਅੰਤਰਮਨ ਤਾਂ ਹਮੇਸ਼ਾ ਸੰਵੇਦਨਾਵਾਂ ਨੂੰ ਜਾਣਦਾ ਰਹਿੰਦਾ ਹੈ। ਚੰਗੀ ਲੱਗੇਗੀ ਤਾਂ ਰਾਗ ਪੈਦਾ ਕਰੇਗਾ, ਬੁਰੀ ਲੱਗੇਗੀ ਤਾਂ ਦੁਸ਼ ਪੈਦਾ ਕਰੇਗਾ। ਇਸ ਦੇ ਇਸ ਸੁਭਾਅ ਨੂੰ ਤੋੜਨ ਲਈ ਸਾਨੂੰ ਸੰਵੇਦਨਾਵਾਂ ਦਾ ਅਨੁਭਵ ਵੀ ਕਰਨਾ ਹੈ, ਅਤੇ ਪ੍ਰਤੀਕਿਰਿਆ ਨਹੀਂ ਕਰਨੀ, ਅਤੇ ਸਮਝਣਾ ਹੈ ਕਿ ਵੇਖ ਅਨਿੱਤਯ ਹੈ ਨਾ, ਇਹ ਸੰਵੇਦਨਾ ਆਈ ਅਨਿੱਤਯ ਹੈ ਨਾ। ਸੰਵੇਦਨਾ ਕਿਹਨੂੰ ਕਹੀਏ? ਸਰੀਰ 'ਤੇ ਜੋ ਸੰਵੇਦਨ ਹੁੰਦਾ ਹੈ, ਖੁਦ ਅਨੁਭਵ ਕਰਦਾ ਹੈ, ਉਸ ਲਈ ਅਸੀਂ ਸੰਵੇਦਨਾ ਸ਼ਬਦ ਦਾ ਇਸਤੇਮਾਲ ਕਰਦੇ ਹਾਂ। ਖੂਬ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ, ਤਾਂ ਜੋ ਅਨੁਭਵ ਹੁੰਦਾ ਹੈ ਉਹ ਵੇਖੇਗਾ, ਇਹ ਨਿੱਤਯ ਹੈ ਕਿ ਧਰੁਵ ਹੈ ਕਿ ਸ਼ਾਸ਼ਵਤ ਹੈ ਕਿ, ਤਾਂ ਵੇਖੇਗਾ ਕਿ ਨਿੱਤਯ ਨਹੀਂ ਹੈ, ਪੈਦਾ ਹੋਇਆ ਅਤੇ ਦੇਰ ਸਵੇਰ ਖਤਮ ਹੋ ਗਿਆ, ਉਤਪੰਨ ਹੋਇਆ ਦੇਰ ਸਵੇਰ ਸਮਾਪਤ ਹੋ ਗਿਆ। ਇਸ ਤਰ੍ਹਾਂ ਦੀ ਸੰਵੇਦਨਾ ਹੋਈ ਜਾਂ ਉਸ ਤਰ੍ਹਾਂ ਦੀ ਸੰਵੇਦਨਾ ਹੋਈ, ਨਿੱਤਯ ਨਹੀਂ ਹੈ, ਸ਼ਾਸ਼ਵਤ ਨਹੀਂ ਹੈ, ਧਰੁਵ ਨਹੀਂ ਹੈ, ਇਹ ਮੈਂ ਨਹੀਂ, ਮੇਰਾ ਨਹੀਂ ਹੈ, ਇੰਝ ਖੂਬ ਸਮਝ ਵਿੱਚ ਆਉਣ ਲੱਗੇਗਾ ਕਿ ਇਸ ਦੇ ਵੱਲ ਜਿਹੜਾ ਸੁਖਦ ਹੋਣ 'ਤੇ ਰਾਗ ਜਾਗਦਾ ਸੀ, ਇਸ ਦੇ ਵੱਲ ਦੁਖਦ ਹੋਣ 'ਤੇ ਦੁਸ਼ ਜਾਗਦਾ ਸੀ, ਜਿਹੜਾ ਮੋਹ ਮੂੜਤਾ ਦੀ ਵਜ੍ਹਾ ਨਾਲ ਮੈਂ ਮੇਰੇ ਦਾ ਭਾਵ ਜਾਗਦਾ ਸੀ, ਉਹ ਟੁੱਟਣਾ ਸ਼ੁਰੂ ਹੋ ਜਾਏਗਾ। ਟੁੱਟਦੇ 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 ਉਸ ਅਵਸਥਾ 'ਤੇ ਪਹੁੰਚ ਜਾਏਗਾ ਜਿਹੜੀ ਬੀਤਰਾਗ ਅਵਸਥਾ ਹੈ, ਜਿਹੜੀ ਬੀਤ ਦੁਸ਼ ਅਵਸਥਾ ਹੈ, ਜਿਹੜੀ ਬੀਤ ਮੋਹ ਅਵਸਥਾ ਹੈ। ਮੁਕਤ ਹੋ ਗਿਆ, ਭਵ ਦੇ ਬੰਧਨਾਂ 'ਚੋਂ ਮੁਕਤ ਹੋ ਗਿਆ। ਇਸ ਕੰਮ ਨੂੰ ਕਰਨ ਲਈ ਆਏ ਹਾਂ, ਲੰਬਾ ਰਸਤਾ ਹੈ। ਕੱਲ੍ਹ ਜਿਹੜਾ ਕਦਮ ਚੁੱਕੋਗੇ ਉਹ ਸਹੀ ਦਿਸ਼ਾ ਵੱਲ ਪਹਿਲਾ ਕਦਮ, ਬੜਾ ਕਲਿਆਣਕਾਰੀ ਕਦਮ ਹੋਏਗਾ। ਅਸੀਂ ਆਪਣੇ ਸਾਰੇ ਸਰੀਰ ਵਿੱਚ ਕਿੱਥੇ ਕਿੱਥੇ ਸੰਵੇਦਨਾ ਹੈ ਅਤੇ ਉਹਨਾਂ ਸੰਵੇਦਨਾ ਨੂੰ ਅਸੀਂ ਅਨਿੱਤ ਨਾ ਸਮਝਣ ਦੇ ਕਾਰਨ ਕਿਵੇਂ ਰਾਗ ਜਗਾਉਂਦੇ ਹਾਂ, ਕਿਵੇਂ ਦੁਸ਼ ਜਗਾਉਂਦੇ ਹਾਂ, ਉਸ ਨੂੰ ਸਮਝਣ ਦਾ, ਅਨੁਭਵ ਨਾਲ ਸਮਝਣ ਦਾ ਪਹਿਲਾ ਕਦਮ, ਨਿੱਕਾ ਜਿਹਾ ਕਦਮ। ਕੱਲ੍ਹ ਕਦੇ ਇਹ ਸਮਝ ਕੇ ਕੰਮ ਸ਼ੁਰੂ ਨਾ ਕਰ ਦੇਣਾ ਕਿ ਜਿਸ ਵੇਲੇ ਹੀ ਵਿਪਸ਼ਨਾ ਕਰਨ ਬੈਠਾਂਗੇ ਤਾਂ ਇਹ ਸਾਰੇ ਸਰੀਰ 'ਚ ਪਰਮਾਣੂਆਂ ਦੇ ਦਰਸ਼ਨ ਹੋਣ ਲੱਗੇਗੇ, ਇਹ ਪੈਦਾ ਹੋਣਾ, ਨਸ਼ਟ ਹੋਣਾ। ਅਰੇ ਨਹੀਂ ਭਾਈ, ਨਹੀਂ, ਅਜੇ ਦੇਰ ਲੱਗੇਗੀ, ਸ਼ੁਰੂ ਹੋਏਗਾ। ਸ਼ੁਰੂ ਤਾਂ ਸਥੂਲ ਸਥੂਲ ਸੱਚਾਈਆਂ ਨਾਲ ਹੀ ਹੋਏਗਾ, ਪਰ ਕੰਮ ਕਰਦੇ ਕਰਦੇ ਉਸ ਅਵਸਥਾ 'ਤੇ ਪਹੁੰਚ ਜਾਏਗਾ, ਹਰ ਸਾਧਕ ਪਹੁੰਚ ਜਾਏਗਾ। ਕੰਮ ਕਰਨਾ ਪਏਗਾ, ਖੂਬ ਮਿਹਨਤ ਕਰਨਾ ਪਏਗੀ, ਮਨ ਨੂੰ ਬੜਾ ਤਿੱਖਣ ਬਣਾਉਣਾ ਪਏਗਾ, ਬੜਾ ਸੁਖਮ ਬਣਾਉਣਾ ਪਏਗਾ। ਉਹ ਸ਼ਕਤੀ ਜਗਾਉਣੀ ਪਏਗੀ ਜਿਸ ਨਾਲ ਅਸੀਂ ਆਪਣੇ ਸਰੀਰ ਦੀਆਂ ਸੰਵੇਦਨਾਵਾਂ ਨੂੰ ਮਹਿਸੂਸ ਕਰ ਸਕੀਏ, ਤਟਸਥ ਭਾਵ ਨਾਲ ਅਨੁਭਵ ਕਰ ਸਕੀਏ। ਤਾਂ ਹੁਣ ਤੱਕ ਅਸੀਂ ਨਾਸਿਕਾ ਦੇ ਸਾਰੇ ਹਿੱਸੇ ਨੂੰ ਉੱਪਰ ਵਾਲੇ ਹੋਠ ਤੋਂ ਲੈ ਕੇ ਇਹ ਸਾਰੇ ਤਿਕੋਣੇ ਹਿੱਸੇ 'ਤੇ ਮਨ ਲਗਾਇਆ, ਮਨ ਨੂੰ ਹੋਰ ਤਿੱਖਣ ਬਣਾਉਣ ਲਈ, ਹੋਰ ਸੁਖਮ ਬਣਾਉਣ ਲਈ, ਹੋਰ ਸੰਵੇਦਨ ਸਰੀਰ ਬਣਾਉਣ ਲਈ ਇਹ ਕਰਨਾ ਪੈਂਦਾ ਹੈ ਕਿ ਉਸ ਨੂੰ ਛੋਟੀ ਜਿਹੀ ਜਗ੍ਹਾ 'ਤੇ ਟਿਕਾਇਆ ਜਾਏ। ਜਿੰਨੀ ਵੱਡੀ ਜਗ੍ਹਾ ਹੋਏਗੀ ਮਨ ਉਨਾ ਫੈਲਿਆ ਹੋਏਗਾ, ਅਤੇ ਫੈਲਿਆ ਹੋਇਆ ਮਨ ਕਦੇ ਤਿੱਖਣ ਨਹੀਂ ਹੋ ਸਕਦਾ। ਉਸ ਨੂੰ ਤਿੱਖਣ ਕਰਨ ਲਈ ਸੰਕਸ਼ਿਪਤ ਕਰਨਾ ਪੈਂਦਾ ਹੈ ਥੋੜ੍ਹੀ ਜਗ੍ਹਾ ਵਿੱਚ। ਤਾਂ ਹੁਣ ਤੋਂ ਇਹ ਤਿਕੋਣਾ ਹਿੱਸਾ ਤਾਂ ਰਹੇਗਾ ਪਰ ਛੋਟਾ ਤਿਕੋਣ ਬਣੇਗਾ। ਇਹ ਉੱਪਰ ਵਾਲੇ ਓਠ ਤੋਂ ਲੈ ਕੇ ਬਸ ਜਿੱਥੇ ਨਾਸਿਕਾ ਦਾ ਦੁਆਰ ਸ਼ੁਰੂ ਹੁੰਦਾ ਹੈ, ਬਸ ਇਸੇ ਤਿਕੋਣੇ ਹਿੱਸੇ ਉੱਤੇ। ਹੁਣ ਨਾਸਿਕਾ ਦੇ ਅੰਦਰ ਅੰਦਰਲੀਆਂ ਦੀਵਾਰਾਂ 'ਤੇ ਕੀ ਹੋ ਰਿਹਾ ਹੈ ਸਾਨੂੰ ਉਸ ਨਾਲ ਕੋਈ ਲੈਣ ਦੇਣ ਨਹੀਂ ਹੋ ਰਿਹਾ ਹੈ, ਅਸੀਂ ਉਸ ਵੱਲ ਕੋਈ ਧਿਆਨ ਨਹੀਂ ਦੇਵਾਂਗੇ। ਨਾਸਿਕਾ ਦੀਆਂ ਬਾਹਰਲੀਆਂ ਦੀਵਾਰਾਂ ਉੱਤੇ ਕੀ ਹੋ ਰਿਹਾ ਹੈ, ਕਿਹੋ ਜਿਹੀ ਸੰਵੇਦਨਾ ਹੋ ਰਹੀ ਹੈ, ਅਸੀਂ ਧਿਆਨ ਨਹੀਂ ਦੇਵਾਂਗੇ। ਇਹ ਨਾਸਿਕਾ ਦੇ ਬਾਹਰਲੇ ਛੱਲਿਆਂ 'ਤੇ ਕੀ ਹੋ ਰਿਹਾ ਹੈ ਉਸ ਨੂੰ ਧਿਆਨ ਦੇਵਾਂਗੇ। ਨਾਸਿਕਾ ਦੇ ਥੱਲੇ ਓਠ ਦੇ ਉੱਪਰ ਜਿਹੜੀ ਮੁੱਛਾਂ ਦੀ ਜਗ੍ਹਾ ਹੈ ਉੱਥੇ ਕੀ ਹੋ ਰਿਹਾ ਹੈ ਉਸ 'ਤੇ ਧਿਆਨ ਦੇਵਾਂਗੇ। ਤਾਂ ਹੁਣ ਅਸੀਂ ਜਗ੍ਹਾ ਛੋਟੀ ਕਰ ਲਈ। ਹੁਣ ਅੱਜ ਰਾਤ ਅਤੇ ਕੱਲ੍ਹ ਜਦੋਂ ਤੱਕ ਵਿਪਸ਼ਨਾ ਨਹੀਂ ਮਿਲਦੀ ਹੈ ਉਦੋਂ ਤੱਕ ਇਹੀ ਕੰਮ ਕਰੋ ਕਿ ਬਸ ਇਸ ਛੋਟੀ ਜਗ੍ਹਾ 'ਤੇ ਸਾਰਾ ਧਿਆਨ ਲਗਾ ਕੇ ਕੀ ਸੰਵੇਦਨਾ ਹੋ ਰਹੀ ਹੈ, ਕੀ ਸੰਵੇਦਨਾ ਹੋ ਰਹੀ ਹੈ, ਬੜੇ ਧਿਆਨ ਨਾਲ ਜਾਣੋ ਅਤੇ ਇਸ ਤਰ੍ਹਾਂ ਆਪਣੇ ਮਨ ਨੂੰ ਜ਼ਿਆਦਾ ਤਿਕਸ਼ਣ, ਜ਼ਿਆਦਾ ਸੁਖਮ ਬਣਾ ਲਓ, ਸੰਵੇਦਨਸ਼ੀਲ ਬਣਾ ਲਓ, ਤਾਂ ਕੱਲ੍ਹ ਦਾ ਕੰਮ ਬਹੁਤ ਹਲਕਾ ਹੋ ਜਾਏਗਾ। ਆਪਣੇ ਸ਼ੀਲਾਂ ਦਾ ਬੜੀ ਕੜਾਈ ਨਾਲ ਪਾਲਣ ਕਰਦੇ ਹੋਏ, ਆਪਣੇ ਮਨ ਨੂੰ ਇਸ ਛੋਟੀ ਜਗ੍ਹਾ 'ਤੇ ਟਿਕਾਉਣ ਦਾ ਅਭਿਆਸ ਕਰਦੇ ਹੋਏ, ਕੱਲ੍ਹ ਜਦੋਂ ਵਿਪਸ਼ਨਾ ਸ਼ੁਰੂ ਕਰੋਗੇ, ਪ੍ਰਗਿਆ ਦੇ ਖੇਤਰ 'ਚ ਜਾਣਾ ਸ਼ੁਰੂ ਕਰੋਗੇ, ਤਾਂ ਮੁਕਤੀ ਦਾ ਮਾਰਗ ਖੁੱਲ੍ਹ ਜਾਏਗਾ ਅਤੇ ਉਸ ਮਾਰਗ 'ਤੇ ਚੱਲਦੇ ਚੱਲਦੇ ਮੁਕਤ ਅਵਸਥਾ ਦਾ ਦਰਵਾਜ਼ਾ ਵੀ ਖੁੱਲ੍ਹ ਜਾਏਗਾ। ਬੜੇ ਕਲਿਆਣ ਦੀ ਗੱਲ ਹੋਏਗੀ, ਬੜੇ ਮੰਗਲ ਦੀ ਗੱਲ ਹੋਏਗੀ। ਕੰਮ ਸਾਨੂੰ ਹੀ ਕਰਨਾ ਪਏਗਾ, ਕੋਈ ਦੂਜਾ ਨਹੀਂ ਕਰ ਸਕਦਾ। ਗੰਢਾਂ ਅਸੀਂ ਮਾਰੀਆਂ ਹਨ, ਬੰਧਨ ਸਾਨੂੰ ਖੋਲ੍ਹਣਾ ਪੈਣਗੇ। ਦੂਜਾ ਕੋਈ ਰਸਤਾ ਭਾਵੇਂ ਦੱਸ ਦੇਵੇ, ਮੈਲ ਅਸੀਂ ਚੜ੍ਹਾਈ ਹੈ, ਸਾਨੂੰ ਹੀ ਮੈਲ ਉਤਾਰਨੀ ਪਏਗੀ। ਦੂਜਾ ਕੋਈ ਰਸਤਾ ਭਾਵੇਂ ਦੱਸ ਦੇ, ਤਰੀਕਾ ਭਾਵੇਂ ਦੱਸ ਦੇ, ਤਾਂ ਇਸ ਸਮਝਦਾਰੀ ਨਾਲ ਪਰਿਸ਼ਰਮ ਕਰਨਾ ਹੈ, ਪੁਰਸ਼ਾਰਥ ਕਰਨਾ ਹੈ। ਬਾਕੀ 7 ਦਿਨ ਜਿਹੜੇ ਬਚੇ ਹਨ, ਖੂਬ ਮਿਹਨਤ ਕਰਨੀ ਹੈ, ਇਸ ਦ੍ਰਿੜਤਾ ਦੇ ਨਾਲ, ਇਸ ਲਗਨ ਦੇ ਨਾਲ, ਇਸ ਨਿਸ਼ਠਾ ਦੇ ਨਾਲ ਕੰਮ ਹੀ ਕਰਦੇ ਰਹੋ, ਕੰਮ ਹੀ ਕਰਦੇ ਰਹੋ ਅਤੇ ਸੱਚਮੁੱਚ ਆਪਣਾ ਮੰਗਲ ਸਾਧ ਲਓ। ਜੋ ਜੋ ਇਸ ਸ਼ਿਵਰ 'ਚ ਆਏ ਹਨ, ਸਾਰੇ ਪਰਿਸ਼ਰਮ ਕਰਕੇ ਇਸ ਵਿੱਦਿਆ ਨੂੰ ਸਿੱਖ ਕੇ ਆਪਣਾ ਮੰਗਲ ਸਾਧ ਲੈਣ, ਆਪਣਾ ਕਲਿਆਣ ਸਾਧ ਲੈਣ। ਸਭ ਦਾ ਮੰਗਲ ਹੋਏ, ਸਭ ਦਾ ਕਲਿਆਣ ਹੋਏ, ਸਭ ਦੀ ਸਵਸਥੀ ਮੁਕਤੀ ਹੋਏ, ਸਭ ਦੀ ਸਵਸਥੀ ਮੁਕਤੀ ਹੋਏ।
ਭਵਤ ਸਭ ਮੰਗਲੰ, ਭਵਤ ਸਭ ਮੰਗਲੰ, ਭਵਤ ਸਭ।
ਚਾਹੋ ਤਾਂ 5 ਮਿੰਟ ਵਿਸ਼ਰਾਮ ਕਰ ਲਓ, ਉਸ ਤੋਂ ਬਾਅਦ ਫਿਰ ਧਿਆਨ ਕਰਾਂਗੇ। 5 ਮਿੰਟ ਵਿਸ਼ਰਾਮ ਕਰ ਲਓ।